ਪਰ ਅੱਗੇ ਹੋਰ ਜਾਣਾ ਉਹਨੂੰ ਉਸ ਟਾਈਮ ਬੈਲੈਂਸ ਨੀ ਲਾਈਫ ਦਾ ਯਾਦ ਆ ਰਿਹਾ ਉਹਨੂੰ ਫਨ ਮਜ਼ਾ ਆ ਰਿਹਾ ਯਾਰ ਨੈਕਸਟ ਲੈਵਲ ਤੇ ਜਾਣਾ ਨੈਕਸਟ ਲੈਵਲ ਤੇ ਜਾਣਾ ਅੱਛਾ ਹੁਣ ਜੇ ਉਹ ਬੰਦੇ ਦਾ 10 ਮਿਲੀਅਨ ਲੂਜ਼ ਹੋ ਗਿਆ ਉਹਦੇ ਕੋਲ ਮਿਲੀਅਨ ਰਹਿ ਗਿਆ ਬੰਦੇ ਕੋਲ 10 ਮਿਲੀਅਨ ਸੀ ਕਿਆ ਮਿਲੀਅਨ ਰਹਿ ਗਿਆ ਜਾਂ ਜਿਸ ਬੰਦੇ ਕੋਲ ਮਿਲੀਅਨ ਸੀਗਾ ਉਹਦੇ ਕੋਲ $1,00,000 ਰਹਿ ਗਿਆ ਐਕਚੁਅਲ ਲੂਜ਼ ਕੀਤਾ ਬੰਦੇ ਨੇ ਹੋਇਆ ਕਿ ਇਹ ਬੰਦੇ ਨੂੰ ਥੈਰੇਪਿਸਟ ਦੀ ਲੋੜ ਪੈ ਜਾਣੀ ਆ ਈਵਨ ਤੋਂ 10 ਮਿਲੀਅਨ ਵਾਲੇ ਕੋਲ ਮਿਲੀਅਨ ਰਹਿ ਗਿਆ $1,000,000 ਬਹੁਤ ਹੁੰਦਾ ਲੋਕੀ ਕਹਿਣਗੇ ਯਾਰ ਮੇਰੇ ਕੋਲ $1,000,000 ਹੈ ਮੇਰੀ ਲਾਈਫ ਬਦਲ ਜਾਏਗੀ ਲੇਕਿਨ ਇਹ ਬੰਦੇ ਨੇ ਥੈਰੇਪਿਸਟ ਜਾਣਾ ਸ਼ੁਰੂ ਹੋ ਗਿਆ ਯਾਰ ਮੈਂ 10 ਮਿਲੀਅਨ ਮੈਂ ਡੈਕਾ ਮਿਲੀਨੀਅਰ ਸੀਗਾ ਮੈਂ ਤਾਂ ਇਕੱਲਾ ਮਿਲੀਨੀਅਰ ਰਹਿ ਗਿਆ ਜਾਂ ਜਿਹਦੇ ਕੋਲ ਮਿਲੀਅਨ ਸੀਗਾ ਉਹਦਾ $1,00,000 ਰਹਿ ਗਿਆ ਉਹ ਕਹਿੰਦਾ ਯਾਰ ਮੈਂ ਮਿਲੀਨੀਅਰ ਸੀਗਾ ਮੇਰੇ ਕੋਲ $1,00,000 ਰਹਿ ਗਿਆ ਮੈਨੂੰ ਥੈਰੇਪਿਸਟ ਦੀ ਲੋੜ ਹੈ ਕਿਆ ਉਹ ਬੰਦਾ ਇਸ ਟਾਈਮ ਤੇ ਬੈਲੈਂਸ ਲੱਭੇਗਾ ਲਾਈਫ ਦੇ ਵਿੱਚ ਕਿ ਕਹੇਗਾ ਕਿ ਨਹੀਂ ਯਾਰ ਮੈਂ ਵਾਪਸ ਉੱਠਣਾ ਮੈਂ ਦੁਬਾਰਾ ਆਪਣਾ ਮਿਲੀਅਨ ਰਿਕਵਰ ਕਰਨਾ ਮੈਂ ਕੁਝ ਕਰਾਂਗਾ ਮੈਂ ਬਾਕੀ ਚੀਜ਼ਾਂ ਨੂੰ ਬਾਅਦ ਚੋਂ ਟਾਈਮ ਚ ਦਵਾਂਗਾ ਦੇਖੋ ਕੀ ਹੁੰਦਾ ਕੀ ਹੈ ਜਦੋਂ ਤੁਹਾਡਾ ਸਟੇਟਸ ਲੂਜ਼ ਹੁੰਦਾ ਉਹ ਮਨੀ ਲੂਜ਼ ਹੋਈ ਹੈ 10 ਮਿਲੀਅਨ ਤੋਂ $1,00,000 ਤੇ ਆਇਆ ਉਹਦਾ ਇਸ਼ੂ ਨੀ ਇਸ ਬੰਦੇ ਨੂੰ ਇਸ਼ੂ ਕੀ ਹੈਗਾ ਇਹਦੇ ਮਾਈਂਡ ਚ ਰਹੀ ਆਈਡੈਂਟੀ ਸੀਗੀ ਮੈਂ ਮਿਲੀਅਨਰ ਹਾਂ ਬਾਈ ਆਪਣੇ ਮਨ ਚ ਬੋਲਦਾ ਹੁੰਦਾ ਸੀਗਾ ਮੈਂ ਮਿਲੀਅਨਰ ਹਾਂ ਹੁਣ ਪਹੁੰਚ ਗਿਆ $1,00,000 ਤੇ ਬੋਲ ਨਹੀਂ ਸਕਦਾ ਮੈਂ ਮਿਲੀਅਨਰ ਹਾਂ ਡਿਪਰੈਸ਼ਨ ਹੋਣਾ ਹੀ ਹੋਣਾ ਹੁਣ ਇਹ ਵਾਪਸ ਰੀਗੇਨ ਕਰਨ ਜਾਏਗਾ ਚੀਜ਼ਾਂ ਨੂੰ ਕਿ ਨਹੀਂ ਯਾਰ ਐਸਾ ਰਿਕਵਰ ਕਰਨਾ ਕਿਆ ਬੈਲੈਂਸ ਲੱਭੇਗਾ ਲਾਈਫ ਦੇ ਵਿੱਚ ਇਸ ਟਾਈਮ ਨਹੀਂ ਲੱਭੇਗਾ ਦੇਖੋ ਸਾਈਕੋਲੋਜੀਕਲੀ ਸੋਚਣ ਵਾਲੀ ਚੀਜ਼ ਹੈ ਪੁਆਇੰਟ ਇਸ ਕਿ ਤੁਹਾਡੀ ਆਈਡੈਂਟੀ ਕੀ ਬਣ ਚੁੱਕੀ ਹੈ ਹਰ ਬੰਦੇ ਦੇ ਦਿਮਾਗ ਚ ਆਪਣੇ ਆਪ ਨੂੰ ਲੈ ਕੇ ਕੋਈ ਆਈਡੈਂਟੀ ਹੈ ਤੁਸੀਂ ਕਹਿੰਦੇ ਹੋ ਕਿ ਆਈ ਐਮ ਆ ਬਲੈਂਕ ਉਹ ਬਲੈਂਕ ਫਿਲਿੰਗ ਦਾ ਬਲੈਂਕ ਕਰ ਲਓ ਆਈ ਐਮ ਵਟ ਮੈਂ ਫਾਈਨੈਂਸ਼ੀਅਲ ਐਡਵਾਈਜ਼ਰ ਹਾਂ ਯਾਰ ਮੈਂ ਫਾਈਨੈਂਸ਼ੀਅਲ ਐਡਵਾਈਜ਼ਰ ਹਾਂ ਮੈਂ ਹੋਸਟ ਹਾਂ ਰੇਡੀਓ ਹੋਸਟ ਹਾਂ ਮੈਂ ਯਾਰ ਮੈਂ ਬਿਜ਼ਨਸਮੈਨ ਹਾਂ ਮੈਂ ਐਂਟਰਪ੍ਰੀਨਿਓਰ ਹਾਂ ਸਾਡੀ ਆਈਡੈਂਟੀ ਆਪਣੇ ਨੂੰ ਬੋਲ ਕੀ ਰਹੇ ਹੋ ਪਹਿਲੇ ਤਾਂ ਜੇ ਤੁਸੀਂ ਬੈਲੈਂਸ ਲੱਭਣਾ ਪਹਿਲੇ ਆਪਣੀ ਆਈਡੈਂਟੀ ਲੱਭ ਲਓ ਆਈਡੈਂਟੀ ਕੀ ਹੈ ਤੁਹਾਡੀ ਹਨਾ ਹੁਣ ਉਸ ਆਈਡੈਂਟੀ ਨੂੰ ਪ੍ਰੋਟੈਕਟ ਕਰਨ ਵਾਸਤੇ ਤੁਸੀਂ ਕੁਝ ਵੀ ਕਰਨ ਲਈ ਰੈਡੀ ਹੋ ਬੈਲੈਂਸ ਵੀ ਲੂਜ਼ ਕਰਨ ਲਈ ਰੈਡੀ ਹੋ ਰਿਲੇਸ਼ਨਸ਼ਿਪ ਉੱਤੇ ਟਾਈਮ ਨਾ ਦੇਣਾ ਬੜਾ ਕੁਝ ਸੈਕਰੀਫਾਈਸ ਕਰ ਦੇਣਾ ਆਈਡੈਂਟੀ ਪ੍ਰੋਟੈਕਟ ਕਰਨੀ ਹੈ ਈਵਨ ਤਾਂ ਤੁਸੀਂ ਲੋਕਾਂ ਨੂੰ ਨੀ ਕਹਿ ਰਹੇ ਬੰਦਾ ਲੋਕਾਂ ਨੂੰ ਨਹੀਂ ਸੀ ਕਹਿ ਰਿਹਾ ਕਿ ਹਾਂ ਮਿਲੀਨੀਅਰ ਆ ਮਿਲੀਨੀਅਰ ਮਿਲੀਨੀਅਰ ਆਪਣੇ ਆਪ ਨੂੰ ਆਪਣੇ ਦਿਮਾਗ 'ਚ ਬੋਲੀ ਜਾ ਰਿਹਾ ਸੀਗਾ ਮੈਂ ਮਿਲੀਨੀਅਰ ਮੈਂ ਇਹ ਹਾਂ ਮੈਂ ਉਹ ਹੈਗਾ ਉਹ ਸਟੈਟਸ ਇੱਕ ਬਿਲਡ ਕਰ ਲਿਆ ਇੱਕ ਆਈਡੈਂਟੀ ਜਿਹੜੀ ਉਹ ਬਿਲਡ ਕਰ ਲਈ ਆਪਣੇ ਦਿਮਾਗ ਖੁਦ ਨੂੰ ਬੋਲੀ ਜਾਣਾ ਵੈਲਦੀ ਆ ਮਿਲੀਨੀਅਰ ਮੇਰਾ ਬਿਜ਼ਨਸ ਆ ਮੇਰਾ ਇਹ ਹੈ ਹਨਾ ਮੈਂ ਇਹ ਹਾਂ ਮੈਂ ਉਹ ਹਾਂ ਜਿਹੜੀ ਵੀ ਆਈਡੈਂਟੀ ਹੈਗੀ ਹੈ ਹਨਾ ਜੇ ਆਈਡੈਂਟੀ ਤੋਂ ਬੰਦਾ ਥੱਲੇ ਗਿਆ ਤੇ ਉਹ ਡਿਪਰੈਸ਼ਨ ਆਏਗਾ ਹੁਣ ਉਹਨੂੰ ਮੇਨਟੇਨ ਕਰਨ ਵਾਸਤੇ ਬੰਦਾ ਜਿਹੜਾ ਹੈਗਾ ਉਹ ਬੈਲੈਂਸ ਲਾਈਫ ਤਾਂ ਨਹੀਂ ਲੱਭੇਗਾ ਹੁਣ ਉਹ ਨੈਕਸਟ ਲੈਵਲ ਹੈ ਤਾਂ ਨੈਕਸਟ ਲੈਵਲ ਚ ਤਾਂ ਜ਼ਿਆਦਾ ਹੀ ਐਫਰਟ ਜ਼ਿਆਦਾ એનર્ਜੀ ਜ਼ਿਆਦਾ ਇਨਵੋਲਵਮੈਂਟ ਚਾਹੀਦੀ ਹੈ ਜੇ ਤੁਸੀਂ ਕਹਿੰਦੇ ਕਿ ਮੈਂ ਇੱਕ ਸਕਸੈਸਫੁਲ ਐਂਟਰਪ੍ਰੀਨਿਓਰ ਹਾਂ ਤੁਹਾਡੀ ਆਈਡੈਂਟੀ ਕੀ ਹੈ ਤੁਸੀਂ ਕਹਿੰਦੇ ਯਾਰ ਮੈਂ ਬੜਾ ਸਕਸੈਸਫੁਲ ਐਂਟਰਪ੍ਰੀਨਿਓਰ ਹਾਂ ਤਾਂ ਤੁਸੀਂ ਦਿਮਾਗ ਚ ਤੁਸੀਂ ਦੁਨੀਆ ਨੂੰ ਨਹੀਂ ਕਹਿ ਰਹੇ ਤੁਸੀਂ ਆਪਣੇ ਦਿਮਾਗ ਚ ਖੁਦ ਨੂੰ ਕਹਿ ਰਹੇ ਹੋ ਇੱਕ ਸਾਲ ਤੁਹਾਡਾ ਵਧੀਆ ਨਹੀਂ ਨਾ ਗਿਆ ਯੂ ਗੋਇੰਗ ਟੂ ਆਸਕ ਯੋਰ ਸੈਲਫ ਯਾਰ ਮੈਂ ਐਂਟਰਪ੍ਰੀਨਿਓਰ ਵੀ ਹੈਗਾ ਕਿ ਨਹੀਂ ਹੈਗਾ ਤੁਹਾਡਾ ਦਿਮਾਗ ਕਰ ਰਿਹਾ ਯਾਰ ਮੈਂ ਬੜਾ ਸਕਸੈਸਫੁਲ ਬਿਜ਼ਨਸਮੈਨ ਹਾਂ ਇੱਕ ਸਾਲ ਬਿਜ਼ਨਸ ਉੱਪਰ ਥੱਲੇ ਹੋਇਆ ਡਿਪਰੈਸ਼ਨ ਸਟ੍ਰੈਸ ਯਾਰ ਕਿਆ ਮੈਂ ਬਿਜ਼ਨਸਮੈਨ ਹੈਗਾ ਵੀ ਨਹੀਂ ਹੈਗਾ ਆਈਡੈਂਟੀ ਕੁਐਸਚਨ ਤੇ ਆ ਗਈ ਕਿਆ ਉਸ ਟਾਈਮ ਉਸ ਬੰਦੇ ਦਾ ਫੋਕਸ ਰਹੇਗਾ ਕਿ ਮੈਨੂੰ ਬੈਲੈਂਸ ਲਾਈਫ ਚਾਹੀਦੀ ਹੈ ਨਾ ਉਹ ਕਹੇਗਾ ਯਾਰ ਐਸਾ ਵਾਪਸ ਜਾਣਾ ਹੈ ਅਚੀਵ ਕਰਨਾ ਹਨਾ ਜਦੋਂ ਵੀ ਤੁਹਾਡੀ ਆਈਡੈਂਟੀ ਕੁਐਸਚਨ ਤੇ ਆਏਗੀ ਯੂ ਆਰ ਨੋਟ ਗੋਇੰਗ ਟੂ ਫੀਲ ਗੁੱਡ ਹੁਣ ਤੁਸੀਂ ਕੁਝ ਵੀ ਸੈਕਰੀਫਾਈਸ ਕਰ ਜਾਓਗੇ ਔਰ ਆਈਡੈਂਟੀ ਕੀ ਹੈ ਯੁਧਵੀਰ ਜੀ ਨੂੰ ਬੈਲੈਂਸ ਕਿੱਦਾਂ ਕਰਨਾ ਆਪਾਂ ਕਹਾਂਗੇ ਯਾਰ ਫਿਰ ਕਿੱਦਾਂ ਨਿਕਲੀ ਇਸ ਚੀਜ਼ ਦੇ ਵਿੱਚੋਂ ਦੇਖੋ ਯੁਧਵੀਰ ਜੀ ਆਈਡੈਂਟੀ ਤਾਂ ਸਕਸੈਸ ਦੇ ਆਉਣ ਤੋਂ ਪਹਿਲੇ ਹੀ ਪੈਦਾ ਹੋ ਜਾਂਦੀ ਹੈ ਆਈਡੈਂਟੀ ਪਹਿਲੇ ਆ ਜਾਂਦੀ ਤੁਸੀਂ ਕਹੋ ਕੀ ਮਤਲਬ ਹੈ ਤਾਂ ਦੇਖੋ ਮੈਂ ਇੱਕ ਐਗਜ਼ਾਮਪਲ ਇਹਨਾਂ ਲੈਸੇ ਸਾਰਾ ਜਿਹਦੀ ਲਾਸਟ ਟਾਈਮ ਵੀ ਤੁਸੀਂ ਕਿਹਾ ਚੀਜ਼ ਇਨ ਅਰਲੀ 20s ਆਮ ਅਸਿਊਮਿੰਗ ਤੁਸੀਂ ਸ਼ਾਇਦ ਮੈਂਸ਼ਨ ਕੀਤਾ ਸੀਗਾ ਜਾਂ ਤੁਸੀਂ ਵੀ ਯੁਧਵੀਰ ਜੀ ਕਦੀ 20s ਚ ਸੀਗੇ ਮੈਂ ਵੀ ਕਦੀ 20s ਚ ਸੀਗਾ ਸਾਡੀ ਉਦੋਂ ਦੀ ਇੱਕ ਆਈਡੈਂਟੀ ਫਾਰਮ ਹੋ ਗਈ ਸੀਗੀ ਚਲੋ ਹੁਣ ਸਾਡੀ ਤੇ 20 ਸਾਲ ਪੁਰਾਣੀ ਗੱਲ ਹੈ ਸਾਰਾ ਜੀ ਦੀ ਗੱਲ ਕਰ ਲੈਂਦੇ ਹਾਂ ਇਹਨਾਂ ਦੀ ਇਸ ਟਾਈਮ ਇੱਕ ਆਈਡੈਂਟੀ ਇਹਨਾਂ ਦੇ ਮਾਈਂਡ ਚ ਬਣ ਚੁੱਕੀ ਹੈ ਸਕਸੈਸ ਨੂੰ ਲੈ ਕੇ ਵੈਲਥ ਨੂੰ ਲੈ ਕੇ ਮਨੀ ਨੂੰ ਲੈ ਕੇ ਮੈਨੂੰ ਕਿੰਨਾ ਚਾਹੀਦਾ ਸਾਰਾ ਜੀ ਜਾਂ ਕਿਸੇ ਵੀ ਪਰਸਨ ਦੀ ਐਗਜ਼ਾਮਪਲ ਲੈਣਾ ਕੋਈ 25 ਸਾਲ ਦਾ ਬੰਦਾ ਉਹਦੀ ਇੱਕ ਆਈਡੈਂਟੀ ਡੀਪ ਇਨਸਾਈਡ ਮੈਂਸ਼ਨ ਹੋ ਗਈ ਯਾਰ ਮੈਨੂੰ ਇੰਨਾ ਇੰਨੀ ਸਕਸੈਸ ਇੰਨੀ ਵੈਲਥ ਮਿਲ ਜਾਏ ਮੌਕੇ ਹਨਾ ਆਈਡੈਂਟੀ ਹਰ ਬੰਦਾ ਬਣਾਉਂਦਾ ਹੁਣ ਚੱਕਰ ਕੀ ਹੈ ਜੇ ਸਾਰਾ ਜੀ ਨੂੰ ਸਕਸੈਸ ਮਿਲ ਗਈ ਔਰ ਵੈਲਥ ਮਿਲ ਗਈ ਪੈਸਾ ਮਿਲ ਗਿਆ ਔਰ ਇਹਨਾਂ ਨੇ ਡਿਸਾਈਡ ਕੀਤਾ ਆਪਣੀ ਆਈਡੈਂਟੀ ਨੂੰ ਚੇਂਜ ਕਰਨ ਦਾ ਇਫ ਯੂ ਚੇਂਜ ਯੂਰ ਆਈਡੈਂਟੀ ਆਫਟਰ ਯੂ ਅਚੀਵ ਸਕਸੈਸ ਆਫਟਰ ਯੂ ਅਚੀਵ ਮਨੀ ਆਫਟਰ ਯੂ ਅਚੀਵ ਵੈਲਥ ਆਫਟਰ ਯੂ ਅਚੀਵ ਬਿਜ਼ਨਸ ਉਹ ਡੇਂਜਰਸ ਹੈ ਉਸਕੋ ਕੀ ਮਤਲਬ ਨਹੀਂ ਨਹੀਂ 20 ਸਾਲ ਦੀ ਉਮਰ ਚ ਆਈਡੈਂਟੀ ਪਤਾ ਸੀਗੀ ਮੈਂ ਕੌਣ ਔਰ ਮੈਨੂੰ ਕੀ ਚਾਹੀਦਾ ਹੁਣ ਪੈਸਾ ਆਉਣਾ ਸ਼ੁਰੂ ਹੋਇਆ ਤਾਂ ਹੁਣ ਹਲੇ ਸ਼ਾਇਦ ਸਾਰਾ ਜੀ 25 ਈਅਰ ਓਲਡ ਹੈਗੇ ਨੇ ਕਹਿਣਗੇ ਮੈਨੂੰ ਇੱਕ ਅੱਛਾ ਜਿਹਾ ਘਰ ਚਾਹੀਦਾ ਮੈਨੂੰ ਕੋਈ ਇੰਨਾ ਸ਼ੌਂਕ ਨਹੀਂ ਹੈ ਮੈਨੂੰ ਇੱਕ 2,000 ਸਕੁਅਰ ਫੀਟ ਦਾ ਵੀ ਘਰ ਮਿਲ ਜਾਏ ਮੈਂ ਮੇਰੀ ਫੈਮਿਲੀ ਮੇਰੇ ਬੱਚੇ ਵੀ ਆਰ ਹੈਪੀ ਹੋਇਆ ਕਿ 30 ਮਿੰਟ 30 ਚ ਪਹੁੰਚੇ ਸਾਰਾ ਜੀ ਕੋ ਪੈਸਾ ਹੀ ਬੜਾ ਆਉਣਾ ਸ਼ੁਰੂ ਹੋ ਗਿਆ ਬਿਜ਼ਨਸ ਆਉਣਾ ਸ਼ੁਰੂ ਹੋ ਗਿਆ ਇਹਨਾਂ ਦੀ ਆਈਡੈਂਟੀ ਚੇਂਜ ਹੋਣੀ ਸ਼ੁਰੂ ਹੋ ਗਈ ਇਸਨੇ ਮੈਂ ਹੁਣ 2,000 ਸਕੁਅਰ ਫੀਟ ਘਰ ਚਲਾਵਾਂਗੇ ਲੋਕੀ ਕੀ ਸੋਚਣਗੇ ਮੈਨੂੰ ਘਰ ਚਾਹੀਦਾ 5,000 ਸਕੁਅਰ ਫੀਟ ਦਾ ਅੱਛਾ ਜਿੱਥੇ ਬੈਲੈਂਸ ਆਉਣ ਵਾਲਾ ਸੀਗਾ ਲਾਈਫ ਦੇ ਵਿੱਚ ਉੱਥੇ ਕੀ ਹੋ ਗਿਆ ਆਈਡੈਂਟੀ ਚੇਂਜ ਹੋ ਗਈ ਜੇ ਆਈਡੈਂਟੀ ਇਫ ਯੂ ਕੀਪ ਔਨ ਚੇਂਜਿੰਗ ਯੋਰ ਆਈਡੈਂਟੀ ਜਸਟ ਬਿਕੋਜ਼ ਤੁਹਾਡੇ ਕੋਲ ਪੈਸਾ ਆਇਆ ਸਕਸੈਸ ਆਈ ਹੈ ਨੇਮ ਫੇਮ ਆਇਆ नो मैटर हु यू आर बैलेंस लाइफ आ जाएगी जे तुसी अपनी आइडेंटिटी नहीं चेंज करते पहली चीज का है ना। देखो डजंट मैटर तुसी किन्ने रिच हो किन्ने फेमस हो किन्ने ही वधिया अपने प्रोफेशन च अपने बिजनेस लाइफ की अचीव किया जे अपने आप नूं एक चीज रिमाइंड कर दोगे ना कि यू आर जस्ट अनदर परसन। वंस अगेन डजंट मैटर किन्ने फेमस हो किन्ने रिच हो किन्ना पैसा किन्ना बिजनेस की कुछ अचीव कर चुके हो अपने आप एक चीज रिमाइंड करानी जरूरी है युद्धवीर जी यू आर जस्ट अनदर पर्सन नो मैटर नेम फेम मनी वेल्थ जिन्ना भी यू आर जस्ट अ पर्सन ऐसा याद कराना बड़ा जरूरी है। अच्छा तुझे कहोगे अच्छा यार वो नाल क्यों है मैं तो एक एग्जाम्पल देना युद्धवीर जी रियल एग्जाम्पल है अपलाई है हों भी है कि यू आर जस्ट अ पर्सन एक एग्जाम्पल देव कदों बंद फीलिंग आती है कि आम जस्ट अ पर्सन साडे घर कोई भी होवो तुसी शाहरुख खान हो के बड़े बिलीनियर हो ਤੁਹਾਡੇ ਬੱਚਿਆਂ ਨੇ ਤਾਂ ਗੱਲ ਕਰਨੀ ਐਜ਼ ਇਫ ਯੂ ਆਰ ਜਸਟ ਅਨਦਰ ਪਰਸਨ ਉਹਨਾਂ ਨੇ ਇੱਦਾਂ ਨੀ ਗੱਲ ਕਰਨੀ ਤੁਹਾਡੇ ਪੰਜ ਦਸ ਪੰਦਰਾਂ ਵੀਹ ਸਾਲ ਦੇ ਬੱਚੇ ਨੇ ਕਿ ਜਿੱਦਾਂ ਤੁਸੀਂ ਪਤਾ ਨੀ ਦੁਨੀਆਂ ਚ ਜੋ ਮਰਜ਼ੀ ਅਚੀਵ ਕੀਤਾ ਹੈ ਘਰ ਉਹਨਾਂ ਨੇ ਤੁਹਾਨੂੰ ਟ੍ਰੀਟ ਕਰਨਾ ਜਸਟ ਲਾਈਕ ਅਨਦਰ ਪਰਸਨ ਐਂਡ ਦੈਟਸ ਹਾਊ ਯੂ ਸ਼ੁਡ ਟੇਕ ਇਟ। ਲੇਕਿਨ ਜੇ ਤੁਹਾਨੂੰ ਬੋਦਰ ਹੋ ਗਿਆ ਨਾ ਕਿ ਮੇਰੇ ਬੱਚੇ ਮੈਨੂੰ ਇੱਦਾਂ ਗੱਲ ਕਰਾਂਗੇ ਡੂ ਯੂ ਨੋ ਕਿ ਮੇਰੇ ਲਾਈਫ ਮੈਨੂੰ ਦੁਨੀਆਂ ਚ ਕਿੰਨੇ ਲੋਕੀ ਜਾਣਦੇ ਮੈਂ ਕਿੰਨਾ ਬਿਗ ਆ ਮੈਂ ਕਿੰਨਾ ਫੇਮਸ ਆ ਮੈਂ ਕਿੰਨਾ ਕੁਛ ਅਚੀਵ ਕੀਤਾ ਤੁਸੀਂ ਮੇਰੇ ਬੱਚੇ ਤੁਸੀਂ ਮੈਨੂੰ ਇੱਦਾਂ ਕਰ ਲੱਗਾ ਕਰੋਗੇ ਯੂ ਕੈਨ ਟਾਕ ਟੂ ਮੀ ਲਾਈਕ ਦਿਸ ਤੁਸੀਂ ਨੀ ਬੋਲ ਰਹੇ ਫਾਦਰ ਨੀ ਬੋਲ ਰਿਹਾ ਤੁਹਾਡੀ ਆਈਡੈਂਟੀ ਬੋਲ ਰਹੀ ਹੈ ਤੁਹਾਡੀ ਆਈਡੈਂਟੀ ਫਾਰਮ ਹੋ ਚੁੱਕੀ ਹੈ ਹੈਡ ਦੇ ਵਿੱਚ ਬਾਰ ਬਾਰ ਰਿਮਾਇੰਡ ਕਰਾ ਕੇ ਤੁਹਾਨੂੰ ਫੀਲ ਹੋ ਰਿਹਾ ਕਿ ਮੇਰਾ ਬੱਚਾ ਮੈਨੂੰ ਇੱਦਾਂ ਕਿੱਦਾਂ ਗੱਲ ਕਰੇਗਾ ਇਹ ਕਿੱਦਾਂ ਬੋਲਦਾ ਮੈਨੂੰ ਕਿੱਦਾਂ ਬੋਲ ਸਕਦਾ ਮੇਰਾ ਬੱਚਾ ਹੈਨਾ। ਇਫ ਯੂ ਵਾਂਟ ਟੂ ਦੇਖੋ ਇਫ ਯੂ ਥਿੰਕ ਕਿ ਯੂ ਵਾਂਟ ਟੂ ਬੀ ਟ੍ਰੀਟਿਡ ਡਿਫਰੈਂਟਲੀ ਐਂਡ ਯੂ ਵਾਂਟ ਹੈਵ ਦਾ ਹੈਪੀਨੈਸ ਐਂਡ ਯੂ ਵਾਂਟ ਹੈਵ ਅ ਬੈਲੈਂਸ ਲਾਈਫ ਜਿੱਦਾਂ ਤੁਹਾਨੂੰ ਆ ਗਈ ਸੋਚ ਯਾਰ ਮੇਰਾ ਤਾਂ ਟ੍ਰੀਟਮੈਂਟ ਡਿਫਰੈਂਟ ਹੋਣਾ ਚਾਹੀਦਾ ਜਿੱਥੇ ਮੈਂ ਜਾਂਦਾ ਮੈਨੂੰ ਡਿਫਰੈਂਟਲੀ ਟ੍ਰੀਟ ਕਰਨ ਕਿਉਂਕਿ ਮੇਰੀ ਆਈਡੈਂਟੀ ਕੁਛ ਹੋ ਰਿਹਾ ਮੈਂ ਅਚੀਵ ਕੁਛ ਕੀਤਾ ਉਹ ਬੰਦਾ ਕਿੱਦਾਂ ਬੈਲੈਂਸ ਲਾਈਫ ਲੱਭੇਗਾ ਉੱਥੇ ਕਿੱਥੇ ਹੈਪੀਨੈਸ ਆਣੀ ਉਹ ਤਾਂ ਨੈਵਰ ਐਂਡਿੰਗ ਹੈ। ਮੈਨੂੰ ਯਾਦ ਨਹੀਂ ਉਹ ਕੀ ਇੱਕ ਆਰਮੀ ਸੀਗੀ ਰੋਮਨ ਆਰਮੀ ਸੀਗੀ ਕੌਣ ਸੀਗੀ ਬੜੇ ਸਾਲਾਂ ਪਹਿਲੇ ਦੀ ਗੱਲ ਹੈ ਮੈਂ ਸੁਣੀ ਸੀਗੀ ਰੋਮਨ ਆਰਮੀ ਉਹ ਕੀ ਕਰਦੇ ਸੀ ਜਿਹੜੇ ਵਾਰੀਅਰ ਹੁੰਦੇ ਸੀ ਨਾ ਜਿਹੜੇ ਟਾਪ ਕਲਾਸ ਵਾਰੀਅਰ ਹਮੇਸ਼ਾ ਵਾਰ ਜਿੱਤ ਕੇ ਆਉਂਦੇ ਸੀ ਜਦੋਂ ਵਾਰ ਜਿੱਤ ਕੇ ਵਾਪਸ ਆ ਜਾਂਦੇ ਸੀ ਨਾ ਆਪਣੇ ਸਿਟੀ ਟਾਊਨ ਦੇ ਵਿੱਚ ਘੁੰਮਦੇ ਸੀਗੇ ਉਹ ਕਿੰਗ ਕੀ ਕਰਦੇ ਸੀਗੇ ਲੋਕੀ ਹਾਇਰ ਕਰਦੇ ਸੀਗੇ ਉਹ ਵਾਰੀਅਰ ਦੇ ਪਿੱਛੇ ਚੱਲਦੇ ਹੁੰਦੇ ਸੀਗੇ ਨੋਨ ਸਟੋਪ ਔਰ ਨੋਨ ਸਟੋਪ ਵਾਰੀਅਰ ਨੂੰ ਬੋਲਦੇ ਸੀਗੇ ਯੂ ਆਰ ਜਸਟ ਅ ਪਰਸਨ ਯੂ ਆਰ ਜਸਟ ਅ ਪਰਸਨ ਨੋਨ ਸਟੋਪ ਬੋਲਦੇ ਹੁੰਦੇ ਸੀਗੇ ਤੁਸੀਂ ਕਿਉਂਕਿ ਇਹਦਾ ਕੀ ਸੈਂਸ ਬਣਦੀ ਹੈ ਯਾਰ ਵਾਰੀਅਰ ਜਿਹੜਾ ਹੈਗਾ ਉਹ ਆਪਣੇ ਵਾਰ ਦੇ ਵਿੱਚ ਜਿੱਤ ਕੇ ਆਇਆ ਉਹਦੀ ਈਗੋ ਨੇ ਉਹਨੂੰ ਟਾਊਨ ਚ ਉਹਦਾ ਬਿਹੇਵੀਅਰ ਹੀ ਚੇਂਜ ਹੋ ਜਾਣਾ ਉਹਨੂੰ ਬਾਰ ਬਾਰ ਰਿਮਾਇੰਡ ਕਰਾਉਣਾ ਜ਼ਰੂਰੀ ਸੀਗੀ ਕਿ ਯੂ ਆਰ ਜਸਟ ਅਨਦਰ ਪਰਸਨ ਰਾਈਟ ਨਾਓ ਯੂ ਆਰ ਨਾਟ ਅ ਵਾਰੀਅਰ ਜਸਟ ਅਨਦਰ ਪਰਸਨ। ਜੇ ਤੁਸੀਂ ਬੈਲੈਂਸ ਲਾਈਫ ਚਾਹੁੰਦੇ ਹੋ ਦੇਖੋ ਦੈਨ ਯੂ ਹੈਵ ਟੂ ਮੇਕ ਸ਼ੋਰ ਯੂ ਨੈਵਰ ਮੇਕ ਅ ਬਿਗ ਡੀਲ ਆਊਟ ਆਫ ਮਨੀ ਮਨੀ ਬੜੀ ਜ਼ਰੂਰੀ ਹੈ ਅਚੀਵ ਵੀ ਕਰਨੀ ਹੈ ਬੜਾ ਕੁਝ ਕਰਨਾ ਉਹ ਅਲੱਗ ਐਸਪੈਕਟ ਹੈ ਉਹ ਟਾਈਮ ਹੈ ਇੱਕ ਚੀਜ਼ ਨੂੰ ਕਰਨ ਦਾ। ਜੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਕਹਿੰਦੇ ਹੋ ਵੀਡੀਓ ਗੇਮ ਖੇਲਣ ਦਾ ਟਾਈਮ ਖਤਮ ਹੋ ਗਿਆ ਹੁਣ ਪੜ੍ਹਨ ਦਾ ਟਾਈਮ ਹੈ ਹੁਣ ਪੜ੍ਹਨ ਦਾ ਟਾਈਮ ਖਤਮ ਹੋ ਗਿਆ ਪਲੇ ਕਰਨ ਦਾ ਟਾਈਮ ਹੈ ਹੁਣ ਪਲੇ ਕਰਨ ਦਾ ਨਹੀਂ ਸੌਣ ਦਾ ਟਾਈਮ ਹੈ ਇੰਨੀ ਇੰਸਟਰਕਸ਼ਨ ਬੱਚਿਆਂ ਨੂੰ ਦਿੰਦੇ ਹਾਂ ਤਾਂ ਖੁਦ ਨੂੰ ਕਿਉਂ ਨਹੀਂ ਕਹਿੰਦੇ ਕਿ ਬਈ ਇਹ ਕੰਮ ਕਰਨ ਦਾ ਟਾਈਮ ਹੈ ਪੈਸਾ ਕਮਾਉਣ ਦਾ ਟਾਈਮ ਹੈ ਲਾਈਫ ਚ ਫੈਮਲੀ ਨੂੰ ਦੇਣ ਦਾ ਟਾਈਮ ਹੈ ਇਹ ਮੇਰੀ ਹੋਬੀਜ਼ ਨੂੰ ਫੋਲੋ ਕਰਨ ਦਾ ਟਾਈਮ ਹੈ। ਦੇਖੋ ਉਹ ਖੁਦ ਨੂੰ ਵੀ ਫੋਲੋ ਕਰਨਾ ਜ਼ਰੂਰੀ ਹੈ ਸੋ ਐਜ਼ ਲੌਂਗ ਐਜ਼ ਮਨੀ ਨੂੰ ਫੈਕਟਰ ਇਨ ਮਨੀ ਬਹੁਤ ਜ਼ਰੂਰੀ ਹੈ ਲੇਕਿਨ ਉਹ ਦਿਮਾਗ ਚ ਨਹੀਂ ਚੜ੍ਹਨੀ ਚਾਹੀਦੀ। ਬੱਚਿਆਂ ਨੂੰ ਵੀ ਸਿਖਾਉਣਾ ਜ਼ਰੂਰੀ ਹੈ ਕਿ ਜਸਟ ਬਿਕੋਜ਼ ਯੂ ਹੈਵ ਮੋਰ ਮਨੀ ਜਸਟ ਬਿਕੋਜ਼ ਯੂ ਹੈਵ ਬਿਜ਼ਨਸ ਜਸਟ ਬਿਕੋਜ਼ ਯੂ ਹੈਵ ਅਚੀਵ ਮੋਰ ਇਟ ਡਸ ਨਾਟ ਮੇਕ ਯੂ ਐਨੀ ਬੈਟਰ ਪਰਸਨ। ਆਪਣੇ ਆਪ ਨੂੰ ਰਿਮਾਇੰਡ ਕਰਾਉਣਾ ਬੜਾ ਜ਼ਰੂਰੀ ਹੈ ਯੂ ਆਰ ਨਾਟ ਅ ਬੈਟਰ ਪਰਸਨ ਜਸਟ ਬਿਕੋਜ਼ ਜ਼ਿਆਦਾ ਅਚੀਵ ਕਰ ਲਿਆ। ਯੂ ਵੈਲਿਊ ਪੀਪਲ ਬੇਸਡ ਔਨ ਤੁਹਾਡੀ ਇੰਟੈਲੀਜੈਂਸ ਕੀ ਹੈ ਹਿਊਮਿਲਿਟੀ ਕੀ ਹੈ ਐਮਪਥੀ ਕੀ ਹੈਗੀ ਹੈ ਰਾਧਾ ਦਨ ਕੀ ਘਰ ਕਿੰਨਾ ਸਕੁਅਰ ਫੀਟੇਜ ਦਾ ਹੈਗਾ ਬੈਲੈਂਸ ਲਾਈਫ ਕਿੱਦਾਂ ਹੈਗੀ। ਜੇ ਤੁਸੀਂ ਕਹੋਗੇ 10,000 ਸਕੁਅਰ ਫੀਟ ਦਾ ਘਰ ਹੋਏਗਾ ਤੇ ਫਿਰ ਸੋਸਾਇਟੀ ਚ ਵੈਲਿਊ ਬਣਨੀ ਹੈ ਮੇਰੀ ਫਿਰ ਲੋਕਾਂ ਨੂੰ ਪਤਾ ਉੱਥੇ ਬੈਲੈਂਸ ਨਹੀਂ ਆਉਣਾ ਯੁਧਵੀਰ ਜੀ ਹਨਾ ਉਹ ਰੋਂਗ ਫਾਊਂਡੇਸ਼ਨ ਹੋ ਗਈ ਸ਼ੁਰੂ ਤੋਂ ਹੀ ਹਨਾ ਔਰ ਉੱਥੇ ਬੈਲੈਂਸ ਲਾਈਫ ਦਾ ਰੂਟ ਉੱਥੇ ਨਹੀਂ ਉਹ ਫਲਰਿਸ਼ ਨਹੀਂ ਹੋਣੀ ਉੱਥੇ ਬੱਚਿਆਂ ਨੂੰ ਵੀ ਸਿਖਾਉਣਾ ਜ਼ਰੂਰੀ ਹੈ ਸ਼ੁਰੂ ਤੋਂ ਹੀ ਸ਼ੁਰੂਆਤ ਰੂਟ ਤੇ ਜਾ ਰਹੇ ਹਾਂ ਆਪਾਂ ਰੂਟ ਚ ਜਾਣਾ ਜ਼ਰੂਰੀ ਹੈ ਜੇ ਆਪਾਂ ਚਾਹੁੰਦੇ ਹਾਂ ਬੱਚੇ ਇਸ ਚੀਜ਼ਾਂ ਦੇ ਵਿੱਚ ਨਾ ਫਸਣ ਬੱਚਿਆਂ ਨੂੰ ਸ਼ੁਰੂ ਤੋਂ ਸਿਖਾਉਣਾ ਸ਼ੁਰੂ ਕਰਨਾ ਉਹਨੂੰ ਵੈਲਿਊ ਸਿਖਾਉਣੀਆਂ ਜ਼ਰੂਰੀ ਹੈ ਬੱਚਿਆਂ ਨੇ ਤੁਹਾਡੀ ਵੈਲਿਊ ਪਿੱਕ ਕਰਨੀ ਹੈ ਤੁਹਾਡੀਆਂ ਸਪੈਂਡਿੰਗ ਹੈਬਿਟਸ ਵੀ ਪਿੱਕ ਕਰਨੀ ਹੈ ਤੁਹਾਡੇ ਪੈਸੇ ਪੂਸੇ ਨੂੰ ਦੇਖ ਕੇ ਨਹੀਂ ਬੱਚਿਆਂ ਨੇ ਤੁਹਾਡੀ ਵੈਲਿਊ ਪਿੱਕ ਕਰਨੀ ਹੈ ਜਦੋਂ ਅਸੀਂ ਕਈ ਵਾਰ ਦੇਖਦੇ ਨਾ ਬੜਾ ਕੋਈ ਰਿਚ ਕਿਡ ਹੈਗਾ ਬੱਚਾ ਹੈਗਾ ਤੁਸੀਂ ਕਹਿੰਦੇ ਵਿਗੜਿਆ ਦੇਖੋ ਕਿੱਦਾਂ ਪੈਸੇ ਵੇਸਟ ਕਰ ਰਿਹਾ ਹੈਗਾ ਬੱਚਿਆਂ ਨੂੰ ਪੈਸਾ ਨਹੀਂ ਚਾਹੀਦਾ ਵਿਗੜ ਜਾਣਗੇ ਬੱਚੇ। ਐਕਚੁਅਲੀ ਯੂ ਕੈਨ ਗਿਵ ਆਲ ਦਾ ਮਟੀਰੀਅਲ ਥਿੰਗਸ ਟੂ ਯੂਰ ਕਿਡ ਐਸ ਲੌਂਗ ਐਸ ਯੂ ਗਿਵ ਦਮ ਦਾ ਵੈਲਿਊ ਟੂ ਲਿਵ ਅ ਲਾਈਫ ਸਭ ਕੁਝ ਦੇ ਦਿਓ ਇਹ ਨਹੀਂ ਕਿ ਜਿੰਨਾ ਘੱਟ ਦੇਵਾਂਗੇ ਉਨੇ ਬੱਚੇ ਠੀਕ ਰਹਿਣਗੇ ਵਿਗੜ ਜਾਣਗੇ ਜੇ ਪੈਸੇ ਤਾਂ ਨਾ 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 ਉਹ ਨਾ ਵੈਲਿਊ ਜੇ ਦੇ ਦੋਗੇ ਉਹ ਮੈਟਰ ਨਹੀਂ ਕਰਦਾ। ਤੁਹਾਨੂੰ ਕੀ ਲੱਗਦਾ ਬਿਲ ਗੇਟਸ ਇੱਕ ਪੂਅਰ ਫੈਮਲੀ ਚ ਪੈਦਾ ਹੋਇਆ ਸੀਗਾ ਰਿਚ ਫੈਮਲੀ ਕਿਆ ਉਹਨੂੰ ਹਰ ਚੀਜ਼ ਨਹੀਂ ਮਿਲੀ ਸਭ ਕੁਝ ਮਿਲੀ ਹੈ ਫਿਰ ਸਕਸੈਸਫੁਲ ਨਹੀਂ ਆ। ਵਾਰਨ ਬਫੇ ਇਲਨ ਮਸਕ ਕਿਆ ਬੰਦਿਆਂ ਨੂੰ ਪੈਸਾ ਨਹੀਂ ਸੀਗਾ 20s ਦੇ ਵਿੱਚ ਪੇਰੈਂਟਸ ਸਾਰੀ ਚੀਜ਼ਾਂ ਰੋਕ ਨਹੀਂ ਨਹੀਂ ਸਭ ਕੁਝ ਪ੍ਰੋਵਾਈਡ ਕੀਤਾ ਗਿਆ ਬਿਲ ਗੇਟ ਸਭ ਕੁਝ ਪ੍ਰੋਵਾਈਡ ਵਨ ਆਫ ਦਾ ਰਿਚੈਸਟ ਫੈਮਲੀ ਚੋਂ ਸੀਗਾ ਫੇਰ ਵੀ ਅੱਗੇ ਵਧਿਆ ਨਾ। ਦੇਖੋ ਇਹ ਜਦੋਂ ਲੋਕੀ 20s 30s ਚ ਸੀਗੇ ਇਹਨਾਂ ਨੂੰ ਤੁਸੀਂ ਮਿਲੀਅਨ ਬਿਲੀਅਨ ਡਾਲਰ ਦੇ ਦਿੰਦੇ ਇਹਨਾਂ ਨੇ ਖਰਾਬ ਨਹੀਂ ਸੀ ਹੋਣਾ, ਇਹਨਾਂ ਨੇ ਫਿਰ ਵੀ ਉਹੀ ਬਣਨਾ ਸੀਗਾ ਜੋ ਅੱਜ ਬਣ ਗਏ ਆ, ਹਨਾ। ਇਲੋਨ ਮਸਕ ਉਹ ਮਾਰਸ ਤੇ ਜਾਣ ਦੀ ਕੋਸ਼ਿਸ਼ ਕਰ ਰਿਹਾ, ਪੈਸੇ ਵਾਸਤੇ ਨਹੀਂ ਕਰ ਰਿਹਾ, ਪੈਸੇ ਵਾਸਤੇ। ਉਹ ਜਦੋਂ 30 ਸਾਲ ਦਾ ਸੀਗਾ ਉਹਨੇ ਪੇਪਾਲ ਸੈਲ ਕੀਤੀ ਸੀਗੀ ਕੰਪਨੀ 300-400 ਮਿਲੀਅਨ ਡਾਲਰ ਦੀ। ਆਮ ਬੰਦਾ ਵੈਸੇ ਥੋੜਾ ਫਿਰ ਰਿਵਰਸ ਜਾ ਰਿਹਾ, ਆਮ ਬੰਦਾ ਉਹਨੂੰ GIC ਚ ਪਾ ਕੇ ਕਹਿੰਦਾ ਕਿ ਯਾਰ ਮੈਂ ਬਸ ਹੁਣ GIC ਚ ਪਾ ਦੇਣਾ, 300 ਮਿਲੀਅਨ ਡਾਲਰ, ਮੇਰੀ ਲਾਈਫ ਸੈੱਟ ਹੋ ਗਈ, ਜੋ ਕਿ ਠੀਕ ਹੈ ਜੇ ਬੈਲੈਂਸ ਲਾਈਫ ਚਾਹੀਦੀ ਹੈ। ਲੇਕਿਨ ਇਲੋਨ ਮਸਕ ਨੇ 300 ਮਿਲੀਅਨ ਡਾਲਰ ਲਿੱਤਾ, ਟੈਸਲਾ ਚ ਪਾਤਾ, ਸਪੇਸ ਐਕਸ ਪਾਤਾ। ਦੇਖੋ ਇਹ ਬੰਦਾ ਜਾਂ ਤਾਂ ਮਾਰਸ ਚ ਪਹੁੰਚੇਗਾ ਜਾਂ ਬੈਂਕਰਪਟ ਹੋਏਗਾ, ਦੋਨਾਂ ਚ ਕੰਮ ਹੋਣ ਵਾਲਾ ਇਲੋਨ ਮਸਕ ਦਾ। ਲੇਕਿਨ ਹੁਣ ਅੱਛਾ ਅਸੀਂ ਕੰਕਲੂਡ ਕੀ ਕਰ ਰਹੇ ਹਾਂ, ਉਹਨੂੰ ਮੈਟਰ ਨਹੀਂ ਕਰਦਾ ਉਹ ਚੀਜ਼। ਤੁਹਾਨੂੰ ਆਪਣੀ ਪਰਸਨੈਲਿਟੀ ਟਾਈਪ ਪਤਾ ਹੋਣੀ ਚਾਹੀਦੀ ਕਿ ਤੁਸੀਂ ਕਿਸ ਪਰਸਨੈਲਿਟੀ ਦੇ ਹੈਗੇ, ਉਹ ਉਸ ਪਰਸਨੈਲਿਟੀ ਦਾ ਬੰਦਾ ਉਹਦੇ ਵਾਸਤੇ ਠੀਕ ਆ। ਲੇਕਿਨ ਬੜੇ ਸਖਤ ਆਮ ਬੰਦੇ ਨੂੰ ਤਾਂ ਫੀਅਰ ਹੋਣਾ ਚਾਹੀਦਾ ਯਾਰ, ਸ਼ਾਇਦ ਮੇਰੇ ਕੋਲ ਜ਼ਿਆਦਾ ਲਾਈਫ ਨਹੀਂ ਬਚੀ, ਮੈਂ ਆਪਣਾ ਟਾਈਮ ਸਪੈਂਡ ਕਰ ਲਾ ਆਪਣੇ ਪੇਰੈਂਟਸ ਨਾਲ, ਫੈਮਿਲੀ ਨਾਲ, ਉਹਦੇ ਨਾਲ, ਯਾਰ ਸ਼ਾਇਦ ਮੇਰੇ ਕੋਲ ਜ਼ਿਆਦਾ ਪੈਸਾ ਨਹੀਂ ਹੋਣਾ, ਮੈਂ ਥੋੜਾ ਬਹੁਤ ਕਰ, ਥੋੜਾ ਬਹੁਤ ਫੀਅਰ ਹੋਣਾ ਜ਼ਰੂਰੀ ਹੈ। ਤੁਸੀਂ ਇਹ ਪਰਸਨੈਲਿਟੀਜ਼ ਜਿਹੜੀਆਂ ਹੈਗੀਆਂ ਹੈ, ਇੰਸਪੀਰੇਸ਼ਨ ਉਹਨਾਂ ਤੋਂ ਲੈ ਸਕਦੇ, ਉਹਨਾਂ ਨੂੰ ਆਪਣੇ ਆਈਡਲ ਨਹੀਂ ਬਣਾ ਸਕਦੇ, ਕਿਉਂਕਿ ਇਹ ਲੋਕਾਂ ਨੇ 24 ਘੰਟੇ ਦੇਤੇ ਆਪਣੀ ਲਾਈਫ ਦੇ ਉਹ ਲਾਈਫ ਅੱਗੇ ਵਧਣ ਵਾਸਤੇ। ਤੁਸੀਂ ਜੇ ਇਹ ਲੋਕਾਂ ਤੋਂ ਤੁਸੀਂ ਦੇਖੋ ਨਾ, ਹੁਣ ਉੱਥੇ ਇੰਸਪੀਰੇਸ਼ਨ ਕਿੱਥੋਂ ਲੈ ਰਹੇ ਹੋ, ਆਈਡੀਅਲ ਕਿਹਨੂੰ ਬਣਾ ਰਹੇ ਹੋ, ਲਾਈਫ ਕਰ ਕੀ ਰਹੇ ਹੋ, ਅਚੀਵ ਕੀ ਕਰਨਾ ਚਾਹੁੰਦੇ ਹੋ ਆਪਸ ਚ, ਉਹ ਕਨੈਕਸ਼ਨ ਹੀ ਨਹੀਂ ਬਣ ਰਿਹਾ। ਇੰਸਪੀਰੇਸ਼ਨ ਹੈ ਨਾ, ਠੀਕ ਹੈ, ਹਨਾ, ਲੇਕਿਨ ਤੁਹਾਨੂੰ ਜਾਣਨਾ ਜ਼ਰੂਰੀ ਹੈ ਕਿ ਤੁਸੀਂ ਉਹ ਪਰਸਨੈਲਿਟੀ ਨਹੀਂ ਹੋ, ਤੁਸੀਂ ਉਹ ਨਹੀਂ ਹੋ। ਇਹ ਕਲੀਅਰ ਹੋਣਾ ਚਾਹੀਦਾ ਕਿ ਯਾਰ ਮੈਨੂੰ ਬੈਲੈਂਸ ਲਾਈਫ ਚਾਹੀਦੀ ਹੈ, ਹਨਾ। ਜੈਫ ਬੇਜ਼ੋਸ ਹੈ, ਉਹਨੇ ਕਮਾਇਆ, ਉਹ ਦੇਖੋ ਸੇਮ ਕਨਸੈਪਟ ਤੇ ਸੀਗਾ ਬੰਦਾ, ਉਹਨੇ ਮਿਹਨਤ ਕੀਤੀ, ਪੈਸਾ ਕਮਾਇਆ, ਨਿਕਲ ਗਿਆ ਉਹਦੇ ਚੋਂ ਐਮਾਜ਼ੋਨ ਚੋਂ। ਉਹ ਕਹਿੰਦਾ ਮੈਨੂੰ ਲਾਈਫ ਚ ਰਿਗਰੈਟ ਕੋਈ ਨਹੀਂ ਚਾਹੀਦਾ, ਜਦੋਂ ਮੈਂ 100 ਸਾਲ ਦੀ ਉਮਰ ਚਾਹੁੰਗਾ, ਮੈਂ ਦੁਨੀਆ ਦਾ ਹਰ ਚੀਜ਼ ਮੈਂ ਕੀਤੀ ਹੋਏਗੀ ਉਸ ਟਾਈਮ ਤਾਂ। ਮੈਂ ਸਪੇਸ ਚ ਵੀ ਗਿਆ ਇਸ ਟਾਈਮ, ਉਹ ਹੀ ਲਿਵਿੰਗ ਦਾ ਬੈਸਟ ਲਾਈਫ ਉਹਨੇ। ਲੇਕਿਨ ਪੈਸੇ ਦਾ ਮੈਟਰ ਕੰਪਲੀਟ ਕੀਤਾ ਪਹਿਲੇ ਆਪਣਾ। ਸੋ ਪੈਸਾ ਕਮਾਉਣਾ ਯੁਦਵੀਰ ਜੀ, ਮੇਕਿੰਗ ਮਨੀ ਐਂਡ ਬਿਕਮਿੰਗ ਰਿਚ ਐਂਡ ਵੈਲਥਿੰਗ, ਉਹ ਇੱਕ ਸਕਿੱਲ ਹੈ, ਉਹਦੇ ਵਾਸਤੇ ਚਾਹੀਦਾ ਆਪਟੀਮਿਜ਼ਮ। ਲਾਈਫ ਚ ਆਪਟੀਮਿਜ਼ਮ ਹੋਏਗਾ, ਬੰਦਾ ਬੜਾ ਪੈਸਾ ਕਮਾਏਗਾ, ਰਿਚ ਵੀ ਬਣ ਜਾਏਗਾ, ਵੈਲਦੀ ਵੀ ਹੋ ਜਾਏਗਾ। ਲੇਕਿਨ ਆਪਣੀ ਵੈਲਥ ਪੈਸਾ ਇਹਨੂੰ ਮੇਨਟੇਨ ਕਰਨ ਵਾਸਤੇ ਚਾਹੀਦਾ ਪੈਸੀਮਿਜ਼ਮ, ਆਪਟੀਮਿਜ਼ਮ ਚਾਹੀਦਾ ਅੱਗੇ ਵਧਣ ਵਾਸਤੇ, ਪੈਸਾ ਵੈਲਥ ਅਚੀਵ ਕਰਨ ਵਾਸਤੇ ਉਹਨੂੰ ਮੇਨਟੇਨ ਕਰਨ ਵਾਸਤੇ ਚਾਹੀਦਾ ਪੈਸੀਮਿਜ਼ਮ ਕਿ ਨਹੀਂ ਯਾਰ ਹੁਣ ਮੈਂ ਮੇਨਟੇਨ ਕਰਨਾ ਤੇ ਪੈਸੀਮਿਜ਼ਮ। ਉੱਥੇ ਆਪਟੀਮਿਜ਼ਮ ਹੋਊਗਾ ਤੇ ਸ਼ਾਇਦ ਫਿਰ ਗਲਤ ਹੋ ਜਾਏਗਾ ਕੰਮ। ਸੋ ਮੇਕਿੰਗ ਮਨੀ ਰਿਕੁਆਇਰਸ ਆਪਟੀਮਿਜ਼ਮ, ਮੇਨਟੇਨਿੰਗ ਵੈਲਥ ਰਿਕੁਆਇਰ ਪੈਸੀਮਿਜ਼ਮ। ਅੱਛਾ, ਬੀਇੰਗ ਵੈਲਦੀ ਐਂਡ ਲਿਵ ਅ ਬੈਲੈਂਸ ਲਾਈਫ ਰਿਕੁਆਇਰਸ ਅ ਵਿਜ਼ਡਮ ਆਫ ਲਾਈਫ। ਕਿੰਨੋਂ ਵੱਖਰੀਆਂ ਵੱਖਰੀਆਂ ਚੀਜ਼ਾਂ, ਪੈਸਾ, ਵੈਲਥ, ਸਟੇਟਸ ਕਮਾਉਣਾ, ਬੀ ਆਪਟੀਮਿਸਟਿਕ, ਬੀ ਇੰਸਪਾਇਰਡ, ਮੇਨਟੇਨ ਕਰਨਾ ਆਪਣਾ ਪੈਸਾ, ਵੈਲਥ, ਸਟੇਟਸ, ਬੀ ਪੈਸੀਮਿਸਟਿਕ। ਪਰ ਇਹ ਸਾਰੀਆਂ ਚੀਜ਼ਾਂ ਲਾਈਫ ਹੋਣ ਦੇ ਬਾਵਜੂਦ ਲਿਵ ਅ ਬੈਲੈਂਸ ਲਾਈਫ, ਯੂ ਨੀਡ ਅ ਵਿਜ਼ਡਮ ਆਫ ਲਾਈਫ। ਉੱਥੇ ਨਾ ਆਪਟੀਮਿਜ਼ਮ ਹੈ ਨਾ ਪੈਸੀਮਿਜ਼ਮ ਹੈ, ਉੱਥੇ ਵਿਜ਼ਡਮ ਹੈਗਾ। ਔਰ ਵਿਜ਼ਡਮ ਕੀ ਕਹਿੰਦਾ ਯੁਧਵੀਰ ਜੀ, ਨੌਲੇਜ ਕਹਿੰਦੀ ਹੈ ਲਾਈਫ ਚ ਜਿੰਨਾ ਅੱਗੇ ਵੱਧ ਸਕਦੇ ਹੋ ਵਧੋ। ਮੈਂ ਤਾਂ ਫਾਈਨੈਂਸ਼ੀਅਲ ਐਡਵਾਈਜ਼ਰ ਸਾਰਿਆਂ ਨੂੰ ਕਹਾਂਗਾ, ਜਿੰਨਾ ਅੱਗੇ ਵੱਧ ਸਕਦੇ ਹੋ ਵਧੋ, ਜਿੰਨਾ ਕਮਾ ਸਕਦੇ ਕਮਾ ਲਓ, ਜਿੰਨੀ ਜਲਦੀ ਕਮਾ ਸਕਦੇ ਕਮਾ ਲਓ, ਫ੍ਰੀ ਹੋ ਜਾਓ। ਵਿਜ਼ਡਮ ਕੀ ਕਹਿੰਦਾ, ਆਪਣਾ ਪੋਟੈਂਸ਼ੀਅਲ ਨੂੰ ਟੈਪ ਕਰ ਜਾਓ। ਸ਼ੁਰੂ ਤੋਂ ਸੁਣਿਆ, ਹਰ ਮੋਟੀਵੇਸ਼ਨ ਸਪੀਕਰ ਤੋਂ ਸੁਣਿਆ, ਲੇਕਿਨ ਵਿਜ਼ਡਮ ਕੀ ਕਹੇਗਾ, ਇਟਸ ਓਕੇ ਟੂ ਡਿਮਿਨਿਸ਼ ਯੋਰ ਪੋਟੈਂਸ਼ੀਅਲ। ਤੁਸੀਂ ਕਹੋਗੇ ਹੈ ਕਿ ਇਟਸ ਓਕੇ ਟੂ ਡਿਮਿਨਿਸ਼ ਯੋਰ ਪੋਟੈਂਸ਼ੀਅਲ, ਨਾਟ ਟੈਪ ਇਨ ਟੂ ਯੋਰ ਪੋਟੈਂਸ਼ੀਅਲ। ਤੁਸੀਂ ਕਹੋਗੇ ਆਪਣੇ ਪੋਟੈਂਸ਼ੀਅਲ ਨੂੰ ਡਿਮਿਨਿਸ਼ ਕਰ ਦਾਂਗੇ, ਇੱਕੋ ਹੀ ਤਾਂ ਲਾਈਫ ਮਿਲੀ ਹੈ। ਹਾਂ, ਇਫ ਯੂ ਵਾਂਟ ਅ ਬੈਲੈਂਸ ਲਾਈਫ, ਰੈਡੀ ਹੋ ਗਿਆ ਡਿਮਿਨਿਸ਼ ਕਰਨ ਲਈ ਆਪਣੇ ਪੋਟੈਂਸ਼ੀਅਲ ਨੂੰ? ਆਰ ਯੂ ਸੀਰੀਅਸ ਯੂ ਵਾਂਟ ਅ ਬੈਲੈਂਸ ਲਾਈਫ? ਯਾਰ ਰੈਡੀ ਹੋ ਸੁਣ ਕੇ ਉਸ ਚੀਜ਼ ਨੂੰ ਅਪਲਾਈ ਕਰਨਾ? ਦੇਖੋ, ਤੁਹਾਡੀ ਆਈਡੈਂਟੀ ਤੁਹਾਡਾ ਪ੍ਰੋਫੈਸ਼ਨ ਨਹੀਂ ਹੈਗਾ, ਤੁਹਾਡਾ ਆਈਡੈਂਟੀ ਮੈਂ ਯਾਰ ਮੈਂ ਐਡਵਾਈਜ਼ਰ ਹੈਗਾ, ਮੈਂ ਯੇ ਹਾਂ, ਮੈਂ ਉਸ ਲੈਵਲ ਤੇ, ਮੈਂ ਗਲੋਬਲ ਲੈਵਲ ਤੇ, ਮੈਂ ਜੋ ਵੀ ਹੈ। ਮੇ ਬੀ ਯੋਰ ਆਈਡੈਂਟੀ ਇਜ਼ ਨਾਟ ਯੋਰ ਪ੍ਰੋਫੈਸ਼ਨ। ਇਫ ਯੂ ਵਾਂਟ ਅ ਬੈਲੈਂਸ ਲਾਈਫ, ਮੇ ਬੀ ਯੋਰ ਆਈਡੈਂਟੀ ਇਜ਼ ਦੈਟ ਯੂ ਆਰ ਅ ਫਾਦਰ, ਮੇ ਬੀ ਯੋਰ ਆਈਡੈਂਟੀ ਇਜ਼ ਯੂ ਆਰ ਅ ਹਸਬੈਂਡ, ਮੇ ਬੀ ਤੁਹਾਡੀ ਆਈਡੈਂਟੀ ਕੀ ਹੈ, ਯੂ ਆਰ ਅ ਸਨ, ਯੂ ਆਰ ਅ ਡਾਟਰ। ਔਨ ਟਾਪ ਆਫ ਆਲ ਆਫ ਦਿਸ, ਯੋਰ ਆਈਡੈਂਟੀ ਇਜ਼ ਯੂ ਆਰ ਅ ਹਿਊਮਨ ਬੀਂਗ। ਇਹ ਇੱਕ ਐਸੀ ਆਈਡੈਂਟੀ ਹੈ ਵਿਚ ਇਜ਼ ਜਿੱਥੇ ਤੁਸੀਂ ਡਿਮਿਨਿਸ਼ ਨਹੀਂ ਕਰਨਾ ਆਪਣੇ ਪੋਟੈਂਸ਼ੀਅਲ ਨੂੰ ਐਜ਼ ਅ ਹਿਊਮਨ ਬੀਂਗ। ਇਹ ਸਾਰੇ ਉਹ ਰਿਲੇਸ਼ਨਸ਼ਿਪ ਹੈ, ਇਹ ਇੱਕ ਚੀਜ਼ਾਂ ਜਿੱਥੇ ਡਿਮਿਨਿਸ਼ ਨਹੀਂ ਕਰਨਾ। ਮਨੀ ਮੈਟਰਸ ਨੂੰ ਲੈ ਕੇ ਡਿਮਿਨਿਸ਼ ਕਰਨਾ ਇਜ਼ ਓਕੇ, ਲੇਕਿਨ ਉਹ ਸ਼ੁਰੂ ਚ ਹੀ ਨਹੀਂ ਕਰ ਦੇਣਾ, ਉਹ ਪਹਿਲੇ ਅਚੀਵਮੈਂਟ ਕਰਨੀ ਹੈ। ਟਾਈਮ ਮੈਂ ਪਰਸਨਲ ਐਗਜ਼ਾਮਪਲ ਵੀ ਦੇ ਸਕਦਾ ਕਿ ਮੈਂ ਲਾਈਫ ਚ ਬਿਜ਼ਨਸ ਕੀ ਕੀਤਾ ਸੀਗਾ ਜਦੋਂ 20 ਚ ਸੀਗਾ, ਇਨ ਆਰਡਰ ਟੂ ਕੀਪ ਮਾਈ ਲਾਈਫ ਬੈਲੈਂਸ, ਵਿਲ ਗੈਟ ਟੂ ਦੈਟ ਪੁਆਇੰਟ ਜੇ ਟਾਈਮ ਬਚਿਆ ਤਾਂ। ਲੇਕਿਨ ਜਿਸ ਦਿਨ ਤੁਹਾਨੂੰ ਸਮਝ ਆ ਗਿਆ ਕਿ ਤੁਹਾਡਾ ਪਰਪਜ਼ ਆਫ ਯੋਰ ਲਾਈਫ ਇਜ਼ ਨਾਟ ਯੋਰ ਪ੍ਰੋਫੈਸ਼ਨ। ਹੁਣ ਬੜਾ ਆਪੋਜ਼ਿਟ ਹੈ, ਬੜੇ ਸਾਰੇ ਲੋਕੀ ਕਹਿੰਦੇ ਨਹੀਂ ਯਾਰ, ਇਲੋਨ ਮਸਕ ਦਾ ਦੇਖੋ ਸਾਰਾ ਪ੍ਰੋਫੈਸ਼ਨ। ਹਾਂ, ਉਹਦਾ ਹੈਗਾ, ਤੁਹਾਨੂੰ ਅੰਡਰਸਟੈਂਡ ਕਰਨਾ ਪਏਗਾ ਤੁਹਾਡਾ ਪਰਪਸ ਕੀ ਹੈ। ਮੇ ਬੀ ਯੋਰ ਪਰਪਸ ਇਜ਼ ਨਾਟ ਯੋਰ ਪ੍ਰੋਫੈਸ਼ਨ, ਮੇ ਬੀ ਯੋਰ ਪਰਪਸ ਇਜ਼ ਦੈਟ ਯੂਅਰ ਅ ਫਾਦਰ, ਯੂਅਰ ਅ ਸਨ, ਯੂਅਰ ਅ ਬ੍ਰਦਰ, ਯੂਅਰ ਅ ਸਿਸਟਰ। ਇਟ ਵਿਲ ਜਿਸ ਦਿਨ ਆਈਡੈਂਟੀਆਂ ਚੇਂਜ ਕੀਤੀਆਂ ਨਾ, ਬੈਲੈਂਸ ਆਟੋਮੈਟਿਕਲੀ ਆਏਗਾ। ਬੈਲੈਂਸ ਨੂੰ ਫੋਰਸ ਕਰਨ ਦੀ ਲੋੜ ਨਹੀਂ ਆਪਣੀ ਲਾਈਫ ਦੇ ਵਿੱਚ, ਇਹ ਆਟੋਮੈਟਿਕਲੀ ਆਏਗਾ। ਆਪਣੀ ਆਈਡੈਂਟੀ ਕਿਵੇਂ ਚੇਂਜ, ਅੱਜ ਆਈਡੈਂਟੀ 5 ਘੰਟੇ ਲਈ ਚੇਂਜ ਕਰੋ ਕਿ ਆਮ ਅ ਸਨ, ਮੈਂ ਤੂੰ ਬੇਟਾ ਹੈ। 5 ਘੰਟੇ ਚੇਂਜ, ਦੇਖੋ ਕਿੱਦਾਂ ਬੈਲੈਂਸ ਨਹੀਂ ਆਉਂਦਾ। ਯੂ ਹੈਵ ਟੂ, ਤੁਸੀਂ ਆਪਣੇ ਬ੍ਰੇਨ ਨੂੰ ਕਹਿ ਕੀ ਰਹੇ ਹੋ, ਉਹਨੇ ਡਿਫਾਈਨ ਕਰਨਾ ਬੈਲੈਂਸ ਲਾਈਫ। ਉਹਦੇ ਲਈ ਵਿਦ ਵਰਕ, ਮੈਨੂੰ ਬੈਲੈਂਸ ਲਾਈਫ ਚਾਹੀਦੀ ਹੈ, ਹੁਣ ਮੇਰਾ ਪੈਸਾ ਵਾਲਾ ਕੰਮ ਹੋ ਗਿਆ। ਲੇਕਿਨ ਤੁਸੀਂ ਇੱਕ ਚੀਜ਼ ਇਹਨੂੰ ਆਪਣੀ ਕੰਡੀਸ਼ਨ ਤੇ ਕੁੱਟ ਕਰਕੇ ਜਾ ਰਿਹਾ ਨੀ ਕਿ ਉਹਨੂੰ ਫੇਮਸ ਨੀ ਰਿਹਾ, ਉਹ ਕਹਿੰਦਾ ਛੱਡੋ ਯਾਰ ਕੁਇਟ, ਤਾਂ ਇੱਕ ਦਿਨ ਮਾਰਕੀਟ ਨੇ ਤੁਹਾਨੂੰ ਕਰ ਹੀ ਦੇਣਾ, ਟੌਪ ਤੇ ਸਾਰੀ ਉਮਰ ਕਿਸੇ ਨੇ ਨਹੀਂ ਰਹਿਣਾ, ਇੱਕ ਨਾ ਇੱਕ ਦਿਨ ਕਿਸੇ ਪਿੱਛੇ ਆਪਣੀ ਕੰਡੀਸ਼ਨ ਤੇ ਜਦੋਂ ਤੁਸੀਂ ਕੁਇਟ ਕਰਦੇ ਹੋ ਦੈਟਸ ਵਨ ਯੂ ਲਿਵ ਦਾ ਬੈਲੈਂਸ ਲਾਈਫ
ਜੀ।
ਲੇਕਿਨ ਜਿਹੜੀ ਜੀ ਜੀ ਸੋ ਵਿਲ ਫਿਨਿਸ਼ ਇਟ ਇਨ ਅ ਮਿੰਟ। ਸੋ ਫਾਈਨੈਂਸ਼ੀਅਲ ਸਕਸੈਸ ਇਜ਼ ਸਮਥਿੰਗ ਯੂ ਡੂ ਨਾਟ ਟੇਕ ਟਿਲ ਯੂ ਡਾਈ, ਇਹ ਅਰਲੀ ਏਜ ਦੇ ਵਿੱਚ ਇਹਨੂੰ ਅਚੀਵ ਕਰਨਾ ਹੁੰਦਾ ਤਾਂ ਕਿ ਤੁਸੀਂ ਪਰਪਸ ਜਿਹੜੀ ਫੁੱਲ ਲਾਈਫ ਹੈ ਉਹ ਰਹਿ ਸਕੋ। ਸੋ ਬੀਇੰਗ ਅ ਬੈਲੈਂਸ ਇਹਨੂੰ ਫਾਈਨੈਂਸ਼ੀਅਲੀ ਵੀ ਕਿੱਦਾਂ ਅਚੀਵ ਕਰਨਾ ਔਰ ਬੈਲੈਂਸ ਲਾਈਫ ਵੀ ਚਾਹੀਦੀ ਹੈ, ਇਫ ਦੈਟਸ ਵਾਟ ਯੂ ਗੋਲ ਇਜ਼, ਦੇਰ ਇਜ਼ ਅ ਲੋਟ ਮੋਰ ਯੂ ਹੈਵ ਟੂ ਡੂ ਐਜ਼ ਕੰਪੇਅਰ ਟੂ ਵਟ ਯੂ ਆਰ ਡੂਇੰਗ ਆਲਰੇਡੀ। ਜਗਵੀਰ ਜੀ, ਅੱਜ ਦੇ ਟਾਈਮ ਦੇ ਅਕੋਰਡਿੰਗਲੀ ਆਈ ਥਿੰਕ ਦੈਟਸ ਗੁੱਡ ਇਨਫ ਫੋਰ ਟੂਡੇ, ਬਟ ਅਗਰ ਤੁਸੀਂ ਚਾਹੋਗੇ ਤਾਂ ਸੇਮ ਟੌਪਿਕ ਨੂੰ ਵੀ ਕੈਨ ਟਾਕ ਕਪਲ ਆਫ ਵੀਕਸ ਇਫ ਦੈਟਸ ਪੋਸੀਬਲ। ਜੀ ਜਗਵੀਰ ਜੀ,
ਸਰ ਇਹ ਟੌਪਿਕ ਜੇ ਤੁਸੀਂ ਓਕੇ ਹੈਗੇ ਹੋ ਤੇ ਇਹਨੂੰ ਤੁਸੀਂ ਆਪਣੇ ਆਪ ਹੀ ਕਹਿ ਦਿੱਤਾ ਕਿ ਕਪਲ ਆਫ ਵੀਕਸ, ਆਈ ਵਿਲ ਬੀ ਮੋਰ ਦੈਨ ਹੈਪੀ ਟੂ ਲਿਸਨ। ਮੈਨੂੰ ਆਰਡਰ ਹੋ ਰਿਹਾ ਸੀਗਾ ਕਿ ਟਾਈਮ ਕੰਸਟ੍ਰੇਂਟ ਹੈ, ਬਟ ਇੰਨਾ ਮਜ਼ਾ ਆ ਰਿਹਾ ਸੀ ਤੁਹਾਡੀ ਗੱਲ ਸੁਣਨ ਲਈ ਕਿ ਮੈਂ ਤੁਹਾਨੂੰ ਬਿਲਕੁਲ ਇੰਟਰਪਟ ਨਹੀਂ ਕਰਨਾ ਚਾਹ ਰਿਹਾ ਸੀਗਾ, ਬਟ ਜੇ ਤੁਹਾਡੀ ਇਜਾਜ਼ਤ ਹੋਏ ਤਾਂ ਇਹਨੂੰ ਕਪਲ ਆਫ ਵੀਕਸ ਜ਼ਰੂਰ ਜਾਰੀ ਰੱਖੀਏ। ਇੱਕ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਉਹ ਬੜੀ ਥੋਟ ਪ੍ਰੋਵੋਕਿੰਗ ਹੈ, ਮੈਂ ਇਹ ਨਹੀਂ ਕਹਾਂਗਾ ਕਿ ਸਾਰੀਆਂ ਗੱਲਾਂ ਦੇ ਨਾਲ ਅਸੀਂ ਐਗਰੀ ਕਰੀਏ ਜਾਂ ਡਿਸਐਗਰੀ ਕਰੀਏ, ਬਟ ਇਟਸ ਵੈਰੀ ਇੰਪੋਰਟੈਂਟ। ਔਰ ਮੈਂ ਸਮਝਦਾ ਕਿ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਚਾਹੇ ਸਾਡੀ ਉਮਰ 20 ਸਾਲ ਹੈ, 25 ਸਾਲ ਹੈ, ਜਿੰਨੇ ਵੀ ਯੰਗਸਟਰ ਸੁਣ ਰਹੇ ਨੇ, ਮੈਂ ਨੋਟ ਬਿਕੋਜ਼ ਠੀਕ ਹੈ ਸਰ, ਤੁਸੀਂ ਹੁਣੇ ਸ਼ੁਰੂ ਚ ਗੱਲ ਕੀਤੀ ਨਾ ਕਿ ਹਿਊਮਨ ਐਸਪੈਕਟ ਹਰ ਬਿਜ਼ਨਸ ਚ ਚਾਹੀਦਾ, ਤੁਸੀਂ ਕਿਹਾ ਕਿ ਮੈਂ ਫਾਈਨੈਂਸ਼ੀਅਲ ਐਸਪੈਕਟ ਵੀ ਦੱਸਾਂਗਾ, ਕੁਛ ਹਿਊਮਨ ਐਸਪੈਕਟ ਵੀ ਆ ਜਾਏਗਾ। ਮੈਂ ਜ਼ਾਤੀ ਤੌਰ ਤੇ ਮੰਨਦਾ ਹੈ ਕਿ ਹਰ ਬਿਜ਼ਨਸ ਦੇ ਵਿੱਚ ਥੋੜਾ ਹਿਊਮਨ ਐਸਪੈਕਟ ਵੀ ਹੈ ਔਰ ਥੋੜਾ ਬਿਜ਼ਨਸ ਐਸਪੈਕਟ ਵੀ ਹੋਣਾ ਚਾਹੀਦਾ, ਔਰ ਹਿਊਮਨ ਐਸਪੈਕਟ ਤੋਂ ਬਿਨਾਂ ਜੇ ਅਸੀਂ ਬਿਜ਼ਨਸ ਕਰਦੇ ਹਾਂ ਤਾਂ ਉਹ ਠੀਕ ਨਹੀਂ ਹੈ ਮੇਰੇ ਮੁਤਾਬਿਕ ਜੀ। ਔਰ ਬਹੁਤ ਤੁਹਾਡਾ ਮੈਂ ਸ਼ੁਕਰੀਆ ਅਦਾ ਕਰਦਾ, ਔਰ ਆਉਣ ਵਾਲੇ ਇੱਕ ਦੋ ਹਫ਼ਤੇ ਤੇ ਮਿਨੀਮਮ ਹੀ ਇਹਨੂੰ ਰੱਖੋ, ਕਿਉਂਕਿ ਮੇਰੇ ਕਈ ਸਵਾਲ ਨੇ, ਕਈ ਚੀਜ਼ਾਂ ਨੇ, ਬਟ ਉਹ ਫਿਰ ਆਈ ਵਿਲ ਲੀਵ ਦੈਟ ਟੂ ਨੈਕਸਟ ਵੀਕ। ਲੇਕਿਨ ਮੈਂ ਕੁਝ ਚੀਜ਼ ਦੱਸਵਾਂ, ਦੀਜ਼ ਆਰ ਵੈਰੀ ਥੋਟ ਪ੍ਰੋਵੋਕਿੰਗ ਡਿਸਕਸ਼ਨ ਦੈਟ ਵੀ ਹੈਡ ਟੂਡੇ। ਔਰ ਮੈਂ ਇਹਦੇ ਚ ਇੰਨਾ ਹੀ ਕਹਿਣਾ ਹੈ ਕਿ ਮੈਂ ਨਾ ਇੱਕ ਮੂਵੀ ਦੇਖ ਰਿਹਾ ਸੀਗਾ, ਆਈ ਵਾਜ਼ ਵਾਚਿੰਗ ਅ ਮੂਵੀ, ਉਹ ਮੂਵੀ ਸੀਗੀ ਸਰ 1926, ਅੱਜ ਤੋਂ ਤਕਰੀਬਨ 100 ਸਾਲ ਪਹਿਲਾਂ ਦੀ ਮੂਵੀ ਸੀਗੀ। ਬ੍ਰੈਡ ਪਿਟ ਉਹ ਚ ਰੋਲ ਕਰ ਰਿਹਾ ਜੈਕ ਕੋਨਰਾਡ ਦਾ, ਔਰ ਉਸ ਸਮੇਂ ਕੀ ਹੋਇਆ ਕਿ ਜਿਹੜੀ ਹਾਲੀਵੁੱਡ ਚ ਮੂਵੀਜ਼ ਬਣਦੀਆਂ ਸੀਗੀ ਨਾ, ਦੇ ਵਰ ਵਿਦਆਊਟ ਸਾਊਂਡ ਅਰਲੀਅਰ, ਉਹ ਚ ਸਾਊਂਡ ਨਹੀਂ ਸੀ ਹੁੰਦਾ, ਸੇ ਜਦੋਂ ਮੂਵੀਜ਼ ਦੇ ਵਿੱਚ ਸਾਊਂਡ ਆਉਣ ਲੱਗ ਪਿਆ ਤੇ ਜਦੋਂ ਸਾਊਂਡ ਆ ਗਿਆ ਤੇ ਜੈਕ ਕੋਨਰਾਡ ਜਿਹੜਾ ਬ੍ਰੈਡ ਪਿਟ ਉਹਦਾ ਰੋਲ ਕਰ ਰਿਹਾ ਸੀਗਾ, ਤੇ ਉਹਨੂੰ ਨਾ ਫਿਰ ਸਾਊਂਡ ਆ ਗਿਆ ਤੇ ਉਹਦੀ ਆਵਾਜ਼ ਇੰਨੀ ਵਧੀਆ ਨਹੀਂ ਸੀਗੀ, ਔਰ ਜਦੋਂ ਉਹ ਰੋਮਾਂਟਿਕ ਡਾਇਲੋਗਸ ਬੋਲ ਰਿਹਾ ਸੀ ਤੇ ਲੋਕ ਹੱਸਦੇ ਸੀਗੇ, ਉਹ ਖੁਦ ਆਪਣੀ ਮੂਵੀ ਦੇਖਣ ਗਿਆ। ਜਿਹੜਾ ਬੰਦਾ ਸੁਪਰ ਸਟਾਰ ਰਿਹਾ ਹੋਵੇ, ਤੁਸੀਂ ਹੁਣ ਇੱਕ ਬੜੀ ਇੰਪੋਰਟੈਂਟ ਗੱਲ ਕਹੀ, ਇਹ ਰਾਜੇਸ਼ ਖੰਨਾ ਸਾਹਿਬ ਦੇ ਨਾਲ ਵੀ ਇਹ ਹੋਇਆ, ਰਾਜੇਸ਼ ਖੰਨਾ ਸਾਹਿਬ ਵੀ ਸੁਪਰ ਸਟਾਰ, ਉਹਨਾਂ ਨੇ ਸਭ ਕੁਝ ਦੇਖਿਆ, ਫਿਰ ਅਮਿਤਾਭ ਬੱਚਨ ਸਾਹਿਬ ਆ ਗਏ, ਉਹਨਾਂ ਦਾ ਬੜਾ ਡਿਕਲਾਈਨ ਆ ਗਿਆ, ਹੀ ਕੁਡ ਨਾਟ ਐਡਜਸਟ ਦੈਟ ਥਿੰਗ। ਅੱਛਾ, ਉਹ ਜੈਕ ਕੋਨਰਾਡ ਦੇ ਨਾਲ ਵੀ ਇਹੀ ਹੋਇਆ, ਉਸ ਮੂਵੀ ਚ ਦਿਖਾਉਂਦੇ ਆ ਕਿ ਉਹ ਐਡਜਸਟ ਨਹੀਂ ਸੀ ਕਰ ਪਾ ਰਿਹਾ ਆਪਣੇ ਆਪ ਨੂੰ, ਤੇ ਜਿਹੜੀ ਜਰਨਲਿਸਟ ਸੀਗੀ ਉਹਨੇ ਲਿਖ ਦਿੱਤਾ, ਬੜੀ ਫੇਮਸ ਜਿਹੜੀ ਉਸ ਦੌਰ ਦੀ ਜਰਨਲਿਸਟ ਸੀਗੀ ਲੀਡ ਸਿਨੇ ਮੈਗਜ਼ੀਨ ਦੀ, ਉਹਨੇ ਲਿਖ ਦਿੱਤਾ ਕਿ ਬਈ ਇਹ ਉਹ ਜੈਕ ਕੋਨਰਾਡ ਹੀ ਰਿਹਾ, ਕਿਉਂਕਿ ਹੁਣ ਟੈਕਨੋਲੋਜੀ ਆ ਗਈ ਹੈ ਕਿ ਫਿਲਮਾਂ ਜਿਹੜੀਆਂ ਹੁਣ ਆ ਰਹੀਆਂ ਨੇ, ਇਹ ਮੈਂ ਗੱਲ ਸੁਣਾ ਰਿਹਾ ਤੁਹਾਨੂੰ 1926 ਦੀ, 1926 ਦੀ ਪਹਿਲੇ ਦੀ ਗੱਲ ਸੁਣਾ ਰਿਹਾ, ਤੇ ਉਹਨੇ ਲਿਖ ਦਿੱਤਾ ਕਿ ਬਈ ਹੁਣ ਜੈਕ ਕੋਨਰਾਡ ਜਿਹੜਾ ਇਹ ਮਤਲਬ ਫਲੋਪ ਹੋ ਜਾਣਾ, ਇਹਦਾ ਇਹ ਖਤਮ ਹੋ ਜਾਣਾ, ਕਿਉਂਕਿ ਇਹਦੀ ਆਵਾਜ਼ ਇੰਨੀ ਚੰਗੀ ਨਹੀਂ ਹੈ। ਜਦ ਤਾਈ ਮੂਵੀ ਚ ਆਵਾਜ਼ ਨਹੀਂ ਸੀਗੀ, ਜੈਕ ਕੋਨਰਾਡ ਹਾਲੀਵੁੱਡ ਦਾ ਬਾਦਸ਼ਾਹ ਸੀਗਾ, ਸੁਪਰ ਸਟਾਰ ਸੀਗਾ, ਮੂਵੀ ਹੁਣ ਇਹਦੀਆਂ ਫਲੋਪ ਹੋ ਰਹੀਆਂ। ਜੈਕ ਕੋਨਰਾਡ ਜਾਂਦਾ ਉਸ ਸਰਕਾਰ ਕੋਲ, ਕਹਿੰਦਾ ਦੇਖ ਮੇਰੀ ਗੱਲ ਸੁਣ, ਮੈਨੂੰ ਤੂੰ ਸ਼ੁਰੂ ਤੋਂ ਪਸੰਦ ਨਹੀਂ ਹੈ, ਨਾ ਤੂੰ ਨਾ ਤੇਰੀ ਮੈਗਜ਼ੀਨ, ਬਟ ਚਲੋ ਅਸੀਂ ਘੱਟੋ ਘੱਟ ਰਿਲੇਸ਼ਨ ਬਣਾ ਕੇ ਰੱਖਿਆ, ਪਰ ਤਮੀਜ਼ ਨਾਲ ਲਿਖਿਆ ਕਰ, ਤੂੰ ਲਿਖ ਕੀ ਰਹੀ ਹੈ, ਅਦਰ ਦੈਨ ਪੈਡਲਿੰਗ ਗੌਸਿਪ ਤੂੰ ਹੋਰ ਕੁਛ ਕਰਦੀ ਤਾਂ ਹੈ ਨਹੀਂ ਹੈ ਤੁਹਾਡੀ ਇਹ ਮੈਗਜ਼ੀਨ, ਤੇ ਔਰ ਹੈ ਕੀ ਤੂੰ ਜਰਨਲਿਸਟ ਥੋੜੀ ਆ, ਤੂੰ ਤਾਂ ਸਿਰਫ ਇੱਕ ਕਾਕਰੋਚ ਹੈਗੀ ਹੈ। ਉਹ ਇਹ ਗੱਲ ਕਹਿੰਦਾ ਬੜੇ ਗੁੱਸੇ ਦੇ ਨਾਲ, ਤੇ ਉਹ ਜਰਨਲਿਸਟ ਉਹਨੂੰ ਕਹਿੰਦੀ ਹੈ ਬੈਠ ਜਾਓ ਆਰਾਮ ਦੇ ਨਾਲ, ਉਹ ਕਹਿੰਦੀ ਤੂੰ ਬਿਲਕੁਲ ਠੀਕ ਆ, ਉਹ ਕਹਿੰਦੀ ਹੈ ਕਿ ਤੂੰ ਸਾਡੀ ਮੈਗਜ਼ੀਨ ਨੂੰ ਗਲਤ ਕਹਿ ਲਾ, ਮੈਂ ਐਜ਼ ਐਨ ਐਡੀਟਰ ਜਰਨਲਿਸਟ ਤੂੰ ਮੈਨੂੰ ਕਾਕਰੋਚ ਕਹਿ ਲਾ, ਜੋ ਮਰਜ਼ੀ ਕਹਿ ਲਾ, ਬਟ ਇੱਕ ਗੱਲ ਯਾਦ ਰੱਖੀ, ਜਿਸ ਆਲੀਸ਼ਾਨ ਘਰ ਦੇ ਵਿੱਚ ਤੂੰ ਸੋਚਦਾ ਹੈ ਕਿ ਇਸ ਘਰ ਦੀ ਜ਼ਰੂਰਤ ਤੈਨੂੰ ਹੈ, ਉਹ ਜੇ ਤੂੰ ਨਹੀਂ ਵੀ ਹੋਏਗਾ ਆ ਸਾਰਾ ਕੈਲੀਫੋਰਨੀਆ ਵੀ ਖਤਮ ਹੋ ਜਾਏਗਾ। ਤੁਸੀਂ ਹੁਣ ਗੱਲ ਕਹੀ ਨਾ ਵੀ ਦੋ ਜਣੇ ਜੇ ਨਹੀਂ ਵੀ ਹੋਣਗੇ ਤਾਂ ਵੀ ਕੋਈ ਫਰਕ ਨਹੀਂ ਪਏਗਾ, ਸੇਮ ਗੱਲ ਉਹਨੇ ਕਹੀ, ਉਹ ਕਹਿੰਦੀ ਜੇ ਸਾਰਾ ਕੈਲੀਫੋਰਨੀਆ ਵੀ ਖਤਮ ਹੋ ਜਾਏ ਨਾ ਇਸ ਧਰਤੀ ਤੋਂ ਹਟ ਜਾਏ ਤਾਂ ਵੀ ਇਹ ਧਰਤੀ ਇੱਦਾਂ ਹੀ ਚੱਲੇਗੀ, ਕੋਈ ਫਰਕ ਨਹੀਂ ਪਏਗਾ ਲੋਕਾਂ ਨੂੰ, ਲੋਕ ਆਪਣੇ ਹਿਸਾਬ ਨਾਲ ਚੱਲਣਗੇ, ਔਰ ਤੇਰੇ ਵਰਗਾ ਸੁਪਰ ਸਟਾਰ ਵੀ ਹਟ ਜਾਏਗਾ ਨਾ ਤਾਂ ਵੀ ਉਸ ਘਰ ਨੂੰ ਕੋਈ ਜ਼ਰੂਰਤ ਨਹੀਂ ਹੋਏਗੀ, ਇਹ ਸਿਰਫ ਤੇਰੀ ਖੁਸ਼ਫਹਿਮੀ ਹੈ, ਤੇਰੇ ਬਿਨਾਂ ਇਹ ਘਰ ਸੋਹਣਾ ਨਹੀਂ ਲੱਗਦਾ, ਤੂੰ ਕਿਤੇ ਸੁਪਰ ਸਟਾਰ ਆ। ਔਰ ਉਹ ਕਹਿੰਦੀ ਜਿਹੜੇ ਸਰਵਾਈਵ ਕਰਦੇ ਨਾ ਘਰ ਦੇ ਵਿੱਚ ਉਹ ਕੌਣ ਕਰਦੇ ਆ, ਤੂੰ ਮੈਨੂੰ ਕਾਕਰੋਚ ਕਿਹਾ, ਕਾਕਰੋਚ ਹੀ ਸਰਵਾਈਵ ਕਰਦੇ ਆ ਘਰ ਦੇ ਵਿੱਚ, ਕਿਉਂਕਿ ਕਾਕਰੋਚ ਅੰਧੇਰੇ ਦੇ ਵਿੱਚ ਜਾਂ ਹਾਂਜੀ ਅੰਧੇਰੇ ਵਿੱਚ ਰਹਿ ਕੇ ਸਰਵਾਈਵ ਕਰ ਜਾਂਦੇ, ਪਰ ਤੇਰੇ ਵਰਗੇ ਨੂੰ ਸਪੋਟਲਾਈਟ ਚਾਹੀਦੀ ਹੁੰਦੀ ਹੈ, ਤੇਰੇ ਵਰਗੇ ਨੂੰ ਰੋਸ਼ਨੀ ਚਾਹੀਦੀ ਹੁੰਦੀ ਹੈ, ਤੈਨੂੰ
ਅਮੇਜ਼ਿੰਗ
ਤੂੰ ਸੁਪਰ ਸਰ ਮੂਵੀ ਜੇ ਮੌਕਾ ਲੱਗੇ ਤਾਂ ਦੇਖਣਾ ਬੇਬੀ ਲੋਨ ਮੂਵੀ ਦਾ, ਮਜ਼ਾ ਪਰ ਮੈਂ ਉਸ ਸੀਨ ਨੂੰ ਬੜੀ ਵਾਰ ਰਿਵਾਇੰਡ ਕਰ ਕਰਕੇ ਨੈਟਫਲਿਕਸ ਤੇ ਰਿਵਾਇੰਡ ਕਰ ਕਰਕੇ ਸਟੌਪ ਕਰ ਕਰਕੇ ਦੇਖਿਆ, ਤੁਹਾਡੀਆਂ ਗੱਲਾਂ ਕਮਾਲ ਦੀਆਂ, ਅਗਲੀ ਵਾਰ ਤੁਹਾਡੇ ਨਾਲ ਗੱਲ ਜਾਰੀ ਰਹੇਗੀ, ਸੋ ਮੈਂ ਇੱਕ ਵਾਰ ਫਿਰ ਦੱਸ ਦਵਾਂ ਫਾਈਨੈਂਸ਼ੀਅਲ ਪਲੈਨਿੰਗ ਦੀ ਕੋਈ ਜ਼ਰੂਰਤ ਹੈ, ਵੈਸੇ ਵੀ ਆਪਣੇ ਆਪ ਨੂੰ ਥੋੜਾ ਜਦੋਂ ਅਸੀਂ ਚਾਹੁੰਦੇ ਹਾਂ ਕਿ ਲਾਈਫ 'ਚ ਚਾਹੀਦਾ ਕੀ ਹੈ ਸਾਨੂੰ, ਕਿੰਨੇ ਪੈਸੇ ਚਾਹੀਦੇ ਨੇ, ਵੱਧ ਚਾਹੀਦੇ ਨੇ, ਘੱਟ ਚਾਹੀਦੇ ਨੇ, ਫਾਈਨੈਂਸ਼ੀਅਲ ਪਲੈਨਿੰਗ ਕਰਨਾ ਚਾਹੁੰਦੇ ਹੋ, ਸਮਵਨ ਹੂ ਕੈਨ ਰੀਅਲੀ ਰਿਲੇਟ ਵਿਦ ਯੋਰ ਥੋਟ ਪ੍ਰੋਸੈਸ ਐਸ ਵੈਲ, ਨੋਟ ਜਸਟ ਕਿ ਬੰਦਾ ਆਇਆ ਲਓ ਜੀ ਇੰਸ਼ੋਰੈਂਸ ਲੈ ਲਓ ਜੀ ਤੁਸੀਂ ਏਦਾਂ ਕਰੋ ਸਟੋਕਸ ਲਗਾ ਦਿਓ, ਉਹ ਤੁਹਾਡਾ ਰਿਲੇਟ ਕਰ ਸਕੇ ਕਿ ਤੁਸੀਂ ਕੀ ਚਾਹੁੰਦੇ ਹੋ ਤੁਹਾਡੇ, ਇਸ ਲਈ ਉਹ ਕਹਿੰਦੇ ਨੇ ਦਿਨ ਦੇ ਵਿੱਚ ਇੱਕ ਮੀਟਿੰਗ ਕਰਦੇ ਆ ਚੱਡਾ ਸਾਹਿਬ, ਔਰ ਰਿਕੁਐਸਟ ਕਰਦੇ ਨੇ ਕਿ ਆਪਣੀ ਫੈਮਿਲੀ ਦੇ ਨਾਲ ਆਓ ਤਾਂ ਕਿ ਸਾਰੀ ਚੀਜ਼ ਸਮਝ ਸਕੀਏ, ਸੋ ਨੰਬਰ ਨੋਟ ਕਰ ਲਓ 416-350-55 ਸਰ, ਅਗਲੇ ਦੋ ਹਫ਼ਤੇ ਮਿਨੀਮਮ ਇਹਦੇ ਤੇ ਗੱਲ ਜਾਰੀ ਰਹੇਗੀ, ਇਫ
ਯੂ ਮਾਈ ਰਿਕੁਐਸਟ ਫੋਰ ਸ਼ੋਰ ਜੀ ਸਰ, ਥੈਂਕ ਯੂ ਵੈਰੀ ਮਚ,
ਥੈਂਕ ਯੂ ਸਰ, ਥੈਂਕ ਯੂ, ਆਲ ਦੀ ਬੈਸਟ, ਆਲ ਦੀ ਬੈਸਟ, ਗੱਲਬਾਤ ਸਾਡੀ ਤੁਹਾਡੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ, ਪ੍ਰਿੰਸੀਪਲ ਕੁਲਵੰਤ ਸਿੰਘ ਜੀ ਵੀ ਸਾਡੇ ਨਾਲ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ, ਬਾਕੀ ਕਾਲਰਸ ਨਾਲ ਵੀ ਗੱਲ ਕਰਾਂਗੇ, ਬਟ ਵੀ ਹੈਵ ਨਤਾਸ਼ਾ ਵਿਦ ਅਸ ਫਰੋਮ ਟ੍ਰੀਅਰ ਹਿੱਲ, ਨਤਾਸ਼ਾ ਅ ਵੈਰੀ ਵਾਰਮ ਵੈਲਕਮ, ਹਾਉ ਆਰ ਯੂ?
ਥੈਂਕ ਯੂ, ਪਲੇਜ਼ਰ ਟੂ ਬੀ ਹੇਅਰ
ਪਲੇਅਰ, ਐਂਡ ਵੀ ਨੋ ਵੀ ਆਰ ਗੋਇੰਗ ਟੂ ਬੀ ਲਾਈਵ ਔਨ ਲੋਕੇਸ਼ਨ ਔਨ ਸੈਟਰਡੇ ਐਂਡ ਸੰਡੇ, ਸੋ ਕੈਨ ਯੂ ਟੈਲ ਅਸ ਅਬਾਊਟ ਦ ਲੇਟੈਸਟ ਪ੍ਰੋਜੈਕਟ ਦੈਟ ਯੂ ਆਰ ਪੈਂਡਿੰਗ?
Yes, it's a very exciting community. We're proud to announce the launch of Amira. It's a true infill community of 45, 50, and 57-foot luxury estate homes. It's located at Countryside and Airport Road. It's on the southeast quadrant, and it's a beautiful, true infill community. It is the redevelopment of the Castlemore Golf and Country Club. So every home is special. Some homes back onto ravine lots, we have extra deep lots, and we have an array of beautiful home designs.
ਤੁਸੀਂ ਆ ਕੇ ਦੇਖੋ, ਅਸੀਂ ਆਪਣੇ ਲਿਸਟਰ ਨੂੰ ਦੱਸਦੀ ਹੈ ਟ੍ਰੇਅਰ ਹਿੱਲ ਦੁਆਰਾ, ਜਿਸ ਤਰ੍ਹਾਂ ਦੱਸ ਹੀ ਰਹੇ ਨੇ ਕਿ ਮੇਰਾ ਇਹ ਬੜਾ ਖੂਬਸੂਰਤ ਪ੍ਰੋਜੈਕਟ ਹੈਗਾ, ਕਿਉਂਕਿ ਉੱਥੇ ਗੋਲਫ ਕਲੱਬ ਸੀਗਾ, ਗੋਲਫ ਕਲੱਬ ਨੂੰ ਹੁਣੇ ਕਨਵਰਟ ਕਰ ਰਹੇ ਨੇ, ਉੱਥੇ ਬੈਕਿੰਗ ਆਨ ਟੂ ਰਵੀਨ ਹੈ, ਟ੍ਰਿਪਲ ਕਾਰ ਗਰਾਜ ਨੇ, ਬਿਊਟੀਫੁਲ ਕਾਰ ਡਿਟੈਚ ਕਰ ਰਿਹਾ, ਅੱਜ ਕੱਲ੍ਹ ਬ੍ਰੈਂਪਟਨ ਦੇ ਪ੍ਰਾਈਮ ਲੋਕੇਸ਼ਨ, ਲੋਕੇਸ਼ਨ ਬੜੀ ਪ੍ਰਾਈਮ ਹੈਗੀ ਹੈ, ਵਧੀਆ ਘਰ ਜਿਹੜੇ ਨੇ ਉਹ ਤੁਹਾਨੂੰ ਮਿਲ ਰਹੇ ਨੇ, ਔਰ ਇਸ ਵੀਕਐਂਡ ਸਾਡੀ ਵਾਈ ਮੀਡੀਆ ਦੀ ਟੀਮ ਜਿਹੜੀ ਹੈ ਉਹ ਲਾਈਵ ਲੋਕੇਸ਼ਨ ਕਰ ਰਹੀ ਹੈ ਸੈਟਰਡੇ ਔਰ ਸੰਡੇ. Yeah, can you tell us more about the lot sizes, the frontage, how deep the lots can be, and the size of the houses?
Yes. Please go ahead. Absolutely. So we have beautiful, I'm going to start with our 45. They're beautiful homes with 9-foot main ceilings on the main and second level. These all homes have the 3 different elevations to choose from. We also have 50s and 57-foot lots. The 57s are 3-car garage designs that back onto the ravine, so beautiful views with walking trails. It's really a serene location. These homes, we offer 10-foot ceilings, and then we have beautiful Miele appliances, wrought iron pickets. We're not charging any development fee. There's smooth ceilings on all ceilings, quartz countertops throughout, beautiful wrought iron pickets. We only have a select amount of units, so I would encourage everybody to come this weekend for our grand opening. It's the first time we're opening to the public this weekend.
Okay. And when is the closing for this one?
So we are starting closings from September 2025 to early 2026.
Okay. And anything else you want to mention about this project before I let you go?
No, other than it's just... this is probably one of the most anticipated launches in Brampton. It's in Upper Brampton, and this location people have been waiting for a very long time. So this is the weekend that everyone's been waiting for to have an opportunity to purchase at this community.
ਅਸੀਂ ਆਪਣੇ ਲਿਸਨਰਸ ਔਰ ਦਰਸ਼ਕਾਂ ਦੀ ਜਾਣਕਾਰੀ ਦੱਸ ਦਈਏ ਕਿ ਸਿਰਫ 65 ਘਰ ਹੋਣਗੇ, ਇਸਟੇਟ ਹੋਮਸ ਨੇ ਸਾਰੇ, ਬਿਊਟੀਫੁਲ ਹਾਊਸਿਸ, ਪ੍ਰਾਈਮ ਲੋਕੇਸ਼ਨ ਬ੍ਰੈਂਪਟਨ ਦੇ ਵਿੱਚ ਹੈਗੀ ਹੈ, ਸਾਰੇ ਡਿਟੈਚ ਨੇ, ਔਰ ਇਸ ਸੈਟਰਡੇ ਔਰ ਸੰਡੇ ਜਿਹੜਾ ਉਹ ਸਾਡੀ ਵਾਈ ਮੀਡੀਆ ਦੀ ਟੀਮ ਵੀ ਹੋਏਗੀ, ਲਾਈਵ ਲੋਕੇਸ਼ਨ ਹੈ, ਤੁਸੀਂ ਆਓ, ਮੋਸਟ ਵੈਲਕਮ, ਆ ਕੇ ਸਾਰੇ ਫਲੋਰ ਪਲਾਨਸ ਦੇਖੋ, ਤੁਹਾਨੂੰ ਜਿਹੜਾ ਘਰ ਪਸੰਦ ਹੈ ਤੁਸੀਂ ਉਹਦੀ ਬੁਕਿੰਗ ਜਿਹੜੀ ਉਹ ਤੁਸੀਂ ਕਰਵਾ ਸਕਦੇ ਹੋ, ਜਿਸ ਤਰ੍ਹਾਂ ਉਹਨੇ ਦੱਸਿਆ ਹੀ ਹੈਗਾ ਕਿ ਵਧੀਆ ਪ੍ਰੀਮੀਅਮ ਲੋਟਸ ਹੈਗੇ ਨੇ, ਡੀਪ ਹੈਗੇ ਨੇ, ਫਰੰਟੇਜ ਬੜੀ ਸ਼ਾਨਦਾਰ ਹੈਗੀ ਹੈ, ਤੁਹਾਨੂੰ ਚਾਹੀਦਾ ਹੈਗਾ ਕਿ ਜੀ ਹਾਂਜੀ ਸਾਨੂੰ ਸੀਲਿੰਗ ਹਾਈ ਚਾਹੀਦੀ ਹੈ, ਟ੍ਰਿਪਲ ਕਾਰਗਰਾਜ ਚਾਹੀਦਾ, ਸੀਨਿਕ ਰਵੀਨ ਵਿਊਜ ਚਾਹੀਦੇ ਨੇ ਤੁਹਾਨੂੰ, ਇਟਸ ਵੈਰੀ ਆਰਟਫੁਲੀ ਡਿਜ਼ਾਈਨ ਲੇਆਊਟਸ ਹੈਗੇ ਨੇ ਇਹਦੇ ਵਿੱਚ, ਟ੍ਰੀਅਰ ਹਿਲਸ ਤੇ ਅਮੇਰਾ, ਜ਼ਬਰਦਸਤ ਪ੍ਰੋਜੈਕਟ ਜਿਹੜਾ ਆ ਰਿਹਾ। ਥੈਂਕ ਯੂ ਸੋ ਮਚ ਨਤਾਸ਼ਾ ਫੋਰ ਯੋਰ ਟਾਈਮ ਐਂਡ ਵਿਲ ਕੈਰੀ ਔਨ ਦ ਡਿਸਕਸ਼ਨ, ਯੂ ਹੈਵ ਅ ਵੰਡਰਫੁਲ ਡੇ।
ਥੈਂਕ ਯੂ, ਹੈਵ ਅ ਵੰਡਰਫੁਲ ਡੇ,
ਬਾਏ ਫੋਰ ਨਾਓ। ਔਰ ਅਸੀਂ ਇਹ ਵੀ ਦੱਸ ਦਈਏ ਕਿ ਵਾਈ ਮੀਡੀਆ ਦੀ ਟੀਮ ਵੀ ਹੋਏਗੀ ਉੱਥੇ, ਔਰ ਤੁਹਾਨੂੰ ਜਦੋਂ ਫਿਰ ਅਸੀਂ ਵਾਈ ਮੀਡੀਆ ਦੀ ਟੀਮ ਇਨਵੋਲਵ ਹੋਏ ਹਾਂ ਤਾਂ ਤੁਹਾਨੂੰ ਕੋਈ ਨਾ ਕੋਈ ਵਧੀਆ ਡਿਸਕਾਊਂਟ ਵੀ ਇੱਥੇ ਦਿਲਵਾਵਾਂਗੇ, ਕੋਈ ਵਧੀਆ ਸਪੈਸ਼ਲ ਪੈਕੇਜਸ ਵੀ ਕਰਵਾਵਾਂਗੇ। ਤੁਸੀਂ ਕਹਿੰਦੇ ਹੋ ਜੀ ਸਾਨੂੰ ਘਰ 5000 ਸਕੁਆਇਰ ਫੀਟ ਦਾ ਚਾਹੀਦਾ, 5500 ਸਕੁਆਇਰ ਫੀਟ ਦਾ ਚਾਹੀਦਾ, ਮਿਲ ਜਾਏਗਾ। 5541 ਆ ਜਿਹੜਾ ਇੱਕ ਬੜਾ ਸਭ ਤੋਂ ਬੜਾ ਜਿਹੜੇ ਘਰ ਨੇ ਉਹ 5541, ਸੋ 5500 ਸਕੁਆਇਰ ਫੀਟ ਤੱਕ ਦੇ ਵੀ ਘਰ ਨੇ, 45 ਫੁੱਟ ਫਰੰਟ, 50 ਫੁੱਟ, 57 ਫੁੱਟ, ਤੁਸੀਂ ਆ ਕੇ ਦੇਖੋ। ਔਰ ਕੋਈ ਵੀ ਜਾਣਕਾਰੀ ਲੈਣੀ ਹੈ ਅਸੀਂ ਤੁਹਾਨੂੰ ਦੱਸ ਦਈਏ ਕਿ ਪ੍ਰਾਈਮ ਲੋਕੇਸ਼ਨ ਬੜੀ ਵਧੀਆ ਨਾ, ਇੱਦਾਂ ਨਹੀਂ ਕਿ ਇੱਥੋਂ ਤੁਹਾਨੂੰ ਕਿਹਾ ਜਾਏ ਜੀ ਬ੍ਰੈਂਪਟਨ ਤੋਂ ਅੱਧਾ ਘੰਟਾ ਦੂਰ ਜਾਓ, 2 ਘੰਟੇ ਦੂਰ ਜਾਓ ਬ੍ਰੈਂਪਟਨ ਤੋਂ, ਨਹੀਂ, GTA ਦੇ ਵਿੱਚ ਡਿਟੈਚ ਕਰ ਆ, ਔਰ ਤੁਸੀਂ ਆ ਕੇ ਪ੍ਰਾਈਸ ਵੀ ਚੈੱਕ ਕਰੋ। ਔਰ ਸਿਰਫ 65 ਘਰ ਨੇ ਜੀ, ਮੈਂ ਦੁਬਾਰਾ ਦੱਸਦਾ, ਇੱਦਾਂ ਵੀ ਨਹੀਂ ਹੈ ਕਿ 500 ਘਰ ਬਣ ਲੱਗੇ ਜਾਂ 800 ਘਰ ਬਣ ਲੱਗੇ ਜਾਂ 1000 ਘਰ, ਨਹੀਂ, ਸਿਰਫ 65, ਦੈਟਸ ਇਟ। ਸੋ ਬੜੀ ਤੇਜ਼ੀ ਨਾਲ ਇਹ ਨਿਕਲਣਗੇ, ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ 416-475-5000, ਵਾਈ ਮੀਡੀਆ ਦਾ ਨੰਬਰ ਨੋਟ ਕਰ ਲਓ, 416-475-5000, ਇੱਥੇ ਤੁਸੀਂ ਕਾਲ ਕਰਨੀ ਹੈਗੀ ਹੈ। ਔਰ ਇਸ ਵੀਕਐਂਡ 12 ਤੋਂ 4, ਸੈਟਰਡੇ ਔਰ ਸੰਡੇ ਦੋਨੋਂ ਦਿਨ ਅਸੀਂ ਹਾਜ਼ਰ ਹੋਵਾਂਗੇ, ਸੈਟਰਡੇ ਵੀ ਔਰ ਸੰਡੇ ਵੀ ਦੋਨੋਂ ਦਿਨ ਅਸੀਂ ਹਾਜ਼ਰ ਹੋਵਾਂਗੇ। ਔਰ ਇਹਦੇ ਬਾਰੇ ਕੋਈ ਵੀ ਜਾਣਕਾਰੀ ਤੁਸੀਂ ਲੈਣਾ ਚਾਹੋ, ਮੈਂ ਖੁਦ ਵੀ ਹਾਜ਼ਰ ਹੋਵਾਂਗਾ, ਔਰ ਮੈਂ ਉੱਥੇ ਮੈਂ ਆਪਣੇ ਕੁਝ ਮੇਰੇ ਫਰੈਂਡਸ ਕਹਿ ਰਹੇ ਸੀ ਉਹ ਵੀ ਆਉਣਾ ਚਾਹ ਰਹੇ ਨੇ, ਮੈਂ ਕਿਹਾ ਜੀ ਬਿਲਕੁਲ ਪਲਾਨ ਬਣਾ ਲਓ ਕਿਹੜੇ ਟਾਈਮ, 12 ਵਜੇ ਆਉਣਾ, 1 ਵਜੇ, 2 ਵਜੇ, 4 ਵਜੇ, ਸੋ ਮੈਂ ਉੱਥੇ ਹੋਵਾਂਗਾ। ਸੋ ਮੈਂ ਇੱਥੇ ਤੁਹਾਨੂੰ ਦੱਸ ਦੇਵਾਂ ਕਿ ਤੁਸੀਂ ਵੀ ਆਓ ਉੱਥੇ, ਕੋਈ ਵੀ ਜਾਣਕਾਰੀ ਲੈਣੀ ਤਾਂ ਜ਼ਰੂਰ ਲੈ ਸਕਦੇ ਹੋ। ਔਰ ਇਸ ਤੋਂ ਬਾਅਦ ਮੈਂ ਇੱਥੇ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਹੈਗਾ ਕਿ ਸਾਡੇ ਨਾਲ ਹਾਂਜੀ ਸਾਡੇ ਕੁਝ ਹੋਰ ਕਾਲਰਸ ਔਰ ਸਪੋਂਸਰ ਵੀ, ਪ੍ਰਿੰਸੀਪਲ ਕੁਲਵੰਤ ਸਿੰਘ ਜੀ ਵੇਟ ਕਰ ਰਹੇ ਨੇ, ਬਹੁਤ ਦਿੱਲੀ ਪੈਂਦਾ, ਉਹਨਾਂ ਨੂੰ ਪਹਿਲਾਂ ਗੱਲ ਕਰ ਲਾ। ਪ੍ਰਿੰਸੀਪਲ ਕੁਲਵੰਤ ਸਿੰਘ ਜੀ, ਵੈਲਕਮ ਸਰ, ਯੂਅਰ ਔਨ ਦੀ ਏਅਰ।
ਥੈਂਕ ਯੂ ਦਵੀਰ ਜੀ ਫਾਰ ਹੈਵਿੰਗ ਮੀ ਔਨ ਏਅਰ, ਤੇ ਸਾਰੇ ਲਿਸਨਰ ਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਤੇ ਤੁਹਾਨੂੰ ਮੇਰੇ ਵੱਲੋਂ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ।
ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਬਸ ਕੁਇਕਲੀ ਇੰਨਾ ਦੱਸੂਗਾ ਕਿ ਅੱਜ ਦਾ ਅਹਿਮ ਮੁਕਾਬਲਾ ਪੰਜਾਬ ਔਰ ਮੁੰਬਈ ਇੰਡੀਅਨਸ ਦੇ ਵਿੱਚ ਹੈਗਾ, ਮੁੱਲਾਪੁਰ ਮੋਹਾਲੀ, ਨਵਾਂ ਜਿਹੜਾ ਖੂਬਸੂਰਤ ਸਟੇਡੀਅਮ ਬਣਿਆ ਮੁੱਲਾਪੁਰ ਮੋਹਾਲੀ ਦੇ ਵਿੱਚ, ਉਹਦੇ ਵਿੱਚ ਅੱਜ ਦਾ ਮੁਕਾਬਲਾ ਹੈ। ਮੁੱਲਾਪੁਰ ਮੋਹਾਲੀ ਦੇ ਵਿੱਚ ਅੱਜ ਮੁੰਬਈ ਦੀ ਟੀਮ ਆਈ ਹੈਗੀ ਆ, ਔਰ 47 ਰਨ 1 ਵਿਕਟ ਦੇ ਨੁਕਸਾਨ ਦੇ ਉੱਤੇ ਸਕੋਰ ਹੈਗਾ। ਸੂਰਯ ਕੁਮਾਰ ਯਾਦਵ ਸਕਾਏ ਬੈਟਿੰਗ ਵੈਰੀ ਵੈਲ, ਇਸ ਵੇਲੇ ਖੇਲ ਰਿਹਾ ਹੈਗਾ 21 ਰਨ ਦੇ ਉੱਤੇ 13 ਗੇਂਦਾਂ ਤੋਂ ਬਾਅਦ। ਔਰ ਰੋਹਿਤ ਸ਼ਰਮਾ, ਕਪਤਾਨ ਰੋਹਿਤ ਸ਼ਰਮਾ ਇੰਡੀਆ ਟੀਮ ਦੇ ਕਪਤਾਨ, ਵੈਸੇ ਤੇ ਇੱਧਰ ਦੇ ਹਾਰਦਿਕ ਪਾਂਡਿਆ ਸਾਹਿਬ ਕਰ ਰਹੇ ਨੇ, 18 ਰਨ ਬਣਾ ਲਏ ਨੇ ਉਹਨੇ 12 ਗੇਂਦਾਂ ਦੇ ਉੱਤੇ। ਸੈਮ ਕਰਨ ਬੋਲਿੰਗ ਕਰਾ ਰਹੇ ਨੇ, ਸੋ 18.5 ਕਰੋੜ ਚ ਖਰੀਦਿਆ ਸੈਮ ਕਰਨ ਨੂੰ, ਫਾਇਦਾ ਦੇ ਰਹੇ ਨੇ ਥੋੜਾ ਬਹੁਤ, ਪਰ ਮੈਚਿਸ ਬਹੁਤ ਜ਼ਿਆਦਾ ਨਹੀਂ ਜਿੱਤ ਰਹੀ ਪੰਜਾਬ ਦੀ ਟੀਮ, ਸੋ ਇਹਦੇ ਬਾਰੇ ਅਪਡੇਟਡ ਰੱਖਾਂਗੇ ਤੁਹਾਨੂੰ ਨਾਲ ਦੀ ਨਾਲ, ਕਾਲਸ ਵੀ ਲੈਂਦੇ ਚਲੇ ਜਾ ਰਹੇ ਹਾਂ ਜੀ। ਪ੍ਰਿੰਸੀਪਲ ਸਾਹਿਬ ਕੀ ਕਹਿਣਾ ਚਾਹੋਗੇ?
ਹਾਂਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਪਹਿਲਾਂ ਤਾਂ ਸੌਫ ਚੱਡਾ ਜਿਹੜੇ ਤੁਹਾਡੇ ਹੈਗੇ ਨੇ ਬਹੁਤ ਵਧੀਆ ਢੰਗ ਨਾਲ, ਉਹ ਜਿਸ ਤਰ੍ਹਾਂ ਮੈਂ ਸਾਰਾ ਸੁਣਿਆ ਉਹਨਾਂ ਦਾ, ਤੇ ਉਹ ਬਹੁਤ ਵਧੀਆ ਢੰਗ ਨਾਲ ਸਮਝਾਉਂਦੇ ਲੋਕਾਂ ਨੂੰ ਵੀ ਕਿਸ ਤਰ੍ਹਾਂ ਤੁਸੀਂ ਪੈਸਾ ਸੇਵ ਕਰਨਾ ਜਾਂ ਕਿਸ ਤਰ੍ਹਾਂ ਮਿਲੀਅਨਰ ਬਣਨਾ। ਤੇ ਦੂਜੀ ਇੱਕ ਮੈਂ ਖਬਰ ਵੱਲ ਥੋੜਾ ਸ਼ਾਇਦ ਤੁਸੀਂ ਕਵਰ ਕੀਤੀ ਹੋਵੇ, ਸੁਪਰੀਮ ਕੋਰਟ ਵਿਚ ਇੱਕ ਕੇਸ ਚੱਲ ਰਿਹਾ ਇਸ ਵਕਤ ਹੁਣ ਵੀ ਸੁਣਵਾਈ ਹੋ ਰਹੀ ਆ ਆਪਣੇ ਇਲੈਕਸ਼ਨ ਕਮਿਸ਼ਨ ਸੰਬੰਧ ਚ, ਇੰਡੀਅਨ ਇਲੈਕਸ਼ਨ ਕਮਿਸ਼ਨ ਸੰਬੰਧ ਚ। ਉਹਦੇ ਵਿਚ ਪਹਿਲਾਂ ਵੀ ਉਸ ਸੁਣਵਾਈ ਚ ਉਹਨਾਂ ਨੇ ਕਿਹਾ ਸੀ ਵੀ VVPAT ਦੇ ਵਿਚ ਜਿਹੜੀਆਂ ਪਰਚੀਆਂ ਨਿਕਲਦੀਆਂ ਤੁਸੀਂ 5% ਪਰਚੀਆਂ ਦਾ ਮਿਲਾਨ ਕਰਦੇ ਹੋ, ਤੇ ਇਹ 100% ਕਿਉਂ ਨੀ ਹੁੰਦੀਆਂ ਜਦੋਂ 5000 ਕਰੋੜ ਤੁਸੀਂ ਖਰਚਾ ਕੀਤਾ ਇਹਨਾਂ ਮਸ਼ੀਨਾਂ ਤੇ। ਤੇ ਹੁਣ ਜਿਹੜੀ ਤਾਜ਼ਾ ਤੁਸੀਂ ਦੇਖੋ ਜਿਹੜੀ ਗੱਲਾਂ ਮੈਂ ਸ਼ੱਕ ਪੈਦਾ ਕਰਦਾ ਹੁੰਦਾ ਸੀਗਾ, ਉਹ ਅੱਜ ਹੁਣ ਇਸ ਵਕਤ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਦੱਤਾ ਉਹ ਸੁਣ ਰਿਹਾ ਕੇਸ ਨੂੰ, ਤੇ ਮਨਿੰਦਰ ਸਿੰਘ ਇਹਨਾਂ ਦੇ ਇਲੈਕਸ਼ਨ ਕਮਿਸ਼ਨ ਦੇ ਵਕੀਲ ਨੇ, ਤੇ ਉਹ ਮਨਿੰਦਰ ਸਿੰਘ ਨੂੰ ਕੋਈ ਗੱਲ ਹੀ ਨਹੀਂ ਆ ਰਹੀ, ਮਤਲਬ ਕਈ ਗੱਲਾਂ ਜਿਹੜੀਆਂ ਹੁਣ ਤੱਕ ਛਪਾਈਆਂ ਗਈਆਂ ਲੁਕਾਈਆਂ ਗਈਆਂ, ਜਿਸ ਤਰ੍ਹਾਂ ਜਦੋਂ ਸਟੇਟ ਬੈਂਕ ਆਫ ਇੰਡੀਆ ਦੇ ਵਕੀਲ ਸਾਲਵੇ ਆਉਂਦੇ ਸੀਗੇ ਉਦੋਂ ਵੀ ਲੋਕ ਸ਼ੱਕ ਕਰਦੇ ਵੀ ਏਡੇ ਏਡੇ ਵਕੀਲ ਖੜੇ ਕਰ ਰਹੇ ਨੇ ਵੀ ਤੁਸੀਂ ਕੀ ਲੁਕਾਉਣਾ ਚਾਹੁੰਦੇ ਹੋ, ਤੇ ਹੁਣ ਵੀ ਇਲੈਕਸ਼ਨ ਕਮਿਸ਼ਨ ਮਨਿੰਦਰ ਸਿੰਘ ਨੂੰ ਖੜਾ ਕੀਤਾ ਹੈ ਜਿਹੜੀ ਵਕੀਲ ਨੂੰ, ਉਹ ਮਤਲਬ ਗੱਲਾਂ ਜਿਹੜੀਆਂ ਕਰ ਰਿਹਾ ਉਹ ਤੁਸੀਂ ਹੈਰਾਨ ਹੋਜੋਗੇ ਵੀ ਜਿਹੜੀਆਂ ਗੱਲਾਂ ਹੁਣ ਤੱਕ ਦੱਸੀਆਂ ਨੀ। ਪਹਿਲਾਂ ਕਹਿੰਦੇ ਸੀਗੇ ਵੀ ਜਿਹੜੀ ਇਹ ਮਸ਼ੀਨਾਂ ਨੇ EVM ਇਹ ਸਟੈਂਡ ਅਲੋਨ ਆ, ਹੁਣ ਇਹ ਮੰਨ ਰਹੇ ਨੇ ਵੀ ਡਾਟਾ ਕੇਬਲ ਵੀ ਲੱਗਦੀ ਆ ਅਤੇ ਅਸੀਂ ਇਹਦੇ ਨਾਲ ਜਿਹੜਾ ਹੈਗਾ ਕੰਪਿਊਟਰ ਵੀ ਜੋੜਦੇ ਹਾਂ ਜਦੋਂ ਅਸੀਂ ਇਹਦੇ ਵਿੱਚ ਡਾਟਾ ਲੋਡ ਕਰਦੇ ਹਾਂ। ਤੇ ਜਿਹੜੀ CU ਮਸ਼ੀਨ ਆ, ਜਿਹੜੀ 3 ਮਸ਼ੀਨ ਆ, CU VVPAT ਤੇ EVM, ਤੇ ਇਹਦੇ ਵਿੱਚ ਇਹ ਵੀ ਗੱਲ ਆਈ ਸੰਜੀਵ ਖੰਨਾ ਦੇ ਸਾਹਮਣੇ ਕਿ ਜਦੋਂ ਇੰਨੇ ਲੋਕ ਕਰੋੜਾਂ ਲੋਕ ਕਹਿ ਰਹੇ ਨੇ ਵੀ ਸਾਡਾ ਇਹ ਤੇ ਵਿਸ਼ਵਾਸ ਨਹੀਂ ਵੀ ਤੁਸੀਂ ਇਸ ਤਰ੍ਹਾਂ ਹੀ ਆਪਸ਼ਨ ਦੇ ਦੋ ਵੀ ਜਿਹੜੇ ਲੋਕ ਚਾਹੁੰਦੇ ਨੇ ਬੈਲਟ ਪੇਪਰ ਰਾਹੀਂ ਉਹ ਬੈਲਟ ਪੇਪਰ ਵੀ ਕਰ ਲੈਣ ਤੇ ਜਿਹੜੇ ਮਸ਼ੀਨ ਰਾਹੀਂ ਚਾਹੁੰਦੇ ਉਹ ਮਸ਼ੀਨ ਰਾਹੀਂ ਕਰ ਲੈਣ ਤਾਂ ਉਹ ਤੇ ਮਤਲਬ ਮਨਿੰਦਰ ਸਿੰਘ ਕਹਿ ਰਹੇ ਨੇ ਵੀ ਇਹ ਸੰਭਵ ਨਹੀਂ ਜੇ ਨਹੀਂ ਵੋ ਨਹੀਂ ਮੈਨੀ ਕੁੱਲ ਮਿਲਾ ਕੇ ਜਾਨੀ ਬਿਲਕੁਲ ਸੁਪਰੀਮ ਕੋਰਟ ਚ ਇੱਕ ਤਰ੍ਹਾਂ ਨੰਗਾ ਕਰਤਾ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਵੀ ਜਿਸ ਤਰ੍ਹਾਂ ਉਹ ਢੱਕ ਰਹੇ ਇਹਨਾਂ ਗੱਲਾਂ ਨੂੰ ਲਗਾਤਾਰ ਇਹ ਗੱਲਾਂ ਚੱਲ ਰਹੀਆਂ ਨੇ ਜਾਨੀ ਕਿ ਮੈਂ ਪਹਿਲਾਂ ਵੀ ਕਿਹਾ ਬੀਜੇਪੀ ਬੈਲਟ ਪੇਪਰ ਤੇ ਕਰਾਵੇ ਤਾਂ ਕਿਸੇ ਹਾਲ ਜਿੱਤ ਨਹੀਂ ਸਕਦੀ ਪਰ ਜੇ ਉਹ ਈਵੀਐਮ ਮਸ਼ੀਨਾਂ ਥਰੂ ਕਰਾਊਗੀ ਤਾਂ ਫਿਰ ਤਾਂ ਤੁਹਾਨੂੰ ਪਤਾ ਹੀ ਜਿੱਤ ਸਿੰਧੀ ਆ ਹੁਣ ਜਿਸ ਤਰ੍ਹਾਂ ਕੁਛ ਲਗਾਤਾਰ ਜਿਹੜੇ ਐਕਸਪਰਟ ਕਹਿ ਰਹੇ ਨੇ ਜਿਹੜੇ ਇੰਡੀਆ ਦੇ ਮੈਂ ਦੇਖ ਰਿਹਾ ਚੈਨਲਾਂ ਤੇ ਉਹ ਕਹਿ ਰਹੇ ਵੀ ਹੋ ਸਕਦਾ ਵੀ 19 ਤੇ 26 ਅਪ੍ਰੈਲ ਵਾਲੀਆਂ ਚੋਣਾਂ ਟਲ ਜਾਣ ਇਹਨਾਂ ਨੂੰ ਪਿੱਛੇ ਕਰਤਾ ਜਾਵੇ ਕਿਉਂਕਿ ਇਸ ਵਕਤ ਆਹੀ ਉਹ ਬੜੀ ਜ਼ਬਰ ਚੱਲ ਰਹੀ ਹੈ ਸ਼ਾਇਦ ਤੁਸੀਂ ਕਵਰ ਕੀਤੀ ਹੋਵੇ ਤੇ ਮਤਲਬ ਉਹਦੇ ਵਿੱਚ ਜਾਨੀ ਇਲੈਕਸ਼ਨ ਕਮਿਸ਼ਨ ਕੋਈ ਜਵਾਬ ਨਹੀਂ ਆ ਰਿਹਾ ਤੇ ਇਹ ਵੀ ਗੱਲ ਹੈ ਵੀ 2019 ਵਿੱਚ ਕੋਈ ਗੜਬੜੀ ਹੋਈ ਸੀਗੀ ਤੇ ਜਾਨੀ ਕਿ ਇੱਕ ਗੱਲ ਹੋਰ ਆਈ ਉਹ ਕਹਿੰਦੇ ਵੀ ਜਰਮਨੀ ਦੇ ਵਿੱਚ ਪ੍ਰਸ਼ਾਂਤ ਭੂਸ਼ਣ ਨੇ ਗੱਲ ਉਠਾਈ ਵੀ ਜਰਮਨੀ ਦੇ ਵਿੱਚ ਜਦੋਂ ਕੇਸ ਗਿਆ ਸੁਪਰੀਮ ਕੋਰਟ ਨੇ ਰੱਦ ਕਰਤਾ ਵੀ ਹਾਂ ਵੀ ਬੈਲਟ ਪੇਪਰ ਦਊਗਾ ਹਾਲਾਂਕਿ ਉੱਥੇ ਇਹ ਵੀ ਗੱਲ ਆਈ ਵੀ ਸਿਰਫ ਇੱਕ ਬੰਦੇ ਨੇ ਕਿਹਾ ਸੀ ਸਿਰਫ ਇੱਕ ਬੰਦੇ ਨੇ ਤੇ ਮੈਨੂੰ ਸ਼ੱਕ ਆ ਹੁਣ ਤਾਂ ਕਰੋੜਾਂ ਲੋਕ ਕਹਿ ਰਹੇ ਹਜ਼ਾਰਾਂ ਤਾਂ ਵਕੀਲ ਕਹਿ ਰਹੇ ਤੇ ਮੈਨੂੰ ਸਮਝ ਲੱਗਦਾ ਬੀਜੇਪੀ ਨੂੰ ਕਿਤ ਗਈ ਬਾ ਜੇ ਤੁਸੀਂ ਜਿੱਤ ਰਹੇ ਹੋ ਤਾਂ ਤੁਸੀਂ ਕਹੋ ਵੀ ਜਿੱਤੋ ਜਿਸ ਤਰ੍ਹਾਂ ਮਰਜ਼ੀ ਕਰਾ ਲਓ ਵੀ ਆਪਾਂ ਤਾਂ ਜਿੱਤੇ ਹੀ ਪਏ ਹਾਂ ਨਹੀਂ ਇਹਦੇ ਬਾਰੇ ਮੈਂ ਚਾਹੁੰਦਾ ਤੁਹਾਡਾ ਕੀ ਵਿਚਾਰ ਆ ਜੀ ਮਤਲਬ ਇਹ ਤਾਜ਼ਾ ਹੁਣ ਇਸ ਵਕਤ ਚੱਲ ਰਹੀ ਹੈ ਹਜੇ ਉਹ ਡਿਸਕਸ਼ਨ ਜਾਨੀ ਕਿ ਕੰਕਲੂਡ ਨਹੀਂ ਹੋਈ ਹਲੇ ਚੱਲ ਰਹੀ ਹੈ ਤੇ ਲੱਗਦਾ ਵੀ ਇਹਦੇ ਵਿੱਚ ਕੁਛ ਨਾ ਕੁਛ ਰਿਜ਼ਲਟ ਨਿਕਲੂਗਾ ਜਿਹੜਾ 100% ਜਿਹੜਾ ਹੈਗਾ ਵੀਵੀਪੈਟ ਦੀ ਜਿਹੜੇ ਪਰਚੀਆਂ ਦਾ ਮਿਲਾਨ ਹੋਊਗਾ ਤੇ ਜਾਂ ਫਿਰ ਇਹਨੂੰ ਜਿਹੜੀਆਂ ਪਹਿਲੇ ਦੋ ਫੇਜ਼ ਨੂੰ ਰੱਦ ਕਰਕੇ ਸ਼ਾਇਦ ਪਿੱਛੇ ਕਰਤਾ ਸ਼ਾਇਦ ਮੈਂ ਪੱਕਾ ਨਹੀਂ ਕਹਿੰਦਾ ਪਰ ਲੱਗਦਾ ਵੀ ਜਿਵੇਂ ਉਹਨੂੰ ਗੱਲ ਨਹੀਂ ਕੁਆਰੀ ਮਨਿੰਦਰ ਸਿੰਘ ਨੂੰ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਵਕੀਲ ਆ ਜੀ
ਬਿਲਕੁਲ ਮੈਂ ਉਹਨਾਂ ਦੀ ਗੱਲਬਾਤ ਸੁਣ ਰਿਹਾ ਸੀਗਾ ਇਲੈਕਸ਼ਨ ਕਮਿਸ਼ਨ ਦੇ ਵਕੀਲ ਨੇ ਮਨਿੰਦਰ ਸਿੰਘ ਜੀ ਔਰ ਉਹ ਪੇਸ਼ ਹੋਏ ਨੇ ਇਸ ਵੇਲੇ ਅਦਾਲਤ ਦੇ ਸਾਹਮਣੇ ਕਿਉਂਕਿ ਜਿਹੜੇ ਪਟੀਸ਼ਨਰਸ ਨੇ ਔਰ ਉਹਨਾਂ ਨੇ ਔਰ ਪ੍ਰਸ਼ਾਂਤ ਭੂਸ਼ਣ ਸਾਹਿਬ ਇਜ਼ ਆਲਸੋ ਵਨ ਆਫ ਦਾ ਪਟੀਸ਼ਨਰਸ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਈਵੀਐਮ ਦੇ ਕੰਟਰੋਲ ਯੂਨਿਟ ਦੇ ਉੱਤੇ ਕਿ ਕਿੱਦਾਂ ਕੰਟਰੋਲ ਹੁੰਦਾ ਔਰ ਉਹ ਮੰਗ ਕਰ ਰਹੇ ਨੇ ਕਿ ਵੀਵੀਪੈਟ ਜਿਹੜੀ ਹੈਗੀ ਹੈ ਉਹਦਾ ਹਰੇਕ ਨੂੰ ਵੀਵੀਪੈਟ ਜਿਹੜਾ ਹੈ ਉਹ ਪ੍ਰਿੰਟਰ ਦੇ ਜ਼ਰੀਏ ਉਹ ਸਲਿਪ ਜਿਹੜੀ ਹੈ ਮਿਲਣੀ ਚਾਹੀਦੀ ਹੈ ਅੱਛਾ ਹੁਣ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅੱਜ ਅਦਾਲਤ ਦੇ ਵਿੱਚ ਜਿਹੜੀਆਂ ਨੇ ਉਹ ਡਿਸਕਸ ਹੋਈਆਂ ਨੇ ਦੋਨਾਂ ਨੇ ਆਪਣੇ ਆਪਣੇ ਪੱਖ ਜਿਹੜੇ ਨੇ ਉਹ ਰੱਖੇ ਨੇ ਫਿਲਹਾਲ ਕੀ ਹੈਗਾ ਕਿ ਇਲੈਕਸ਼ਨ ਕਮਿਸ਼ਨ ਦਾ ਇਹ ਕਹਿਣਾ ਹੈ ਉਹਨਾਂ ਨੇ ਆਪਣੇ ਅੱਜ ਅਦਾਲਤ ਚ ਕਿਹਾ ਕਿ ਕੈਂਡੀਡੇਟ ਜਿਹੜੇ ਆ ਉਹ ਰੈਂਡਮਲੀ 5% ਮਸ਼ੀਨਾਂ ਜਿਹੜੀਆਂ ਉਹ ਪਿੱਕ ਕਰ ਸਕਦੇ ਨੇ ਔਰ ਇਹ ਜਿਹੜਾ ਪ੍ਰੋਸੀਜਰ ਹੈ ਉਹ ਇਲੈਕਸ਼ਨ ਵਾਲੇ ਦਿਨ ਰਿਪੀਟ ਹੁੰਦਾ ਵੀਵੀਪੈਟ ਮਸ਼ੀਨਾਂ ਲਿਆਂਦੀਆਂ ਜਾਂਦੀਆਂ ਕਾਊਂਟ ਕੀਤੀਆਂ ਜਾਂਦੀਆਂ ਔਰ ਮੈਚ ਕੀਤੀਆਂ ਜਾਂਦੀਆਂ ਕਿ ਜੋ ਤੁਸੀਂ ਵੋਟ ਪਾਈ ਹੈ ਉਹ ਠੀਕ ਹੈ ਕਿ ਨਹੀਂ ਠੀਕ ਹੈ ਇਹ ਮਤਲਬ ਇੱਕ ਤਰ੍ਹਾਂ ਦੀ ਰੈਂਡਮ ਸੈਂਪਲਿੰਗ ਆ ਸੈਂਪਲ ਚੈੱਕ ਹੁੰਦਾ ਸੋ ਔਰ ਉਹਦੇ ਵਿੱਚ ਸਾਰੇ ਜਿਹੜੇ ਮੈਂਬਰ ਹੁੰਦੇ ਨੇ ਅਲੱਗ ਅਲੱਗ ਪਾਰਟੀਜ਼ ਦੇ ਉਹ ਸ਼ਾਮਿਲ ਹੋ ਕੇ ਇਹਨੂੰ ਜਿਹੜਾ ਉਹ ਪਿੱਕ ਕਰਦੇ ਨੇ ਸੋ ਮੰਗ ਇਹ ਕੀਤੀ ਜਾ ਰਹੀ ਹੈ ਕਿ ਨਹੀਂ ਘੱਟੋ ਘੱਟ 50% ਜਾਂ 60% ਜਾਂ ਈਵਨ 100% ਵੀ ਜੇ ਪੋਸੀਬਲ ਹੈ ਠੀਕ ਹੈ ਤੋ ਉਹ ਕਹਿੰਦੇ ਆ ਕਿ ਇਹਨੂੰ ਇੱਦਾਂ ਚੈੱਕ ਹੋਣਾ ਚਾਹੀਦਾ ਹੈ ਅੱਛਾ ਹੁਣ ਇਹਦੇ ਚ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਜੀ ਹਾਂਜੀ ਇਹ ਜਿਹੜੀਆਂ ਈਵੀਐਮ ਮਸ਼ੀਨਸ ਨੇ ਜੇ ਇਹ ਬੀਜੇਪੀ ਜਿਹੜੀ ਆ ਉਹ ਜਿੱਤ ਨਹੀਂ ਸਕਦੀ ਜੇ ਈਵੀਐਮ ਮਸ਼ੀਨਾਂ ਨਾ ਹੋਣ ਪੇਪਰ ਬੈਲਟ ਹੋਵੇ ਪੇਪਰ ਨਾਲ ਬੈਲਟ ਹੋਵੇ ਮਸ਼ੀਨ ਦੀ ਬਜਾਏ ਦੇਖੋ ਮੈਂ ਪਹਿਲਾਂ ਵੀ ਇਹਦਾ ਜ਼ਿਕਰ ਕਰ ਚੁੱਕਾ ਬੜੀ ਵਾਰੀ ਕਿ ਇਸ ਸੈਂਚੁਰੀ ਦੀ ਜੇ ਅਸੀਂ ਗੱਲ ਕਰੀਏ ਇਸ ਸਦੀ ਦੇ ਵਿੱਚ ਬੀਜੇਪੀ ਨੇ ਜਿਹੜੀਆਂ ਕਰਵਾਈਆਂ ਨੇ ਵੋਟਾਂ 2019 ਚ ਕਰਵਾਈਆਂ ਮਸ਼ੀਨਾਂ ਦੇ ਨਾਲ ਕਾਂਗਰਸ ਨੇ ਜਦੋਂ ਕਰਵਾਈਆਂ ਮਸ਼ੀਨਾਂ ਉਹਦੇ ਕੰਟਰੋਲ ਸੀਗਾ ਤੇ ਕਾਂਗਰਸ ਦੀਆਂ ਸਿਰਫ 44 ਸੀਟਾਂ ਆਈਆਂ ਸੀਗੀਆਂ ਜੀ 44 ਹਾਂ 2014 ਦੇ ਵਿੱਚ 2014 ਚ ਸਿਰਫ 44 ਸੀਟਾਂ ਆਈਆਂ ਸੀ ਜਦੋਂ ਕਾਂਗਰਸ ਦੇ ਕੰਟਰੋਲ ਸੀਗੀਆਂ ਕਾਂਗਰਸ ਨੇ ਇਹਨਾਂ ਮਸ਼ੀਨਸ ਨਾਲ ਕਰਵਾਇਆ ਕਾਂਗਰਸ ਪਾਰਟੀ ਨੇ ਇਹਨਾਂ ਹੀ ਮਸ਼ੀਨਸ ਦੇ ਨਾਲ ਇਲੈਕਸ਼ਨ ਕਰਵਾਈਆਂ ਨੇ ਤੇ ਕਾਂਗਰਸ ਦੀਆਂ ਵੋਟਾਂ
ਪਤਾ ਕੀ ਆ ਉਦੋਂ ਤਾਂ ਇੱਕ ਵੇਵ ਬਣੀ ਸੀ ਕਿਉਂਕਿ ਮਤਲਬ ਕਰਪਸ਼ਨ ਦੀ ਲਹਿਰ ਉੱਠੀ ਸੀਗੀ ਤੇ ਮਤਲਬ ਜਿਹੜਾ ਹੈ ਉਦੋਂ ਪਹਿਲਾਂ ਇਸ ਕਰਕੇ ਉਹ ਮੈਨੂੰ ਲੱਗਦਾ ਉਹ ਚ ਕੋਈ ਹੋਇਆ ਵੀ ਨੀ ਕੋਈ ਰਿਗਿੰਗ ਹੋਈ ਨੀ ਕੋਈ ਪਰ ਜਿਸ ਤਰ੍ਹਾਂ ਲੋਕ 2019 ਦੀਆਂ ਰਿਗਿੰਗ ਹੋਈ ਆ ਯਾਨੀ ਪਹਿਲਾਂ ਉਹ 2014 ਚ ਨਹੀਂ ਹੋਇਆ ਕੁਝ ਵੀ
ਨਹੀਂ ਦੇਖੋ 2014 ਚ ਨਹੀਂ ਹੋਈ ਕਿਉਂਕਿ ਕਾਂਗਰਸ ਦੇ ਕੰਟਰੋਲ ਸੀਗਾ ਇਹਨਾਂ ਨੇ ਤਾਂ ਇੱਕ ਹੀ ਵਾਰ ਇਲੈਕਸ਼ਨ ਕਰਵਾਈ ਹੈ ਸਿਰਫ 2019 ਦੇ ਵਿੱਚ ਕਾਂਗਰਸ ਦਾ ਦੇਖੋ ਅਸਲ ਚ ਗੱਲ ਕੀ ਹੈ ਆਪਾਂ ਈਵੀਐਮ ਮਸ਼ੀਨ ਦੀ ਗੱਲ ਕਰਦੇ ਨਾ ਉਹ ਹੁਣ ਕਾਂਗਰਸ ਨੇ ਆਪਣੇ ਮੈਨੀਫੈਸਟੋ ਚ ਨਹੀਂ ਲਿਖਿਆ ਕਿ ਜੀ ਪੇਪਰ ਬੈਲਟ ਕਰਾਉਣਗੇ ਲਿਖਿਆ ਆਪਣੇ ਕਾਂਗਰਸ ਨੇ ਖੁਦ ਕਿਉਂ ਨਹੀਂ ਲਿਖਿਆ ਆਪਣੇ ਮੈਨੀਫੈਸਟੋ ਚ
ਉਹਨਾਂ ਨੇ ਵੀਵੀਪੈਟ ਦੇ ਕਿਹਾ 100% ਕਰਾਓ
ਹਾਂ ਵੀਵੀਪੈਟ ਦੇ ਚੇਂਜਸ ਲੈ ਕੇ ਆਉਣਗੇ ਬਿਲਕੁਲ ਉਹਦੇ ਵੀ ਉਹਨਾਂ ਨੇ ਥੋੜੀ ਕਿਹਾ ਵੀ ਅਸੀਂ 100% ਵੀਵੀਪੈਟ ਲੈ ਕੇ ਆਵਾਂਗੇ
ਉਹ ਅਸਲ ਚ ਉਹ ਨਹੀਂ ਕਹਿੰਦੇ ਜੀ ਉਹਦਾ ਕਾਰਨ ਪਤਾ ਕੀ ਹੈ ਉਹਨਾਂ ਖੁਦ ਲਿਆਂਦੀਆਂ ਹੋਈਆਂ
ਉਹ ਫਸੇ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ ਕਿ ਜਦ ਉਹ ਖੁਦ ਹੀ ਉਹਨਾਂ ਨੇ ਲਾਗੂ ਕੀਤਾ, ਕਾਂਗਰਸ ਪਾਰਟੀ ਨੇ ਖੁਦ ਹੀ ਲਾਗੂ ਕੀਤੀ ਹੈ ਮਸ਼ੀਨਸ, ਪੇਪਰ ਬੈਲਟ ਦੀ ਜਗ੍ਹਾ ਮਸ਼ੀਨਸ ਉਹਨਾਂ ਨੇ ਲਾਗੂ ਕੀਤੀਆਂ ਨੇ, ਠੀਕ ਹੈ ਕਿ ਨਹੀਂ? ਜਦੋਂ ਉਹਨਾਂ ਖੁਦ ਹੀ ਕੀਤੀਆਂ ਹੈਗੀਆਂ ਤਾਂ ਫਿਰ ਉਹ ਪਿੱਛੇ ਕਿੱਦਾਂ ਹਟ ਸਕਦੇ ਆ? ਔਰ ਪਿਛਲੇ 25-30 ਸਾਲ ਤੋਂ ਜੇ ਵੈਸੇ ਤੇ ਪਿਛਲੀ ਸੈਂਚਰੀ ਚ ਆ ਗਈਆਂ ਸੀ ਮਸ਼ੀਨਾਂ, ਪਰ ਜੇ ਹੁਣ ਅਸੀਂ 2024 ਚ ਹੈ, ਪਿਛਲੇ ਤੁਸੀਂ 24 ਸਾਲ ਕੱਢ ਕੇ ਦੇਖ ਲਓ, ਘੱਟੋ ਘੱਟ 200 ਅਸੈਂਬਲੀ ਇਲੈਕਸ਼ਨ ਹੋ ਚੁੱਕੀਆਂ, 200 ਅਸੈਂਬਲੀ ਇਲੈਕਸ਼ਨ ਹੋ ਚੁੱਕੀਆਂ ਨੇ, ਔਰ ਜਿਹੜਾ ਹਾਰਦਾ ਉਹੀ ਮਸ਼ੀਨਾਂ ਦੀ ਗੱਲ ਕਰਦਾ, ਜਿਹੜਾ ਹਾਰਦਾ ਉਹੀ ਮਸ਼ੀਨਾਂ ਦੀ ਗੱਲ ਕਰਦਾ, ਜਿਹੜਾ ਜਿੱਤਦਾ ਉਹ ਕਦੇ ਮਸ਼ੀਨਾਂ ਦੀ ਗੱਲ ਨਹੀਂ ਕਰਦਾ, ਤੁਸੀਂ ਦੇਖ ਲੈਣਾ। ਕੁਛ ਕੁਛ ਬੰਦੇ ਹਾਰ ਕੇ ਵੀ ਆਪਣੇ ਲੀਡਰ ਪ੍ਰਿੰਸੀਪਲ ਸਾਹਿਬ, ਤੁਹਾਡੇ ਆਪਣੇ ਲੀਡਰ ਭਗਵੰਤ ਮਾਨ ਸਾਹਿਬ ਜਦੋਂ 2017 ਚ ਹਾਰੇ ਸੀ, ਉਹਨਾਂ ਨੇ ਨਹੀਂ ਗੱਲ ਕੀਤੀ ਸੀ, ਬਲਕਿ ਉਹਨਾਂ ਜਦੋਂ ਪੁੱਛਿਆ ਵੀ ਗਿਆ ਕਿ ਤੁਸੀਂ ਮਸ਼ੀਨਸ ਦੀ ਗੱਲ ਕਰਦੇ ਹੋ, ਕਹਿੰਦੇ ਨਹੀਂ, ਉਹਨਾਂ ਨੂੰ ਪਤਾ ਸੀਗਾ ਕਿ ਅਸੀਂ ਆਪਣੀ ਗਲਤੀ ਨਾਲ ਹਾਰੇ ਹਾਂ, ਉਹਨਾਂ ਨੇ ਕਿਹਾ ਮਸ਼ੀਨਸ ਨੂੰ ਦੋਸ਼ ਨਹੀਂ ਦਿੰਦਾ। ਇੱਕ ਚੀਜ਼ ਹੋਰ ਬੜਾ ਇੰਪੋਰਟੈਂਟ ਹੈ ਨਾ, ਦੇਖੋ 200 ਅਸੈਂਬਲੀ ਇਲੈਕਸ਼ਨ ਹੋਈਆਂ, 200 ਦੇ ਵਿੱਚੋਂ ਬੀਜੇਪੀ ਕਿਹੜੀਆਂ 200 ਦੇ ਵਿੱਚੋਂ 150 ਵੀ ਜਿੱਤੀਆਂ ਹੁੰਦੀਆਂ, ਫਿਰ ਵੀ ਸਵਾਲ ਉੱਠਣੇ ਸੀਗੇ। ਜੇ 200 ਦੇ ਵਿੱਚੋਂ 150 ਇਲੈਕਸ਼ਨ ਵੀ ਬੀਜੇਪੀ ਜਿੱਤੀ ਹੁੰਦੀ, ਅੱਜ 28 ਸਟੇਟਸ ਨੇ ਇੰਡੀਆ ਦੇ ਵਿੱਚ, ਬੀਜੇਪੀ ਅੱਧੀਆਂ ਤੇ ਵੀ ਸਰਕਾਰ ਨਹੀਂ ਹੈ ਬੀਜੇਪੀ ਕੋਲ, ਅੱਜ 28 ਸਟੇਟਸ ਹੈਗੀਆਂ ਨੇ ਇੰਡੀਆ ਦੇ ਵਿੱਚ, ਬੀਜੇਪੀ ਦੀ ਤਾਂ 12 ਚ ਸਰਕਾਰ ਹੈ, ਬੀਜੇਪੀ ਦੀ ਤਾਂ 14 ਚ ਵੀ ਨਹੀਂ ਹੈਗੀ। ਜੇ ਇਹਨਾਂ ਕੋਲ ਕੰਟਰੋਲ ਹੁੰਦਾ, ਪਿਛਲੇ 10 ਸਾਲਾਂ ਦੇ ਵਿੱਚ ਸਾਰੀਆਂ ਅਸੈਂਬਲੀ ਇਲੈਕਸ਼ਨ ਹੋਈਆਂ ਨੇ, 2-2 ਵਾਰ ਹੋ ਗਈਆਂ ਪਿਛਲੇ 10 ਸਾਲਾਂ ਚ, 2-2 ਵਾਰ ਇਲੈਕਸ਼ਨ ਹੋ ਗਈਆਂ ਨੇ। ਜੇ ਮੋਦੀ ਸਾਹਿਬ ਇਹ ਕੰਟਰੋਲ ਕਰ ਸਕਦੇ, ਫਿਰ ਤੇ ਆਪਣੀ ਪਾਰਟੀ ਨੂੰ ਜਿਤਾ ਦਿੰਦੇ। ਐਟਲੀਸਟ ਆਊਟ ਆਫ 28 ਸਟੇਟਸ ਘੱਟੋ ਘੱਟ 20 ਸਟੇਟਾਂ ਤਾਂ ਜਿਤਾ ਲੈਂਦੇ, ਕਿ 20 ਸਟੇਟ ਅਸੀਂ ਆਪਣੀ ਬਣਾ ਲੈਂਦੇ ਹਾਂ।
ਮੈਂ ਉਹ ਕਹਿੰਦਾ ਸੀ ਵੀ ਮੈਂ ਤੁਹਾਡੇ ਮੰਨਦਾ, ਪਰ ਇਕੱਲੀਆਂ ਜੇ ਕਾਂਗਰਸ ਜਾਂ ਇਕੱਲੀਆਂ ਪਾਰਟੀਆਂ ਤਾਂ ਸਟੇਕ ਹੋਲਡਰ, ਕਿ ਜਿਹੜਾ ਆਮ ਨਾਗਰਿਕ ਆ ਉਹ ਨੀ ਸਟੇਕ ਹੋਲਡਰ। ਜੇ ਆਮ ਨਾਗਰਿਕ ਜੋ ਉਹਨਾਂ ਦੇ ਹੁਣ ਜਿਵੇਂ ਪਟੀਸ਼ਨ ਵੀ ਆਈ ਹੋਈ ਆ, ਤੁਸੀਂ ਕਹਿੰਦੇ ਸੁਪਰੀਮ ਕੋਰਟ ਆ ਰਹੀ, ਹੁਣ ਕਿੱਡੀ ਵੱਡੀ ਪਟੀਸ਼ਨ ਆਈ ਹੋਈ ਆ, ਤਾਂ ਮਤਲਬ ਇਹ ਹਾਲੇ ਸੰਜੀਵ ਖੰਨਾ ਖੁਦ ਕਹਿ ਰਹੇ ਵੀ ਲੱਖਾਂ ਲੋਕ ਮੰਗ ਰਹੇ ਵੀ ਤੁਸੀਂ ਕਿਉਂ ਨੀ ਮੰਨਦੇ, ਉਹ ਕਹਿ ਰਹੇ ਇਲੈਕਸ਼ਨ ਕਮਿਸ਼ਨ ਨੂੰ ਵੀ ਇੱਕ ਦਲੀਲ ਆਈ ਆ।
ਲੱਖਾਂ ਲੋਕ ਉੱਥੇ ਖਾਲਿਸਤਾਨ ਵੀ ਮੰਗ ਰਹੇ ਨੇ, ਤੇ ਲੱਖਾਂ ਲੋਕ ਉੱਥੇ, ਕਰੋੜਾਂ ਲੋਕ ਕਰਪਸ਼ਨ ਵੀ ਕਰ ਰਹੇ ਨੇ, ਤੇ ਹੁਣ ਜੇ ਲੱਖਾਂ ਲੋਕ ਉੱਥੇ ਖਾਲਿਸਤਾਨ ਮੰਗਦੇ ਨੇ ਤੇ ਕਰੋੜਾਂ ਲੋਕ ਉੱਥੇ ਕਰਪਸ਼ਨ ਕਰਦੇ ਨੇ, ਤੇ ਇੰਡੀਆ ਹੁਣ ਕਰਪਸ਼ਨ ਨੂੰ ਥੋੜੀ ਲੀਗਲਾਈਜ਼ ਕਰ ਦੇਗਾ ਕਿ ਹਾਂਜੀ
ਕਰਪਸ਼ਨ ਨਹੀਂ ਹੋਣੀ। ਇਹ ਗੱਲ ਹੋਰ ਆਈ, ਮਤਲਬ ਇਹ ਆਪਾਂ ਵੋਟਾਂ ਪਾਉਣੀਆਂ ਨੇ, ਇਹ ਹੋਰ ਚੀਜ਼ ਆ। ਜੇ ਜਰਮਨੀ ਚ ਇੱਕ ਬੰਦੇ ਦੇ ਕਹੇ ਤੇ ਬਦਲੀ ਜਾ ਸਕਦੀ ਆ, ਇੱਕ ਬੰਦੇ ਦੀ
ਜਰਮਨੀ ਇੱਕ ਬੰਦੇ ਦੇ ਕਹੇ ਤੇ ਕਿਸੇ ਨੇ ਜਰਮਨੀ ਦੇ ਵਿੱਚ ਨਹੀਂ ਬਦਲ ਦਿੱਤੀ। ਇਹਦੇ ਵਿੱਚ ਇਲੈਕਸ਼ਨ ਕਮਿਸ਼ਨ, ਦੇਖੋ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਆਪਣੇ ਜਿਹੜੇ ਉਹਨਾਂ ਦੇ ਵਕੀਲ ਨੇ ਉਹ ਦਲੀਲ ਦੇ ਰਹੇ ਨੇ, ਔਰ ਪਿਛਲੀ ਵਾਰੀ ਪ੍ਰਸ਼ਾਂਤ ਭੂਸ਼ਣ ਨੂੰ ਇਹਨਾਂ ਨੂੰ ਕੋਰਟ ਨੇ ਔਨ ਰਿਕਾਰਡ, ਮੈਂ ਤੁਹਾਡੇ ਕੋਲ ਅੱਜ ਸ਼ਾਮ ਨੂੰ, ਆਪਾਂ ਤੁਸੀਂ ਵੀ ਆਉਣਾ ਪਲੀਜ਼ ਪ੍ਰਿੰਸੀਪਲ ਸਾਹਿਬ, ਅੱਜ ਤੁਸੀਂ ਆਉਣੇ ਹੀ ਹੋ ਵੈਸੇ, ਤੇ ਚੈਨਲ ਵਾਈ ਤੇ ਜਾਣਾ, ਮੈਂ ਵੀ ਅੱਜ ਆਵਾਂਗਾ ਉੱਥੇ, ਹਾਜ਼ਰ ਹੋਵਾਂਗਾ ਚੈਨਲ ਵਾਈ ਦੇ ਉੱਤੇ। ਉੱਥੇ ਪਿਛਲੀ ਵਾਰ ਕੋਰਟ ਨੇ ਇਹਨਾਂ ਨੂੰ ਝਾੜਾਂ ਪਾਈਆਂ ਨੇ, ਇਹਨਾਂ ਨੂੰ ਹਾਂਜੀ ਹਾਂਜੀ ਸੁਣ ਲਓ, ਉਹਨਾਂ ਨੇ ਕਿਹਾ ਕਿ ਤੁਸੀਂ ਹਰ 6 ਮਹੀਨੇ ਨੂੰ ਆ ਕੇ ਇੱਥੇ ਮਸ਼ੀਨਾਂ ਦਾ ਚੱਕਰ ਪਾ ਕੇ ਬਹਿ ਜਾਂਦੇ ਹੋ, ਆਪਣਾ ਅਦਾਲਤ ਦਾ ਵੀ ਟਾਈਮ ਵੇਸਟ ਕਰਦੇ ਹੋ, ਲੋਕਾਂ ਦਾ ਟਾਈਮ ਵੇਸਟ ਕਰਦੇ ਹੋ, ਕਿਉਂਕਿ ਇੰਨੀ ਵਾਰ ਤੇ ਇੱਥੇ ਕੰਮ ਹੋ ਚੁੱਕਾ, ਇੱਕ ਨਵਾਂ ਕੰਮ ਤੁਹਾਨੂੰ ਲੈ ਕੇ ਆਵਾਂਗਾ। ਸਰ ਮੈਂ ਸੁਪਰੀਮ ਕੋਰਟ ਤੋਂ ਲੈ ਕੇ ਆਵਾਂਗਾ, ਮੈਂ ਸੁਪਰੀਮ ਕੋਰਟ ਦੀ ਆਬਜ਼ਰਵੇਸ਼ਨ ਲੈ ਕੇ ਆਵਾਂਗਾ, ਅੱਜ ਪੇਪਰ ਤੁਹਾਨੂੰ ਪੂਰਾ ਲੈ ਕੇ ਆਵਾਂਗਾ ਸੁਪਰੀਮ ਕੋਰਟ ਦੀ ਆਬਜ਼ਰਵੇਸ਼ਨ, ਜਿਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਹੈ, ਆਪਾਂ ਇਹਦੇ ਵਿੱਚ ਡਿਸਕਸ਼ਨ ਅੱਜ ਸ਼ਾਮ ਨੂੰ ਜ਼ਰੂਰ ਕਰ ਲਾਂਗੇ। ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ, ਤੁਸੀਂ ਸਪੋਰਟ ਕਰਦੇ ਹੋ ਆਮ ਆਦਮੀ ਪਾਰਟੀ ਨੂੰ, ਤੁਸੀਂ ਤਾਂ ਇਲੈਕਸ਼ਨ ਹੀ ਨਹੀਂ ਹਾਰੇ ਕੋਈ, ਤੁਸੀਂ ਨਾ ਮਸ਼ੀਨਾਂ ਦਾ ਇਲੈਕਸ਼ਨ, ਤੁਸੀਂ ਤਾਂ ਆਮ ਆਦਮੀ ਪਾਰਟੀ ਮੋਦੀ ਸਾਹਿਬ ਨੂੰ ਔਰ ਕਾਂਗਰਸ ਪਾਰਟੀ ਨੂੰ ਇਕੱਲੇ ਹਰਾਉਂਦੀ ਹੈ, ਮਜ਼ਾ ਆ ਜਾਂਦਾ। ਤੁਸੀਂ ਮਤਲਬ ਤੁਹਾਡੀ ਤੇ ਤੁਸੀਂ ਤਾਂ ਉਹ ਬੰਦੇ ਹੋ ਜਿਹੜੇ ਕਦੇ ਇਲੈਕਸ਼ਨ ਹੀ ਨਹੀਂ ਹਾਰੇ, ਤੁਸੀਂ ਦਿੱਲੀ ਦੇ ਵਿੱਚ ਤੁਸੀਂ 3 ਵਾਰ ਇਲੈਕਸ਼ਨ ਲੜੀ ਹੈ, ਦਿੱਲੀ ਚ ਤੁਸੀਂ 3 ਵਾਰ ਇਲੈਕਸ਼ਨ ਲੜੀ ਹੈ ਨਾ, 3 ਵਾਰ ਤੁਸੀਂ ਜਿੱਤੇ ਹੋ, 1 ਵਾਰ ਤੇ ਸਭ ਸ਼ੱਕ ਤੇ ਇਸ ਗੱਲ ਤੇ ਹੋਣਾ ਚਾਹੀਦਾ ਸੀ। ਅੱਛਾ ਜੇ ਬੀਜੇਪੀ ਇੰਨੇ ਨੰਬਰਾਂ ਨਾਲ ਜਿੱਤਦੀ ਜਿੰਨੇ ਨੰਬਰ ਨਾਲ ਤੁਹਾਡੀ ਆਮ ਆਦਮੀ ਪਾਰਟੀ ਜਿੱਤਦੀ ਹੈ, ਜੇ ਮੋਦੀ ਸਾਹਿਬ ਜਿੱਤੇ ਹੁੰਦੇ ਨਾ ਤੁਹਾਡੇ ਨੰਬਰਾਂ ਨਾਲ, ਤੁਸੀਂ ਪੱਕਾ ਹੀ ਤੁਸੀਂ ਤਾਂ ਧਰਨੇ ਤੇ ਬੈਠ ਜਾਣਾ ਸੀਗਾ, ਮੈਂ ਤੁਹਾਨੂੰ ਅੱਜ ਕਹਿ ਦਿੰਦਾ। ਹਾਂਜੀ ਹਾਂਜੀ, ਹਸਣ ਵਾਲੀ ਗੱਲ ਬਿਲਕੁਲ ਠੀਕ ਹੈ, ਤੁਸੀਂ ਧਰਨੇ ਸਰ, ਤੁਹਾਡੀਆਂ 70 ਚੋਂ 67 ਸੀਟਾਂ, ਇਹ ਤੇ ਸ਼ੱਕ ਪੈਣ ਵਾਲੀ ਗੱਲ ਆ, ਸਗੋਂ ਤੁਹਾਡੇ ਤੇ ਸ਼ੱਕ ਹੋਣਾ ਚਾਹੀਦਾ, ਜਿਹੜੀ 70 ਚੋਂ 67 ਸੀਟਾਂ ਕਦੇ ਹੁੰਦੀਆਂ ਕਿਸੇ ਦੀਆਂ, 70 ਸੀਟਸ ਹੋਣ, ਇੱਕ ਪਾਰਟੀ 70 ਚੋਂ 67 ਲੈ ਜਾਏ। ਅਜੇ ਅੱਛਾ ਪਾਰਟੀ ਨੂੰ ਬੜੇ ਹਜੇ 2 ਸਾਲ ਹੋਏ ਹੋਣ, ਪਾਰਟੀ ਨੂੰ ਬੜੇ 2 ਸਾਲ, ਅੱਛਾ ਜਿੱਤੀ ਵੀ ਕਿੱਥੇ, ਦਿੱਲੀ ਚ, ਕਿਤੇ ਪੌਂਡੀਚੇਰੀ ਗੋਆ ਚ, ਕਿਤੇ ਲੈਫਟ ਰਾਈਟ, ਕਿਤੇ ਉੱਥੇ ਲਕਸ਼ਦੀਪ ਜਿੱਤ ਜਾਵੇ ਤਾਂ ਵੀ ਗੱਲ ਹੈ, ਤੁਸੀਂ ਜਿੱਤਦੇ ਵੀ ਦਿੱਲੀ ਚੋਂ, ਦਿੱਲੀ ਗੜ ਹੈ, ਸਾਰੇ ਬੈਠੇ ਨੇ ਦਿੱਲੀ ਦੇ ਵਿੱਚ, ਠੀਕ ਹੈ। ਅੱਛਾ ਦਿੱਲੀ ਦੇ ਵਿੱਚ ਕਾਂਗਰਸ ਤੇ ਬੀਜੇਪੀ ਦਾ ਦਬਦਬਾ ਦੋਨਾਂ ਦਾ, ਅੱਛਾ ਦੋਨੋਂ ਜਿੱਤਣਾ ਚਾਹੁੰਦੇ ਨੇ, ਮੋਦੀ ਸਾਹਿਬ ਦਾ ਵੀ ਜ਼ੋਰ ਲੱਗਿਆ ਪਿਆ ਵੀ ਅਸੀਂ ਦਿੱਲੀ ਜਿੱਤਣੀ ਹੈ, ਕੈਪੀਟਲ ਹੈ ਬਈ, ਇਸ ਮੇਨ ਸਟੇਟ, ਠੀਕ ਹੈ, ਔਰ ਕਾਂਗਰਸ ਦਾ ਵੀ ਜ਼ੋਰ ਲੱਗਾ ਪਿਆ, 15 ਸਾਲ ਤੋਂ ਰਾਜ ਕਰਦੇ ਸੀਗੇ, ਤੁਸੀਂ ਉੱਥੇ ਜਿੱਤੀ ਜਾ ਰਹੇ ਹੋ। ਅੱਛਾ ਫਿਰ ਪੰਜਾਬ ਤੁਸੀਂ ਜਿੱਤੇ ਹੋ 117 ਸੀਟਸ ਚੋਂ ਤੁਹਾਨੂੰ 92 ਜਿੱਤ ਗਏ ਹੋ ਤੁਸੀਂ, ਬੱਲੇ ਬੱਲੇ ਕਰਾਤੀ। ਮੈਨੂੰ ਯਾਦ ਹੀ ਨਹੀਂ ਕਦੇ 117 ਚੋਂ 92 ਸੀਟਾਂ ਕਿਸੇ ਨੂੰ ਵੀ ਮਿਲੀਆਂ ਹੋਣ। ਜ਼ਬਰਦਸਤ ਕਲੀਨ ਸਵੀਪ ਮਾਰਿਆ ਤੁਸੀਂ, ਪਰ ਤੁਸੀਂ ਤਾਂ ਇਲੈਕਸ਼ਨ ਹੀ ਨਹੀਂ ਕੋਈ ਹਾਰਦੇ। ਤੁਸੀਂ ਮੋਦੀ ਸਾਹਿਬ ਦੇ ਘਰ ਜਾ ਕੇ
ਹਾਂਜੀ
ਦੇਖੋ ਤੁਸੀਂ ਕੀ ਚਾਹ ਰਹੇ ਹੋ ਮੈਂ ਤੁਹਾਨੂੰ ਦੱਸ ਦਿੰਦਾ, ਤੁਸੀਂ ਕੀ ਚਾਹ ਰਹੇ ਹੋ ਔਰ ਬਾਕੀ ਕੀ ਚਾਹ ਰਹੇ ਹੋ ਮੈਂ ਤੁਹਾਨੂੰ ਦੱਸ ਦਿੰਦਾ। ਦੇਖੋ ਤੁਹਾਡੀ ਪਾਰਟੀ ਨੂੰ 10 ਸਾਲ ਹੋਏ ਨੇ ਬੜੀ ਨੂੰ, ਠੀਕ ਹੈ, ਤੁਸੀਂ ਦਿੱਲੀ ਵੀ ਜਿੱਤ ਗਏ, ਪੰਜਾਬ ਵੀ ਜਿੱਤ ਗਏ, ਗੋਆ ਵੀ ਜਿੱਤ ਰਹੇ ਹੋ, ਗੁਜਰਾਤ ਵੀ ਜਿੱਤ ਰਹੇ ਹੋ। ਤੁਸੀਂ ਚਾਹੁੰਦੇ ਹੋ ਕਿ ਮੈਂ 10 ਸਾਲਾਂ ਚ ਬਸ ਹੋਣਾ ਸੀ ਮੋਦੀ ਨੂੰ ਵੀ ਹਟਾ ਦਈਏ, ਕਾਂਗਰਸ ਅਸੀਂ ਸੈਂਟਰ ਚ ਵੀ ਜਿੱਤ ਜਾਈਏ, ਹੋ ਸਕਦਾ ਹੋ
ਜਾਏਗਾ।
ਕੀ ਕਹਿ ਰਹੇ ਹੋ?
ਕਿਉਂਕਿ ਜਿਹੜੀ ਜਿਹੜੀ ਲੋਕਾਂ ਦੀ ਹਾਲਤ ਹੋਇਆ ਨਾ ਤਰਸਯੋਗ, ਉਹ ਸੁਧਾਰਨਾ ਚਾਹੁੰਦੇ ਆ ਸਾਡੀ ਪਾਰਟੀ ਯਾਨੀ ਆਮ ਆਦਮੀ ਪਾਰਟੀ।
ਦੇਖੋ ਇਹ ਦੇਖੋ ਇੱਕ ਚੀਜ਼ ਬੜੀ ਹੋਰ ਇੰਪੋਰਟੈਂਟ ਹੈ, ਇਹ ਤੁਹਾਡੀ ਪਰਸੈਪਸ਼ਨ ਹੈ ਕਿ ਲੋਕਾਂ ਦੀ ਹਾਲਤ ਤਰਸਯੋਗ ਆ। ਉਹ ਲੋਕ ਹੁਣ ਪਤਾ ਕੀ ਹੈ, ਰੋਜ਼ ਯੂਟਿਊਬ ਤੇ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਜਿਹੜੇ ਸਾਡੇ ਬੰਦੇ ਇੱਥੋਂ ਕੈਨੇਡਾ ਗਏ ਉਹਨਾਂ ਦੀ ਹਾਲਤ ਤਰਸਯੋਗ ਆ। ਇਹ ਤੁਸੀਂ ਕਹਿੰਦੇ ਹੋ ਕਿ ਇੰਡੀਆ ਦੀ ਹਾਲਤ ਤਰਸਯੋਗ ਆ, ਉਹ ਲੋਕ ਕਹਿੰਦੇ ਸੀ ਇੱਥੇ ਮੌਜਾਂ ਕਰਦੇ ਆ,
ਇੱਥੇ ਵੀ ਤਰਸਯੋਗ ਆ।
ਨਹੀਂ ਇੱਕ ਸੁਣੋ ਨਾ ਸੁਣੋ, ਉਹ ਕਹਿੰਦੇ ਯਾਰ ਘਰ ਦੇ ਵਿੱਚ 4 ਨੌਕਰ ਨੇ, ਝਾੜੂ ਪੋਚੇ ਵਾਲੇ ਲੱਗਦੇ। ਇਹ ਗੱਲ ਦੁਬਾਰਾ ਸੁਣ ਲਓ, ਮੈਂ ਤੁਹਾਨੂੰ ਦੱਸਣ ਲੱਗਾ, ਇਹ ਮੈਂ ਗੱਲ ਤੁਹਾਨੂੰ ਦੱਸਣ ਲੱਗਾ ਲੁਧਿਆਣਾ ਚੰਡੀਗੜ੍ਹ ਜਲੰਧਰ ਅੰਮ੍ਰਿਤਸਰ ਦੀ, ਮੈਂ ਦਿੱਲੀ ਦੀ ਗੱਲ ਹੀ ਕਰ ਰਿਹਾ, ਦਿੱਲੀ ਦਾ ਤੁਸੀਂ ਮੁਕਾਬਲਾ ਨਹੀਂ ਕਰ ਸਕਦੇ। ਉਹ ਕਹਿੰਦੇ ਝਾੜੂ ਪੋਚੇ ਵਾਲੇ ਅਲੱਗ ਨੇ, ਘਰ ਦੇ ਵਿੱਚ 4 ਨੌਕਰ ਨੇ, ਗਰਮ ਗਰਮ ਫੁਲਕਾ ਟੇਬਲ ਤੇ ਆਉਂਦਾ ਹੈਗਾ, ਠੀਕ ਹੈ। ਨਹੀਂ ਤੁਸੀਂ ਉਹ ਲੋਕ ਹੋ, ਤੁਸੀਂ ਉਹ ਲੋਕ ਹੋ ਜਿਹੜੇ ਸਵੇਰੇ 5 ਵਜੇ ਅਲਾਰਮ ਲਾ ਕੇ 7 ਵਜੇ ਘਰ ਤੇ ਪਹੁੰਚਦੇ ਹੋ,
ਥੋੜੀ ਜ਼ਮੀਨ ਵਾਲੇ ਜਿਹੜੇ।
ਪਤਾ ਕੀ ਇੱਕ ਜਿਹੜੀ ਇਹ ਸੀ ਪ੍ਰਸੈਪਸ਼ਨ ਲਾ ਕੇ ਬੈਠੇ ਨਾ, ਹਾਲਤ ਤਰਸਯੋਗ ਆ, ਉੱਥੇ ਲੋਕ ਮਰੇ ਜਾ ਰਹੇ ਨੇ, ਭੁੱਖ ਮਰੀ ਹੈ। ਪਰ ਉਹਦੀ ਪ੍ਰੋਬਲਮ ਪਤਾ ਕੀ, ਉਹਦੀ ਪ੍ਰੋਬਲਮ ਦੀ ਜੜ ਵੀ ਤੁਹਾਨੂੰ ਦੱਸ ਦਿੰਦਾ ਕੀ ਹੈ। ਅਸੀਂ ਇੱਥੇ ਆ ਕੇ ਦਾਲ ਫੁਲਕਾ ਸਾਡਾ ਚੱਲਣ ਲੱਗ ਪਿਆ, ਠੀਕ ਹੈ। ਨਹੀਂ ਅਸੀਂ ਉਹਨਾਂ ਦੀ ਮਦਦ ਘੱਟ ਕਰਦੇ ਹਾਂ, ਉਹਨਾਂ ਨੂੰ ਗੱਲਾਂ ਜ਼ਿਆਦਾ ਸੁਣਾਉਂਦੇ, ਹੁਣ ਸਾਡੀਆਂ ਗੱਲਾਂ ਉਹ ਸਮਝ ਗਏ ਨੇ। ਅੱਗੇ ਕੀ ਸੀਗਾ, ਅੱਗੇ ਅਸੀਂ ਇੱਥੋਂ ਬ੍ਰਾਂਡਡ ਕੱਪੜੇ ਪਾ ਕੇ ਜਾਂਦੇ ਸੀ, ਹੱਥ ਦੇ ਵਿੱਚ ਸੋਨਾ ਪਾ ਲਿਆ, ਗਲੇ 'ਚ ਸੋਨੇ ਦੀ ਚੇਨੀ ਪਾ ਲਈ। ਉਹ ਬੰਦੇ ਕਹਿੰਦੇ ਸੀ ਪਤਾ ਨਹੀਂ ਯਾਰ ਕਿੱਥੋਂ ਦੁਬਈ ਤੋਂ ਆਏ ਆ, ਕਿੱਥੋਂ ਅਮਰੀਕਾ ਕੈਨੇਡਾ ਤੋਂ ਆਏ, ਉੱਥੇ ਤਾਂ ਸ਼ਾਇਦ ਪੇਟ ਦੇ ਪੈਸੇ ਲੱਗਦੇ ਹੋਣਗੇ, ਔਰ ਉੱਥੇ ਜਾ ਕੇ ਸੋਨੇ ਦੇ ਬੈੱਡ ਤੇ ਸੌਂਦੇ ਹੋਣਗੇ ਤਾਂ ਸੋਨੇ ਦੇ ਥਾਲ 'ਚ ਹੀ ਖਾਣਾ ਖਾਂਦੇ ਹੋਣਗੇ, ਠੀਕ ਹੈ। ਨਹੀਂ ਤੇ ਉਹ ਦੌੜ ਲੱਗੀ ਹੋਈ ਸੀਗੀ ਕਿਉਂਕਿ ਇੱਥੇ 24 ਆਵਰ ਟੀਵੀ ਸੀਗਾ, 24 ਘੰਟੇ ਇੱਥੇ ਬਿਜਲੀ ਪਾਣੀ ਚੱਲਦਾ, ਇੱਥੇ ਵਧੀਆ ਸ਼ੋਪਿੰਗ ਮਾਲ ਸੀਗੇ, ਸਾਰਾ ਕੁਝ ਸੀਗਾ, ਉੱਥੇ ਸਾਰਾ ਕੁਝ ਨਹੀਂ ਸੀਗਾ। ਹੁਣ ਪਿਛਲੇ 30-40 ਸਾਲਾਂ ਚ ਸਰ ਉੱਥੇ ਹਾਲਾਤ ਬਦਲ ਗਏ ਨੇ, ਔਰ ਕੱਲੇ ਇੰਡੀਆ ਨੇ ਬਦਲੇ, ਇੰਡੀਆ ਪਾਕਿਸਤਾਨ ਹੋਰ ਕਈ ਉੱਥੇ ਹੁਣ ਹਾਲਾਤ ਬਦਲ ਗਏ ਨੇ, ਉਹਨਾਂ ਨੂੰ ਹੁਣ ਸਾਰਾ ਕੁਝ ਪਤਾ ਲੱਗ ਗਿਆ। ਹੁਣ ਸਰ ਇੰਟਰਨੈਟ ਆ ਗਿਆ, ਪ੍ਰਿੰਸੀਪਲ ਸਾਹਿਬ ਗੱਲ ਸੁਣੋ ਨਾ, ਤੁਸੀਂ ਪੂਰਾ ਸਮਾਂ ਲੈਣਾ, ਆਪਾਂ ਗੱਲ ਵਧੀਆ ਡਿਸਕਸ਼ਨ ਚੱਲ ਰਹੀ ਹੈ। ਹੁਣ ਕੀ ਹੈ, ਹੁਣ ਇੰਟਰਨੈਟ ਆ ਗਿਆ, ਹੁਣ ਕੀ ਹੈ, ਹੁਣ ਉਹ ਉੱਥੇ ਬਹੁਤ ਸਾਰੇ ਲੋਕ ਇੱਥੇ ਸਭ ਕੁਝ ਦੇਖ ਗਏ ਨੇ, ਉਹ ਇੱਥੇ ਆਉਂਦੇ ਨੇ, ਇੱਥੇ ਦੇਖ ਜਾਂਦੇ ਆ ਕਿ ਇੱਥੇ ਦੀ ਲਾਈਫ ਕਿੱਦਾਂ ਦੀ ਹੈ, ਠੀਕ ਹੈ। ਉਹ ਫਿਰ ਹੁਣ ਅਸੀਂ ਕਹਿੰਦੇ ਹਾਂ ਜੀ, ਆਹ ਜਿਹੜੀ ਗੱਲ ਮੈਂ ਬਹੁਤ ਸੁਣਦਾ, ਤੁਸੀਂ ਵੀ ਹੁਣੇ ਕਈ ਸ਼ਾਇਦ ਵੈਸੇ ਹੀ ਕਿਉਂਕਿ ਇੱਥੇ ਕਹਿੰਦੇ ਹੀ ਜ਼ਿਆਦਾਤਰ ਲੋਕ, ਮੈਂ ਨਹੀਂ ਖੈਰ ਵੈਸੇ ਕਦੇ ਕੋਈ ਗੱਲ ਕਰਦਾ, ਤੁਸੀਂ ਵੀ ਕਹਿ ਗਏ ਹੁਣੇ ਉੱਥੇ ਲੋਕਾਂ ਦੀ ਹਾਲਤ ਬੜੀ ਤਰਸਯੋਗ ਹੈ, ਅਸੀਂ ਉੱਥੇ ਦੀ ਜ਼ਿੰਦਗੀ ਸੁਧਾਰਨਾ ਚਾਹੁੰਦੇ ਹਾਂ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਤੁਹਾਡੀ ਹਾਲਤ ਤਰਸਯੋਗ ਹੈ, ਅਸੀਂ ਕਹਿੰਦੇ ਹਾਂ ਤੁਸੀਂ ਵੋਟਾਂ ਵੀ ਸਾਡੇ ਮੁਤਾਬਿਕ ਪਾਓ। ਬਈ ਉਹਨਾਂ ਨੂੰ ਕੇਜਰੀਵਾਲ ਸਾਹਿਬ ਪਸੰਦ ਹੈ ਕਿ ਬਾਦਲ ਸਾਹਿਬ ਪਸੰਦ ਹੈ ਕਿ ਮੋਦੀ ਸਾਹਿਬ ਪਸੰਦ ਹੈ ਕਿ ਰਾਹੁਲ ਗਾਂਧੀ ਪਸੰਦ ਹੈ, ਉਹ ਕਹਿੰਦੇ ਵੀ ਸਾਡੀ ਪਸੰਦ ਹੈ, ਅਸੀਂ ਇੱਥੇ ਰਹਿੰਦੇ ਹਾਂ, ਅਸੀਂ ਥੋੜੀ ਆ ਕੇ ਤੁਹਾਨੂੰ ਕਹਿੰਦੇ ਵੀ ਤੁਹਾਡੀ ਹਾਲਤ ਤਰਸਯੋਗ ਹੈ। ਤੁਹਾਨੂੰ ਲੱਗਦਾ ਹੈ ਕਿ ਇਹਨਾਂ ਜਿਨ੍ਹਾਂ ਹਾਲਾਤਾਂ 'ਚ ਅਸੀਂ ਲੋਕ ਇੱਥੇ ਰਹਿ ਰਹੇ ਹਾਂ ਉਹਨਾਂ ਹਾਲਾਤਾਂ 'ਚ ਹੋਰ ਲੋਕ ਰਹਿ ਲੈਣਗੇ? ਨਹੀਂ, ਉਹ ਨਹੀਂ ਰਹਿ ਸਕਦੇ। ਇੱਥੇ ਅਸੀਂ ਜਿਨ੍ਹਾਂ ਹਾਲਾਤਾਂ 'ਚ ਇੱਥੇ ਰਹਿ ਰਹੇ ਹਾਂ ਉਹ ਲੋਕ ਰਹਿ ਲੈਣਗੇ? ਨਹੀਂ ਸਰ, ਮੈਂ ਤੁਹਾਨੂੰ ਦੱਸ ਰਿਹਾ ਕਿ ਹੁਣ ਉੱਥੇ ਬਹੁਤ ਚੇਂਜ ਆ ਗਿਆ, ਠੀਕ ਹੈ। ਤੁਸੀਂ ਜਾ ਕੇ ਉੱਥੇ ਦੇਖੋ, ਯੈਸ ਅੱਜ ਵੀ ਉੱਥੇ ਬੜੀ ਗਰੀਬੀ ਹੈ, ਪਰ 140 ਕਰੋੜ ਦੀ ਆਬਾਦੀ ਹੈ ਅੱਜ ਤੋਂ। 44% ਪੀਪਲ ਵਰ ਬਿਲੋ ਦਾ ਪਾਵਰਟੀ ਲਾਈਨ ਇਨ 90s ਜਦੋਂ ਇਹ ਰਿਫਾਰਮ ਸ਼ੁਰੂ ਹੋਏ ਨੇ। 44% ਦਾ ਮਤਲਬ ਇਹ ਸੀਗਾ ਉਸ ਵੇਲੇ 110 ਕਰੋੜ ਆਬਾਦੀ ਸੀਗੀ, ਅੱਜ 140 ਹੈ, ਤੇ 110 ਕਰੋੜ ਆਬਾਦੀ ਚੋਂ 50 ਕਰੋੜ ਲੋਕ ਗਰੀਬੀ ਰੇਖਾ ਤੋਂ ਥੱਲੇ ਸੀਗੇ। ਜਿਸ ਕੰਟਰੀ 'ਚ 50 ਕਰੋੜ ਲੋਕ ਗਰੀਬੀ ਰੇਖਾ ਤੋਂ ਥੱਲੇ ਹੋਣਗੇ, 2 ਵਕਤ ਦੀ ਰੋਟੀ ਨਹੀਂ ਮਿਲਦੀ, ਉੱਥੇ ਹਾਹਾਕਾਰ ਹੀ ਮਚਣੀ ਹੈ, ਠੀਕ ਹੈ। ਲੇਕਿਨ ਉਹ 44% ਸੀਗਾ, ਹੁਣ ਸਰ 11% ਹੈ। ਅੱਜ ਵੀ 11% ਦਾ ਮਤਲਬ ਇਹ ਹੈ ਕਿ ਜੇ 140 ਕਰੋੜ ਦੀ ਉੱਥੇ ਆਬਾਦੀ ਹੈ ਤੇ 11% ਵੀ ਜੇ ਅਸੀਂ ਲਾ ਕੇ ਚੱਲੀਏ ਮੋਟੇ ਤੌਰ ਤੇ ਗਰੀਬੀ, ਜਾਂ 15% ਲਾ ਕੇ ਚੱਲੀਏ, 15% ਵੀ ਲਾ ਕੇ ਚੱਲੀਏ, ਹੋ ਸਕਦਾ 10% ਹੋਵੇ, ਹੋ ਸਕਦਾ 11% ਹੋਵੇ, ਅਲੱਗ ਅਲੱਗ ਨੰਬਰ ਆਉਂਦੇ ਨੇ, ਕੋਈ 14% ਵੀ ਕਹਿੰਦਾ ਹੈ, ਕੋਈ 11% ਵੀ ਕਹਿੰਦਾ ਹੈ। ਮੈਂ ਨੰਬਰ ਤੁਹਾਨੂੰ ਵਰਲਡ ਬੈਂਕ, UN ਇਹਨਾਂ ਦੇ ਕੋਟ ਕਰਾਂਗਾ, ਮੈਂ ਇੰਡੀਆ ਦੇ ਨੰਬਰ ਨੂੰ ਕੋਟ ਕਰਾਂਗਾ, ਤੁਹਾਨੂੰ ਵਰਲਡ ਬੈਂਕ UN ਦੇ ਨੰਬਰ ਕੋਟ ਕਰਾਂਗਾ। ਸੋ ਜੇ ਮੋਟੇ ਤੌਰ ਤੇ 11 ਜਾਂ 15% ਵੀ ਗਰੀਬੀ ਲਗਾ ਕੇ ਚੱਲੀਏ ਅਸੀਂ ਇੰਡੀਆ ਦੇ ਵਿੱਚ, ਤਾਂ ਵੀ ਅਪਰੋਕਸੀਮੇਟਲੀ 20 ਕਰੋੜ 20 ਕਰੋੜ ਲੋਕ ਉੱਥੇ ਅੱਜ ਵੀ ਗਰੀਬ ਨੇ। ਯਾਨੀ ਕਿ ਕੈਨੇਡਾ ਦੀ ਪਾਪੂਲੇਸ਼ਨ, ਟੋਟਲ ਪਾਪੂਲੇਸ਼ਨ ਤੋਂ 5 ਗੁਣਾ ਜ਼ਿਆਦਾ ਲੋਕ ਇੰਡੀਆ 'ਚ ਉਹਨਾਂ ਕੋਲ 2 ਵਕਤ ਦੀ ਰੋਟੀ ਨਹੀਂ ਹੈ। ਬਟ ਅੱਜ ਤੇ ਲੋਕ 20 ਕਰੋੜ ਨੇ, ਇਮੇਜਿਨ ਕਰੋ ਕਿ ਕਿਸੇ ਸਮੇਂ 50 ਕਰੋੜ ਸੀਗੇ, ਸੋ 30 ਕਰੋੜ ਗਰੀਬੀ ਚੋਂ ਬਾਹਰ ਆ ਗਏ ਨੇ ਪਿਛਲੇ 30-40 ਸਾਲ ਚ। ਇਹ ਜਿਹੜੇ 20 ਕਰੋੜ ਨੇ, ਜਿਹੜੇ 20 ਕਰੋੜ
80 ਕਰੋੜ ਲੋਕਾਂ ਨੇ 5 ਕਿਲੋ ਅਨਾਜ ਦੇ ਰਹੇ ਆ 80 ਕਰੋੜ ਲੋਕਾਂ ਨੂੰ, ਫਿਰ 80 ਕਰੋੜ ਵੀ ਲੋਕ ਗਰੀਬ ਹੀ ਨੇ।
ਬੜਾ ਵਧੀਆ ਤੁਹਾਡਾ ਸਵਾਲ ਹੈ, ਇਹ ਮੈਂ ਬਹੁਤ ਵਾਰ ਸੁਣਦਾ ਹੈ, ਔਰ ਮੈਨੂੰ ਕਈ ਲੋਕ ਕਹਿੰਦੇ ਕਿ ਯੁੱਧਵੀਰ ਜੀ ਤੁਹਾਡੇ ਵਾਈ ਮੀਡੀਆ ਤੇ ਚੈਨਲ ਵਾਈ ਤੇ ਇਹ ਗੱਲ ਬਹੁਤ ਸਾਰੇ ਪੈਨਲ ਮੈਂਬਰ ਕਹਿੰਦੇ ਨੇ, ਤੁਸੀਂ ਵੀ ਅੱਜ ਕਹੀ ਹੈ ਹੁਣੇ ਕਿ 80 ਕਰੋੜ ਲੋਕਾਂ ਨੂੰ ਉਹ ਫ੍ਰੀ ਅਨਾਜ ਦੇ ਰਹੇ ਨੇ,
5 ਕਿਲੋ ਅਨਾਜ ਦੇ ਰਹੇ।
ਹਾਂਜੀ ਹਾਂਜੀ ਬਿਲਕੁਲ 5 ਕਿਲੋ ਅਨਾਜ ਦੇ ਰਹੇ, ਤੇ ਜੇ 80 ਕਰੋੜ ਲੋਕਾਂ ਨੂੰ ਸਰਕਾਰ ਫ੍ਰੀ ਅਨਾਜ ਦੇ ਰਹੀ ਹੈ, ਇਹਦਾ ਮਤਲਬ 80 ਕਰੋੜ ਲੋਕ ਤਾਂ ਉੱਥੇ ਭੁੱਖੇ ਮਰ ਰਹੇ ਨੇ, ਤੇ ਫਿਰ ਇੰਡੀਆ ਤਾਂ ਬਹੁਤ ਗਰੀਬੀ ਚ ਰਹਿ ਰਿਹਾ। ਬੜਾ ਵਧੀਆ ਤੁਹਾਡਾ ਸਵਾਲ ਹੈ ਸਰ। ਐਸਾ ਹੈ ਕਿ ਜਦੋਂ ਕੋਵਿਡ ਆਇਆ ਨਾ, ਤੇ ਸਰਕਾਰ ਨੇ ਇਹ ਫੈਸਲਾ ਕੀਤਾ, ਕੋਵਿਡ ਆ ਗਿਆ ਸੀ, ਵੈਸੇ ਵੀ ਅਨਾਜ ਜਦੋਂ MSP ਤੇ ਸਰਕਾਰ ਖਰੀਦੀ ਹੈ ਤੇ ਉਹ ਗੋਦਾਮਾਂ ਚ ਸੜਦਾ ਪਿਆ, ਕੋਈ ਗੋਦਾਮ ਐਸਾ ਨਹੀਂ ਜਿੱਥੇ ਬਾਹਰ ਅਨਾਜ ਸੜਦਾ ਨਾ ਹੋਵੇ, ਕਿਉਂਕਿ ਸਰਕਾਰ ਉਹਨਾਂ ਅਨਾਜ ਇਹਨਾਂ ਕੋਲ ਸਟੋਰੇਜ ਨਹੀਂ ਹੈ। ਜਿਹੜਾ ਸਰਕਾਰ MSP ਤੇ ਅਨਾਜ ਖਰੀਦ ਲੈਂਦੀ ਹੈ, ਬਜਾਏ ਦੇ ਕਿ ਉਹ ਸੜੇ, ਉਹਨਾਂ ਨੇ ਕੋਵਿਡ ਦਰਮਿਆਨ ਕਿਹਾ ਕਿ ਇਹ ਵੰਡਣਾ ਸ਼ੁਰੂ ਕਰ ਦਿਓ। ਉਹਨਾਂ ਨੇ ਜਿੱਦਾਂ ਇੱਥੇ ਹੁਣ 2,000 ਰੁਪਏ ਸਾਰਿਆਂ ਨੂੰ ਦਿੱਤਾ, ਸਰਕਾਰ 2,000 ਦੇ ਰਹੀ ਹੈ ਗਵਰਨਮੈਂਟ ਦੀ ਕੈਨੇਡਾ ਦੀ, ਇਹਦਾ ਮਤਲਬ ਇਹ ਨਹੀਂ ਕਿ ਸਾਰੇ ਜਿਨ੍ਹਾਂ ਨੇ $2,000 ਲਿਆ ਉਹ ਸਭ ਗਰੀਬ ਸੀਗੇ, ਉਹਨਾਂ ਕੋਲ ਪੈਸੇ ਨਹੀਂ ਸੀਗੇ, ਗਵਰਨਮੈਂਟ ਇੱਥੇ $2,000 ਦੇ ਰਹੀ ਸੀਗੀ, ਠੀਕ ਹੈ ਨੀ। ਇਹਦਾ ਇਹ ਮਤਲਬ ਨਹੀਂ ਸੀਗਾ ਕਿ ਸਾਰੇ $2,000 ਲੈਣ ਵਾਲੇ ਗਰੀਬ ਸੀਗੇ, ਕਿ ਉਹਨਾਂ ਕੋਲ $2,000 ਵੀ ਮਹੀਨੇ ਦਾ ਨਹੀਂ ਸੀਗਾ। ਨੋ, ਗਵਰਨਮੈਂਟ ਨੇ ਕਿਹਾ ਕਿ ਬਈ ਕੋਵਿਡ ਹੈ, ਅਸੀਂ ਸਪੋਰਟ ਕਰ ਦਿੰਦੇ ਹਾਂ, ਵੀ ਆਰ ਗੋਇੰਗ ਟੂ ਗਿਵ $2,000 ਐਵਰੀਵਨ ਜੇ ਤੁਸੀਂ ਕੰਮ ਕੀਤਾ ਹੋਇਆ। ਤੁਹਾਡੀ ਐਲੀਜੀਬਿਲਟੀ ਕੀ ਰੱਖੀ ਸੀ ਕਿ ਜੇ ਤੁਸੀਂ ਕੰਮ ਕੀਤਾ ਤੁਸੀਂ $2,000 ਲੈ ਲਓ ਮਹੀਨੇ ਦੇ, ਇਹ ਐਲੀਜੀਬਿਲਟੀ ਸੀ ਨਾ। ਬਟ ਇਹਦਾ ਮਤਲਬ ਇਹ ਨਹੀਂ ਸੀਗਾ ਕਿ ਜਿਨ੍ਹਾਂ ਜਿਨ੍ਹਾਂ ਨੂੰ ਸਰਕਾਰ ਨੇ $2,000 ਦੇ ਦਿੱਤਾ ਉਹ ਸਾਰੇ ਗਰੀਬ ਹੀ ਸੀਗੇ ਕਿਤੇ ਕੈਨੇਡਾ ਚ, ਨਹੀਂ। ਅੱਛਾ, ਇਸੇ ਤਰ੍ਹਾਂ ਇਹ ਉਹਨਾਂ ਦੀ ਪਾਲਿਸੀ ਸੀਗੀ, ਉਹਨਾਂ ਨੇ ਕਿਹਾ ਕਿ 80 ਕਰੋੜ ਲੋਕ ਉਹਨਾਂ ਨੇ ਆਈਡੈਂਟੀਫਾਈ ਕੀਤੇ ਕਿ ਜੀ ਅਸੀਂ 80 ਕਰੋੜ ਲੋਕਾਂ ਨੂੰ ਅਨਾਜ ਜਿਹੜਾ ਜੇ ਘੱਟੋ ਘੱਟ ਅਗਲੇ ਨੂੰ ਦਾਲ ਫੁਲਕਾ ਮਿਲਦਾ ਰਹੇ, ਅਸੀਂ ਅਨਾਜ ਉਹਦੇ ਵਿੱਚ ਕੁਛ ਦਾਲਾਂ ਜੇ ਉਹ, ਉਹਨਾਂ ਨੇ ਕਿਹਾ ਇੰਨੀ ਚੀਜ਼ ਅਸੀਂ ਫ੍ਰੀ ਦੇ ਦਾਂਗੇ ਖਾਣ ਪੀਣ ਦੀ, ਠੀਕ ਹੈ। ਉਹ ਉਹਨਾਂ ਨੇ ਕੋਵਿਡ ਦੇ ਦਰਮਿਆਨ ਕੀਤੀ। ਕੋਵਿਡ ਤੋਂ ਬਾਅਦ ਉਹਨਾਂ ਨੇ ਕਿਹਾ ਵੈਸੇ ਵੀ ਇੱਥੇ ਇਹ ਸਰ ਵੇਸਟ ਹੀ ਜਾਂਦਾ ਸੀਗਾ, ਇਹ ਅਨਾਜ ਸਰ MSP ਤੇ ਅਸੀਂ ਖਰੀਦਦੇ ਹੀ ਆ, ਇਹ ਸਾਰਾ ਵੇਸਟ ਜਾਂਦਾ, ਗੋਦਾਨਾਂ ਚ ਸੜ ਜਾਂਦਾ, ਤੇ ਬਜਾਏ ਦੇ ਕਿ ਵੇਸਟ ਜਾਏ ਕੋਵਿਡ ਤੋਂ ਬਾਅਦ ਅਸੀਂ ਇਹਨੂੰ 5 ਸਾਲ ਲਈ ਹੋਰ ਫ੍ਰੀ ਕਰ ਦਿਓ। ਉਹਨਾਂ ਨੇ ਕਿਹਾ ਠੀਕ ਹੈ ਜੀ, ਅਸੀਂ 5 ਸਾਲ ਲਈ ਹੋਰ ਫ੍ਰੀ ਦੇ ਦਿੰਦੇ। ਉਹਨਾਂ ਨੇ 5 ਸਾਲ ਲਈ ਹੋਰ ਫ੍ਰੀ ਦੇਣਾ ਸ਼ੁਰੂ ਕਰ ਦਿੱਤਾ। ਇਹਦਾ ਮਤਲਬ ਇਹ ਨਹੀਂ ਕਿ 80 ਕਰੋੜ ਸਾਰਾ ਗਰੀਬ ਹੀ ਹੈ, ਉਹਨਾਂ ਨੇ ਉਹ ਦੇਖਿਆ ਕਿ ਜੇ 140 ਕਰੋੜ ਆ, ਉੱਪਰਲਾ ਜਿਹੜਾ 60 ਕਰੋੜ ਆ ਉਹਨੂੰ ਨਹੀਂ ਦੇਣਾ, ਉੱਪਰਲਾ 60 ਕਰੋੜ ਉਹਨਾਂ ਨੇ ਅੰਦਾਜ਼ਾ ਲਾਇਆ ਕਿ ਇਹਨਾਂ ਨੂੰ ਨਹੀਂ ਦੇਣਾ, ਥੱਲੇ ਦਾ ਜਿਹੜਾ 80 ਕਰੋੜ ਹੈ, 140 ਕਰੋੜ ਦੀ ਪਾਪੂਲੇਸ਼ਨ ਹੈ, ਉਹਨਾਂ ਨੂੰ ਫ੍ਰੀ ਅਨਾਜ ਦਿੰਦੇ ਰਹੋ। ਦੈਟ ਡਜ਼ਨਟ ਮੀਨ ਕਿ ਉਹ ਸਭ ਭੁੱਖੇ ਮਰ ਰਹੇ ਸੀ। ਅਗਲਾ ਇੱਕ ਹੋਰ ਪੁਆਇੰਟ ਤੁਹਾਨੂੰ ਦੱਸ ਦਿੰਦਾ, ਪੰਜਾਬ ਦੇ ਵਿੱਚ ਬਿਜਲੀ ਫ੍ਰੀ ਦਿੱਤੀ ਜਾਂਦੀ ਹੈ। ਹੁਣ ਇੱਥੇ ਕੋਈ ਬੰਦਾ ਬੈਠੇਗਾ ਕਿ ਯਾਰ ਉੱਥੇ ਇੰਨੇ ਲੋਕ ਗਰੀਬ ਨੇ ਕਿ ਸਾਰੇ ਪੰਜਾਬ, ਅਸੀਂ ਪੰਜਾਬ ਤੋਂ ਹਾਂ, ਤੁਸੀਂ ਅਸੀਂ, ਆਪਾਂ ਸਾਰੇ ਲੋਕ ਉੱਥੇ ਖਾਂਦੇ ਪੀਂਦੇ ਘਰਾਂ ਤੋਂ ਆਏ ਹਾਂ, ਠੀਕ ਹੈ। ਪੰਜਾਬ ਦੇ ਵਿੱਚ ਬਿਜਲੀ ਫ੍ਰੀ ਦਿੱਤੀ ਜਾਂਦੀ ਹੈ, ਰਾਸ਼ਨ ਫ੍ਰੀ ਦਿੱਤਾ ਜਾਂਦਾ। ਹੁਣ ਸਾਡੇ ਤਾਂ ਕਈ ਫਰੈਂਡ ਕਹਿੰਦੇ ਜੀ ਪੰਜਾਬ ਦੇ ਵਿੱਚ ਯਾਰ ਸਵਾਰੀ ਆ ਗਿਆ, 3-3 ਕੋਠੀਆਂ ਵਾਲੇ ਬੰਦੇ ਵੀ, 3-3 ਚੜ੍ਹੀਆਂ ਕੋਠੀਆਂ ਵਾਲੇ ਬੰਦੇ ਵੀ ਬਿਜਲੀ ਦਾ ਬਿੱਲ ਮਾਫ਼ ਹੋ ਰਿਹਾ ਉਹਨਾਂ ਦਾ, ਠੀਕ ਹੈ। ਦੈਟ ਡਜ਼ਨ ਮੀਨ ਕਿ ਉਹ ਜਿਹੜੀਆਂ 3 ਕੋਠੀਆਂ ਉਹ ਕਿਤੇ ਗਰੀਬ ਆ, ਰੋਟੀ ਨਹੀਂ ਮਿਲ ਰਹੀ। ਉਹ ਤਾਂ ਸਰਕਾਰ ਨੇ ਪਾਲਿਸੀ ਕੱਢ ਦਿੱਤੀ, ਇੱਕ ਤੋਂ ਇੱਕ ਅੱਗੇ ਫ੍ਰੀ ਵੀਜ਼ ਵੰਡਣ ਲੱਗੇ ਹੋਏ ਨੇ, ਇੱਕ ਤੋਂ ਇੱਕ ਅੱਗੇ। ਰਾਹੁਲ ਗਾਂਧੀ ਜੀ ਨੇ ਹੁਣ ਜਿਹੜੀ ਨਵੀਂ ਪਾਲਿਸੀ ਕੀਤੀ ਹੈ, ਇੰਡੀਆ ਦਾ ਬਜਟ ਕਿੰਨਾ ਹੈ ਤੁਹਾਡਾ? ਆਖਰੀ ਬਜਟ ਸੀਗਾ 44,000 ਕਰੋੜ ਦਾ, 44,000 ਕਰੋੜ ਦਾ, ਠੀਕ ਹੈ। ਤੁਸੀਂ ਪਾਲਿਸੀਆਂ ਕੱਢੀ ਜਾ ਰਹੇ ਹੋ, ਠੀਕ ਹੈ ਨੀ, ਉੱਥੇ ਜਿੰਨਾ ਮਰਜ਼ੀ, ਕਿਉਂਕਿ ਲੋਕਾਂ ਨੂੰ ਪਸੰਦ ਹੈ। ਦਿੱਲੀ ਦੇ ਵਿੱਚ ਇੱਕ ਕਾਰਨ ਜਿਹੜਾ, ਜਿਹੜੀ ਤੁਹਾਡੀ ਪਾਰਟੀ ਆਮ ਆਦਮੀ ਪਾਰਟੀ ਜਿੱਤਦੀ ਹੈ, ਮੋਦੀ ਸਾਹਿਬ ਵੀ ਹਾਰਦੇ ਨੇ, ਹਰ ਵਾਰ ਹਾਰਦੇ ਨੇ ਮੋਦੀ ਸਾਹਿਬ ਵੀ, ਔਰ ਕਾਂਗਰਸ ਵੀ ਹਾਰ ਜਾਂਦੀ ਹੈ, 100 ਸਾਲ ਪੁਰਾਣੀ ਪਾਰਟੀ ਵੀ ਹਾਰਦੀ ਹੈ ਤੇ ਮੋਦੀ ਸਾਹਿਬ ਵੀ ਹਾਰਦੇ। ਉਹਦਾ ਇੱਕ ਮੇਜਰ ਕਾਰਨ ਦਿੱਲੀ ਚ ਕੀ ਹੈ? ਦਿੱਲੀ ਚ ਉਹਦਾ ਮੇਜਰ ਕਾਰਨ ਇਹ ਹੈ ਕਿ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਦਿੱਲੀ ਚ ਫ੍ਰੀ ਆਮ ਆਦਮੀ ਪਾਰਟੀ ਦਿੰਦੀ ਹੈ, ਉਹ ਹੁਣ ਕੋਈ ਛੱਡਣਾ ਨਹੀਂ ਚਾਹੁੰਦਾ। ਅੱਛਾ, ਸੇਮ ਲੋਕ ਨੇ ਦਿੱਲੀ ਦੇ ਵਿੱਚ, ਤੁਹਾਨੂੰ ਪਤਾ ਅਗਲੇ ਸਾਲ ਫੇਰ ਇਲੈਕਸ਼ਨ ਨੇ, 2025 ਦਿੱਲੀ ਚ ਅਸੈਂਬਲੀ ਇਲੈਕਸ਼ਨ ਨੇ, ਸਟੇਟ ਦੀ ਇਲੈਕਸ਼ਨ ਨੇ, ਤੁਸੀਂ ਫੇਰ ਜਿੱਤ ਜਾਣਾ। ਤਾਂ ਹੁਣੇ ਤੁਹਾਨੂੰ ਪਿਆ
ਦੇਣਾ,
ਆਰਾਮ ਨਾਲ ਦੇਖੋ, ਤਾਂ ਤੁਸੀਂ ਵੀ ਕਹਿ ਸਕਦੇ ਆਰਾਮ ਨਾਲ ਜਿੱਤ ਜਾਣਾ। ਕਿਉਂ ਜਿੱਤ ਜਾਣਾ? ਇਹੀ ਮਸ਼ੀਨਾਂ ਹੋਣਗੀਆਂ ਜਿੱਥੇ ਤੁਸੀਂ ਅੱਜ ਵਿਰੋਧ ਕਰਦੇ ਹੋ, ਇਹੀ ਮਸ਼ੀਨਾਂ ਹੋਣਗੀਆਂ। ਅੱਛਾ, ਹੁਣ ਤੁਹਾਡੀ ਹਾਰ ਦਾ ਕਾਰਨ ਵੀ ਦੱਸ ਦਿੰਦਾ, ਤੁਹਾਡੀ ਮੈਂ ਹਾਰ ਦਾ ਕਾਰਨ ਵੀ ਦੱਸ। ਤੁਹਾਡੀ ਹਾਰ ਦਾ ਕਾਰਨ ਇਹ ਹੈ ਕਿ ਜਦੋਂ ਇੰਡੀਆ ਨੇ ਹੋਇਆ ਕੀ, ਇੰਡੀਆ ਦੇ ਉੱਤੇ ਬੜਾ ਵੱਡਾ ਅਟੈਕ ਹੋਇਆ, ਠੀਕ ਹੈ, ਇੰਡੀਆ ਤੇ ਬੜਾ ਵੱਡਾ ਅਟੈਕ ਹੋਇਆ, ਦੇਸ਼ ਸਾਰਾ ਉਹਦੇ ਲਾਸ਼ਾਂ ਆ ਰਹੀਆਂ ਜੀ, ਉਹ ਜੀ ਬੰਦੇ ਮਾਰ ਦਿੱਤੇ, ਇੰਡੀਆ ਤੇ ਟੈਰਿਸਟ ਅਟੈਕ ਹੋ ਗਿਆ, ਠੀਕ ਹੈ, 57 ਬੰਦਿਆਂ ਦੀ ਡੈਥ ਹੋ ਗਈ, ਦੇਸ਼ ਚ ਹਾਹਾਕਾਰ ਮਚ ਰਹੀ ਹੈ ਸਾਰੇ ਮੀਡੀਆ ਚ। ਉਹ ਹੁਣ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਜਾ ਕੇ ਉੱਥੇ ਸਰਜੀਕਲ ਸਟ੍ਰਾਈਕ ਕਰ ਦਿੱਤੀਆਂ ਪਾਕਿਸਤਾਨ ਚ, ਉੱਥੇ ਬੰਦੇ ਨਹੀਂ ਮਰੇ, ਉਹ ਮਰੇ ਉਹ ਬਾਅਦ ਦੀ ਗੱਲ ਹੈ, ਠੀਕ ਹੈ, ਇਹਨਾਂ ਨੇ ਸਰਜੀਕਲ ਸਟ੍ਰਾਈਕ ਕਰ ਦਿੱਤੀਆਂ, ਦੇਸ਼ ਨੂੰ ਤਸੱਲੀ ਹੋ ਗਈ ਜੀ, ਅਸੀਂ ਜਾ ਕੇ ਜੋ ਉੱਥੇ ਪਾਕਿਸਤਾਨ ਦੇ ਕਸ਼ਮੀਰ ਚ ਗਏ, ਅਸੀਂ ਉੱਥੇ ਜਾ ਕੇ ਅਸੀਂ ਅਟੈਕ ਕਰ ਦਿੱਤਾ, ਸਾਡੇ ਬੰਦੇ ਗਏ, ਇੱਦਾਂ ਕਰਤਾ, ਉੱਦਾਂ ਕਰਤਾ। ਹੁਣ ਤੁਹਾਡੇ ਕੇਜਰੀਵਾਲ ਸਾਹਿਬ ਕਹਿੰਦੇ ਆ, ਉਹ ਬਈ ਹਮੇ ਸਬੂਤ ਦੋ, ਮੋਦੀ ਸਾਹਿਬ ਹਮੇ ਸਬੂਤ ਦੋ, ਹਮ ਨਹੀਂ ਮਾਨਤੇ ਕਹਿੰਦੇ ਯਾਰ ਇਹ ਗੱਲ ਗਲਤ ਹੈ ਭਾਈ, ਉਸੀ ਇੰਨੇ ਗੁੱਸੇ ਜਾਂ ਇੱਥੇ ਸਾਡੇ ਬੰਦੇ ਮਾਰਤੇ ਟੈਰਿਸਟ, ਤੁਸੀਂ ਜਾ ਕੇ ਸਬੂਤ ਮੰਗ ਰਹੇ ਹੋ, ਸਬੂਤ ਵੀ ਕਿਹਤੋਂ ਮੰਗ ਰਹੇ ਹੋ? ਇੰਡੀਅਨ ਆਰਮੀ ਤੋਂ, ਠੀਕ ਨੀ? ਫਿਰ ਉਹ ਗੱਲ ਅੱਛਾ, ਫਿਰ ਤੁਸੀਂ ਗਲਤੀ ਆਪਣੀ ਸੁਧਾਰੀ, ਗਲਤੀ ਥੋੜੀ ਜਿਹੀ ਸੁਧਾਰੀ, ਕਿੱਦਾਂ ਸੁਧਾਰੀ ਤੁਸੀਂ? ਤੁਸੀਂ ਗਲਤੀ ਸੁਧਾਰੀ ਫਿਰ ਜਦੋਂ ਆਰਟੀਕਲ 370 ਹਟਾਇਆ, ਮੋਦੀ ਸਾਹਿਬ ਨੇ ਕਸ਼ਮੀਰ ਤੋਂ ਆਰਟੀਕਲ 370 ਹਟਾਇਆ, ਤੁਸੀਂ ਹੱਕ ਚ ਵੋਟ ਪਾਈ, ਤੁਹਾਡੀ ਆਮ ਆਦਮੀ ਪਾਰਟੀ ਨੇ, ਤੁਸੀਂ ਹੱਕ ਚ ਵੋਟ ਪਾਈ ਕਿ ਅਸੀਂ ਵੀ ਜੀ ਖਤਮ ਕਰ ਦੋ ਜੀ ਆਰਟੀਕਲ 370। ਬਟ ਉਸ ਵੇਲੇ ਤੱਕ ਮਾਮਲਾ ਲੇਟ ਹੋ ਗਿਆ ਸੀਗਾ, ਨੰਬਰ 1। ਨੰਬਰ 2, ਧਰਮ ਦੀ ਰਾਜਨੀਤੀ ਖੇਲਦੇ ਆ ਮੋਦੀ ਸਾਹਿਬ, ਠੀਕ ਹੈ? ਉਹ ਕੀ ਕਰਦੇ ਆ, ਮੰਦਿਰ ਬਣਾ ਦੇਣਗੇ, ਰਾਮ ਮੰਦਿਰ ਬਣਾ ਦਿੱਤਾ, ਇਹ ਕਰਤਾ, ਉਹ ਕਰ ਦਿੱਤਾ। ਅੱਛਾ, ਤੁਸੀਂ ਪਹਿਲਾਂ ਸੈਕੂਲਰ ਬਣਨ ਦਾ ਠੇਕਾ ਲੈ ਲਿਆ, ਤੁਸੀਂ ਕਿਹਾ ਜੀ ਨਹੀਂ ਨਹੀਂ, ਉਹ ਕਾਂਗਰਸ ਜੋ ਕੰਮ ਕਰਦੀ ਸੀ, ਤੁਸੀਂ ਕਿਹਾ ਨਹੀਂ ਨਹੀਂ ਅਸੀਂ ਤਾਂ ਸੈਕੂਲਰ ਹਾਂ ਜੀ, ਸਾਨੂੰ ਨੀ ਚਾਹੀਦਾ ਰਾਮ ਮੰਦਿਰ। ਉਹ ਜਦ ਤਾਈ ਉਹ ਤੁਸੀਂ ਕਿਹਾ ਵੀ ਦੇਸ਼ ਦੇ ਲੋਕ ਨੇ ਉਹ ਸਾਨੂੰ ਇੱਥੇ ਤਾਂ ਵੋਟਾਂ ਪਾ ਦਿੰਦੇ ਨੇ ਸਟੇਟ 'ਚ ਕਿਉਂਕਿ ਫ੍ਰੀ ਚੀਜ਼ਾਂ ਮਿਲਦੀਆਂ ਨੇ, ਪਰ ਜਦੋਂ ਨੈਸ਼ਨਲ ਅਸੈਂਬਲੀ ਦੀ ਇਲੈਕਸ਼ਨ ਹੁੰਦੀਆਂ, ਜਦੋਂ ਲੋਕ ਸਭਾ ਦੀ ਇਲੈਕਸ਼ਨ ਹੁੰਦੀਆਂ, ਉਸ ਵੇਲੇ ਸਾਨੂੰ ਵੋਟਾਂ ਨਹੀਂ ਪੈਂਦੀਆਂ। ਫਿਰ ਤੁਸੀਂ ਕੀ ਸ਼ੁਰੂ ਕੀਤਾ, ਤੁਸੀਂ ਸ਼ੁਰੂ ਕਰ ਦਿੱਤਾ, ਉਹ ਜੀ ਮੈਂ ਵੀ ਹਿੰਦੂ ਹਾਂ, ਮੈਂ ਵੀ ਜਾਤਾ ਹਾਂ, ਮੈਂ ਹਨੂੰਮਾਨ ਕਾ ਭਗਤ ਹਾਂ, ਉਹ ਰਾਮ ਜੀ ਦੇ ਭਗਤ ਬਣ ਗਏ, ਤੁਸੀਂ ਹਨੂੰਮਾਨ ਜੀ ਦੇ ਭਗਤ ਬਣ ਗਏ।
ਅੱਛਾ,
ਹਾਂ ਅੱਛਾ, ਪਰ ਫਿਰ ਇਹ ਜਿਹੜੀ ਬੀਜੇਪੀ ਹੈ ਉਹਨੇ ਇੱਥੇ ਪੀਐਚਡੀ ਕਰ ਲਈ ਹੈ, ਬੀਜੇਪੀ ਨੇ ਧਰਮ ਦੀ ਰਾਜਨੀਤੀ ਚ ਪੀਐਚਡੀ ਕਰ ਲਈ ਹੈ, ਤੁਸੀਂ ਅਜੇ ਸਕੂਲ ਚ ਐਡਮਿਸ਼ਨ ਲਈ ਹੈ ਉੱਥੇ, ਠੀਕ ਹੈ? ਹੁਣ ਤੁਸੀਂ ਅੱਜ ਸਵੇਰ ਦੀ ਖਬਰ ਸੁਣਾ, ਤੁਹਾਨੂੰ ਅੱਜ ਦੀ ਤਾਜ਼ਾ ਖਬਰ ਸੁਣਾ ਦਿੰਦਾ, ਤੁਹਾਨੂੰ ਤਾਂ ਪਤਾ ਹੀ ਹੋਣਾ, ਤੁਸੀਂ ਹੁਣ ਕੀ ਕਹਿ ਰਹੇ ਹੋ, ਅਸੀਂ ਤੁਸੀਂ ਅੱਜ ਰਾਮ ਰਾਜਿਆ ਦੀ ਗੱਲ ਕਰ ਰਹੇ ਹੋ, ਤੁਸੀਂ ਕਿਹਾ ਵੀ ਹਨੂੰਮਾਨ ਜੀ ਨਾਲ ਇਕੱਲੇ ਗੱਲ ਨੀ ਮੰਨਣੀ, ਕਿਉਂਕਿ ਹਨੂੰਮਾਨ ਜੀ ਵੀ ਤਾਂ ਰਾਮ ਜੀ ਦੇ ਭਗਤ ਸੀਗੇ ਨਾ, ਉਹ ਸਿੱਧੇ ਰਾਮ ਜੀ ਨੂੰ ਪਕੜ ਲਿਆ ਉਹਨਾਂ ਨੇ ਜਾ ਕੇ, ਤੁਸੀਂ ਹਨੂੰਮਾਨ ਜੀ ਤੇ ਬੈਠੇ ਹੋ ਜੇ, ਹੁਣ ਤੁਸੀਂ ਵੀ ਪਕੜ ਲਿਆ ਜਾ ਕੇ ਰਾਮ ਜੀ ਨੂੰ, ਠੀਕ ਹੈ? ਅੱਛਾ, ਜਦੋਂ ਕੇਜਰੀਵਾਲ ਸਾਹਿਬ ਨੂੰ ਪੁੱਛਿਆ ਗਿਆ ਕਿ ਜੀ ਉੱਥੇ ਰਾਮ ਮੰਦਿਰ ਬਣ ਗਿਆ, ਤੁਸੀਂ ਜਾਓਗੇ ਉੱਥੇ, ਕਿ ਤੁਹਾਡੇ ਲੀਡਰ ਕੇਜਰੀਵਾਲ ਸਾਹਿਬ ਨੇ ਕੀ ਕਿਹਾ, ਬਈ ਜੇ ਹੁਣ ਉੱਥੇ ਤੁਸੀਂ ਜਾਂਦੇ ਤਾਂ, ਕਿਉਂਕਿ ਉੱਥੇ ਮੋਦੀ ਸਾਹਿਬ ਹੋ ਰਹੀ ਸੀ, ਤਾਂ ਵੀ ਲੋਕਾਂ ਨੇ ਕਹਿਣਾ ਸੀ ਵੀ ਇਹ ਤਾਂ ਮੋਦੀ ਸਾਹਿਬ ਦਾ ਫੰਕਸ਼ਨ ਆ, ਬੀਜੇਪੀ ਦਾ ਫੰਕਸ਼ਨ ਆ, ਤੁਸੀਂ ਇੱਥੇ ਕੀ ਕਰਦੇ ਹੋ, ਤੁਹਾਨੂੰ ਉੱਥੇ ਪੁੱਛਣਾ ਨਹੀਂ ਸੀ ਲੋਕਾਂ ਨੇ। ਹੁਣ ਚੀਫ ਮਿਨਿਸਟਰ ਸੀਗੇ, ਜਦੋਂ ਜੇਲ੍ਹ ਤੋਂ ਬਾਹਰ ਸੀਗੇ, ਉਹਨਾਂ ਨੇ ਸਾਰੇ ਮੀਡੀਆ ਵਾਲਿਆਂ ਨੂੰ ਬੁਲਾਇਆ, ਪ੍ਰੈਸ ਕਾਨਫਰੰਸ ਕੀਤੀ, ਬਈ ਮੈਂ ਵੀ ਬੜਾ ਉਤਸੁਕ ਹੂੰ, ਮੇਰੀ ਮੰਮੀ ਵੀ, ਮੇਰੇ ਪਿਤਾ ਜੀ ਵੀ, ਬੱਚੇ ਸਭ ਬੜੇ ਤਿਆਰ ਹੈ, ਹਮ ਜਾਣਾ ਚਾਹਤੇ ਹੈ ਸਭ, ਅਯੋਧਿਆ ਮੇਂ ਰਾਮ ਮੰਦਿਰ ਦੇਖਨੇ ਕੀ ਬੜੀ ਖੁਆਇਸ਼ ਹੈ, ਪਰ ਹਮ ਅਭੀ ਨਹੀਂ ਜਾਏਂਗੇ, ਹਮ ਥੋੜੀ ਦੇਰ ਬਾਅਦ ਮੇਂ ਜਾਏਂਗੇ। ਮਤਲਬ ਤੁਸੀਂ ਕਹਿ ਦਿੱਤਾ ਵੀ ਜਾਵਾਂਗੇ ਵੀ ਜ਼ਰੂਰ, ਔਰ ਇਹ ਵੀ ਦੱਸ ਦਿੱਤਾ ਵੀ ਮੇਰੇ ਘਰ ਦੇ ਪਰਿਵਾਰ ਦੇ ਸਾਰੇ ਬੜੀ ਤਿਆਰੀ ਕੱਸੀ ਬੈਠੇ ਨੇ ਰਾਮ ਮੰਦਿਰ ਦੀ, ਏਦਾਂ ਨਾ ਹੋ ਜਾਏ ਰਾਮ ਮੰਦਿਰ ਵਾਲੀਆਂ ਵੋਟਾਂ ਕਿਤੇ ਪਿੱਛੇ ਰਹਿ ਜਾਣ ਸਾਡੇ ਤੋਂ, ਬਟ ਅਭੀ ਨਹੀਂ ਜਾਏਂਗੇ, ਹਮ ਬਾਅਦ ਮੇਂ ਜਾਏਂਗੇ, ਆਪਣਾ ਸਮਾਂ ਨਿਕਾਲ ਕੇ। ਫਿਰ ਤੁਸੀਂ ਗਏ ਵੀ ਫਿਰ ਉਹਦੀਆਂ ਫੋਟੋਆਂ ਜਾਰੀ ਕੀਤੀਆਂ, ਵੀਡੀਓ, ਪਰ ਪਤਾ ਕੀ ਹੈ, ਮੈਂ ਫਿਰ ਤੁਹਾਨੂੰ ਕਿਹਾ ਵੀ ਤੁਸੀਂ ਅਜੇ ਸਕੂਲ ਚ ਐਡਮਿਸ਼ਨ ਲਈ ਹੈ, ਉਹਨਾਂ ਨੇ ਪੀਐਚਡੀ ਕੀਤੀ ਹੋਈ ਹੈ, ਉਹਨਾਂ ਨੇ ਤਾਂ ਭਾਈ ਉਹ ਰਾਮ ਮੰਦਿਰ ਦੀ ਵੀਡੀਓ ਬਣ ਗਏ, ਮੀਡੀਆ ਦੀ ਕਵਰੇਜ ਹੋ ਗਈ, ਸਭ ਕੁਝ ਹੋ ਗਿਆ,
ਪਰ ਉਹ ਵੀ ਗਲਤ ਨਹੀਂ ਕਰਦੇ
ਜਿਹੜੇ ਰਾਹੁਲ ਨੂੰ ਰੋਕਦੇ ਆ। ਇੱਕ ਚੀਜ਼ ਹੋਰ ਦੱਸਦਾ, ਫਿਰ ਅੱਗੇ ਸੁਣੋ, ਇੱਕ ਚੀਜ਼ ਤੁਸੀਂ ਮੋਦੀ ਸਾਹਿਬ ਤੋਂ ਬਹੁਤ ਵਧੀਆ ਸਿੱਖ ਲਈ, ਠੀਕ ਹੈ ਨਾ, ਇੱਕ ਚੀਜ਼ ਤੁਸੀਂ ਮੋਦੀ ਸਾਹਿਬ ਤੋਂ ਬਹੁਤ ਵਧੀਆ ਸਿੱਖ ਲਈ, ਮੋਦੀ ਸਾਹਿਬ ਨੇ ਵੀ ਉੱਥੇ ਮੀਡੀਆ ਨੂੰ ਆਪਣੇ ਹਿਸਾਬ ਨਾਲ ਚਲਾ ਰਹੇ ਆ, ਤੁਹਾਡੇ ਕੋਲ ਜਿੰਨਾ ਕੁ ਬਜਟ ਆ ਤੁਸੀਂ ਦਿੱਲੀ ਔਰ ਪੰਜਾਬ ਦੇ ਵਿੱਚ ਮੀਡੀਆ ਆਪਣੇ ਹਿਸਾਬ ਨਾਲ ਚਲਾ ਰਹੇ ਹੋ, ਤੁਸੀਂ ਕੋਈ ਮੈਨੂੰ ਅਖਬਾਰ ਦਿਖਾ ਦਿਓ ਜਿਹੜਾ ਤੁਹਾਡੇ ਖਿਲਾਫ਼ ਕੋਈ ਗੱਲ ਲਿਖੇ, ਬਿਲਕੁਲ ਨਹੀਂ ਲਿਖਦਾ ਤੁਹਾਡੇ ਖਿਲਾਫ਼ ਕੋਈ ਗੱਲ, ਕਿਉਂ?
ਪਰ ਤੁਸੀਂ ਮੈਨੂੰ
ਸੁਣੋ, ਇੱਕ ਗੱਲ ਪੂਰੀ ਹੋ ਲੈਣਾ, ਗੱਲ ਪੂਰੀ ਹੋ ਲੈਣਾ, ਰੀਜ਼ਨ ਸੁਣ ਲਓ, ਫਿਰ ਤੁਸੀਂ ਪੂਰਾ ਟਾਈਮ ਲੈਣਾ। ਪ੍ਰਿੰਸੀਪਲ ਸਾਹਿਬ ਤੁਸੀਂ ਪ੍ਰਿੰਸੀਪਲ ਸਾਹਿਬ ਹੋ, ਤੁਸੀਂ ਜੋ ਮਰਜ਼ੀ ਗੱਲ ਕਰਨਾ, ਤੁਸੀਂ ਉੱਥੇ ਕੀ ਕੀਤਾ, ਤੁਸੀਂ ਕਿਹਾ ਜੀ ਮੀਡੀਆ ਨੂੰ ਖੁਸ਼ ਕਰਨ ਦਾ ਤਰੀਕਾ ਕੀ ਉੱਥੇ ਇੰਡੀਆ 'ਚ, ਜਿਹੜਾ 10 ਕਰੋੜ ਦਾ ਬਜਟ ਸੀਗਾ ਸ਼ੀਲਾ ਦੀਕਸ਼ਿਤ ਜੀ ਦਾ, ਕੱਢ ਲਓ, ਆਪਾਂ ਅਸੀਂ ਤਾਂ ਗੱਲ ਨੰਬਰ ਤੇ ਕਰਦੇ ਹਾਂ, ਕੱਢ ਲਓ ਬਜਟ 10 ਕਰੋੜ, 12 ਕਰੋੜ, 17 ਕਰੋੜ, ਉਹਨਾਂ ਨੇ ਤਾਂ ਕਦੇ 25 ਕਰੋੜ ਨਹੀਂ ਖਰਚਿਆ। ਤੁਸੀਂ ਕਿਹਾ ਜੀ ਮੇਰਾ ਕਿਹੜਾ ਜੇਬ 'ਚ ਪੈਸਾ ਜਾਣਾ ਹੈ, ਇਹ ਟੈਕਸ ਪੇਅਰ ਦੀ ਮਨੀ ਹੈ। ਕੇਜਰੀਵਾਲ ਸਾਹਿਬ ਨੇ ਆਉਂਦੇ ਹੀ ਬਜਟ ਕਿਹਾ 100 ਕਰੋੜ, 200 ਕਰੋੜ, ਹੁਣ ਤੁਹਾਡਾ ਬਜਟ
ਸਰਪਲਸ ਹੈ ਜੀ।
ਨਹੀਂ, ਬਜਟ ਤਾਂ ਸ਼ੀਲਾ ਦੀਕਸ਼ਿਤ ਦੇ ਟਾਈਮ ਤੇ ਸਰਪਲਸ ਸੀਗਾ, ਬਜਟ ਤਾਂ ਸ਼ੀਲਾ ਦੀਕਸ਼ਿਤ ਦੇ ਟਾਈਮ ਤੇ ਸਰਪਲਸ ਸੀਗਾ ਸਰ। ਸਰ ਪ੍ਰੋਬਲਮ ਪਤਾ ਕੀ ਹੈ, ਯੁਧਵੀਰ ਜਸਵਾਲ ਔਰ ਵਾਈ ਮੀਡੀਆ ਨੂੰ ਲੋਕ ਕਈ ਵਾਰ ਕਹਿ ਦਿੰਦੇ ਯਾਰ ਇਹ ਹੱਥ ਨਹੀਂ ਆਉਂਦਾ, ਹੱਥ ਇਸ ਲਈ ਨਹੀਂ ਆਉਂਦਾ ਕਿ ਸਰ ਮੈਂ 1992 'ਚ ਇੰਜੀਨੀਅਰਿੰਗ ਘੱਟ ਪੜੀ ਆ ਤਾਂ ਹਿੰਦੂ ਅਖਬਾਰ ਪੜ੍ਹਨਾ ਸ਼ੁਰੂ ਕਰਤਾ ਸੀ। ਮੇਰਾ ਪ੍ਰੋਫੈਸਰ ਮੈਨੂੰ ਕਹਿੰਦਾ ਸੀ ਵੀ ਕਾਕਾ ਥੋੜਾ ਧਿਆਨ ਇੱਧਰ ਇੰਜੀਨੀਅਰਿੰਗ 'ਚ ਵੀ ਲਾ, ਮਾਂ ਪਿਓ ਨੇ ਤੈਨੂੰ ਪੜ੍ਹਨ ਲਿਖਣ ਪਾਇਆ, ਮੈਂ ਕਿਹਾ ਜੀ ਇੰਜੀਨੀਅਰਿੰਗ ਤਾਂ ਹੁਣ ਹੋ ਹੀ ਜਾਣੀ ਆ, ਮੈਂ ਡਿਸਟਿੰਕਸ਼ਨ ਆਵੇ ਨਾ ਆਵੇ ਮੈਂ ਇੰਜੀਨੀਅਰਿੰਗ 'ਚ ਪਤਾ ਨਹੀਂ ਮੇਰਾ ਕੋਈ ਧਿਆਨ ਹੀ ਨਹੀਂ ਆ, ਤਾਂ ਮੈਨੂੰ ਹਿੰਦੂ ਅਖਬਾਰ ਲਾਇਬ੍ਰੇਰੀ 'ਚ ਪੜ੍ਹਨਾ ਪਸੰਦ ਸੀ 1992 ਤੋਂ, ਠੀਕ ਹੈ? ਤੇ ਸਰ ਇਸ ਕਾਰਨ ਨਾ, ਔਰ ਜਦੋਂ ਮੈਂ ਜੋਬ ਵੀ ਲੱਗੀ ਹੈ ਫਾਦਰ ਸਾਹਿਬ ਦੀ ਸਿਫਾਰਿਸ਼ ਤੇ ਲੱਗੀ ਸੀ, ਵਰਨਾ ਮੇਰੀ ਤਾਂ ਕਦੇ ਇੰਜੀਨੀਅਰਿੰਗ ਦੀ ਜੋਬ ਨਾ ਲੱਗਦੀ। ਤੇ ਜਦੋਂ ਸਿਫਾਰਿਸ਼ ਤੇ ਜੋਬ ਵੀ ਲੱਗੀ ਤਾਂ ਸਾਡੇ ਜਿਹੜੇ ਮੈਨੇਜਰ ਹੁੰਦੇ ਸੀਗੇ ਨਾ ਅਮਰਜੀਤ ਸਿੰਘ, ਉਹਨਾਂ ਨੂੰ ਬਿਹਾਰੀ ਕਹਿੰਦੇ ਸੀ ਕਿਉਂਕਿ ਬਿਹਾਰ ਤੋਂ ਆਏ ਸੀ, ਤੇ ਅਮਰਜੀਤ ਸਿੰਘ ਜੀ ਵੀ ਇਹੀ ਕਹਿੰਦੇ, ਥੱਕ ਗਏ ਮੈਨੂੰ 5 ਸਾਲ ਕਿ ਕਾਕਾ ਇੱਕ ਅਖਬਾਰ ਪੜਿਆ ਕਰ, 2 ਪੜਿਆ ਕਰ, ਰੋਜ਼ ਦੀਆਂ 5 ਪੜਦਾ ਤੂੰ, ਠੀਕ ਹੈ? ਇੱਥੇ ਇੰਜੀਨੀਅਰਿੰਗ ਧਿਆਨ ਲਿਆ, ਤੇਰੇ ਮਾਂ ਪਿਓ ਨੇ ਤੈਨੂੰ ਪੜ੍ਹਾਇਆ ਲਿਖਾਇਆ। ਤੇ ਮੈਂ ਕਹਿੰਦਾ ਸਰ ਤੁਹਾਨੂੰ ਥੋੜੀ ਜਿਹੀ ਗਲਤ ਫਹਿਮੀ, ਉਹ ਕਹਿੰਦੇ ਕੀ, ਠੀਕ ਹੈ ਤੇ ਸਰ ਸ਼ੀਲਾ ਦੀਕਸ਼ਿਤ ਜੀ ਸਰਪਲਸ ਸੀਗਾ ਬਜਟ ਠੀਕ ਹੈ ਇਹ ਕੋਈ ਨਵਾਂ ਚੀਜ਼ ਨੀ ਹੋਈ ਤੁਸੀਂ ਬਜਟ ਜਿਹੜਾ ਉਹ 10 ਕਰੋੜ 12 ਕਰੋੜ 25 ਕਰੋੜ ਤੋਂ ਚੱਕ ਕੇ ਸਰ ਤੁਸੀਂ 450 ਕਰੋੜ ਕਰ ਦਿੱਤਾ ਬਜਟ
450 ਕਰੋੜ
ਔਰ ਕੱਲਾ ਕੱਲਾ ਅਖਬਾਰ ਵਾਲਾ ਉੱਥੇ ਰਜਾ ਦਿੱਤਾ ਜਿਹਨੂੰ ਪੈਸੇ ਦੀ ਨਹੀਂ ਵੀ ਲੋੜ ਹੈ ਨਾ ਟਾਈਮਸ ਆਫ ਇੰਡੀਆ ਨੂੰ ਤੁਹਾਨੂੰ ਲੱਗਦਾ ਪੈਸੇ ਦੀ ਲੋੜ ਹੈ ਟਾਈਮਸ ਆਫ ਇੰਡੀਆ ਨੂੰ ਪੈਸੇ ਦੀ ਜ਼ਰੂਰਤ ਹੈ ਦੋ ਬੰਦਿਆਂ ਨੇ ਟਾਈਮਸ ਆਫ ਇੰਡੀਆ ਦੇ ਵਿਨੀਤ ਜੈਨ ਨੂੰ ਰੱਜ ਕੇ ਪੈਸਾ ਦਿੱਤਾ ਇੱਕ ਤੁਹਾਡੇ ਕੇਜਰੀਵਾਲ ਸਾਹਿਬ ਨੇ ਕਿਉਂਕਿ ਇੰਡੀਆ ਦਾ ਨਹੀਂ ਸੋਰੀ ਵਰਲਡ ਦਾ ਨੰਬਰ 1 ਅਖਬਾਰ ਹੈ ਦੁਨੀਆ ਚ ਇੰਨਾ ਅਖਬਾਰ ਇੰਨਾ ਵਾਲ ਸਟਰੀਟ ਨਿਊਯਾਰਕ ਟਾਈਮਸ ਇਹਨਾਂ ਨੂੰ ਤੁਸੀਂ ਕੰਬਾਈਨ ਕਰ ਲਓ ਬੜੇ ਬੜੇ ਅਖਬਾਰਾਂ ਨੂੰ ਵਾਸ਼ਿੰਗਟਨ ਪੋਸਟ ਉਸ ਤੋਂ ਜ਼ਿਆਦਾ ਅਖਬਾਰ ਛਪਦਾ ਟਾਈਮਸ ਆਫ ਇੰਡੀਆ ਠੀਕ ਹੈ ਤੇ ਉਸ ਵਿਨੀਤ ਜੈਨ ਨੂੰ ਦੋ ਹੀ ਬੰਦਿਆਂ ਨੇ ਮੋਟਾ ਪੈਸਾ ਦਿੱਤਾ ਠੀਕ ਹੈ ਇੱਕ ਤੁਸੀਂ ਦਿੱਤਾ ਜਿਹਦੀ ਉਹਨੂੰ ਲੋੜ ਵੀ ਨਹੀਂ ਸੀਗੀ ਜਿਹਨੂੰ ਲੋੜ ਨਹੀਂ ਸੀ ਕੇਜਰੀਵਾਲ ਸਾਹਿਬ ਨੇ ਠੀਕ ਹੈ ਤੇ ਦੂਸਰਾ ਪਤਾ ਕਿਹਨੇ ਦਿੱਤਾ ਨਾਮ ਲੈ ਕੇ ਗੱਲ ਕਰਾਂ ਕਿ ਵੈਸੇ ਗੱਲ ਕਰਾਂ ਸਾਡੇ ਨਾ ਇੱਥੇ ਡਾਲਟਨ ਮੈਗਿੰਟੀ ਸਾਹਿਬ ਨੇ ਆਈਫਾ ਅਵਾਰਡ ਕਰਵਾਏ ਸੀਗੇ ਤੇ ਇਹਨਾਂ ਨੇ ਆਈਫਾ ਅਵਾਰਡ ਕਰਾਏ ਤੇ ਡਾਲਟਨ ਮੈਗਿੰਟੀ ਸਾਹਿਬ ਪਤਾ ਨੀ ਉਹਦੀ ਵਜ੍ਹਾ ਨਾਲ ਦਿੱਤੇ ਕਿ ਕਿਸ ਵਜ੍ਹਾ ਨਾਲ ਦਿੱਤੇ ਸਨ 2011 ਦੇ ਵਿੱਚ ਉਸ ਤੋਂ ਬਾਅਦ ਬੀਸੀ ਸਾਡੇ ਪ੍ਰੀਮੀਅਰ ਸਾਹਿਬਾ ਸੀਗੇ ਉਹਨਾਂ ਨੇ ਕਿਹਾ ਅੱਛਾ ਜੇ ਇੱਥੇ ਓਂਟੇਰੀਓ ਚ ਆਈਫਾ ਅਵਾਰਡ ਹੋਏ ਨੇ ਤਾਂ ਬਈ ਮੈਂ ਵੀ ਇੱਦਾਂ ਹੀ ਕੋਈ ਬਾਲੀਵੁੱਡ ਤੋਂ ਸੱਦ ਲੈਂਦੀ ਹਾਂ ਸਿਤਾਰਿਆਂ ਨੂੰ ਕੋਈ ਫਾਇਦਾ ਹੋ ਜਾਏਗਾ ਉਹ ਵੀ ਪੈਸੇ ਚੱਕ ਕੇ ਇੰਡੀਆ ਪਹੁੰਚ ਗਏ ਉਹਨਾਂ ਨੇ ਕਿਹਾ ਜਿਹੜੀ ਕੰਪਨੀ ਸੀਗੀ ਜੀ ਤੁਸੀਂ ਆਈਫਾ ਅਵਾਰਡ ਸਾਡੇ ਇੱਥੇ ਵੈਂਕੂਵਰ ਵੀ ਕਰਾ ਦਿਓ ਉਹ ਕਹਿੰਦੇ ਜੀ ਪੈਸੇ ਦੱਸੋ ਕਿੰਨੇ ਦਿੰਦੇ ਆ ਉਹ ਕਹਿੰਦੇ ਤੁਸੀਂ ਦੱਸੋ ਕਿੰਨੇ ਚਾਹੀਦੇ ਨੇ ਇਹ ਕਹਿੰਦੇ ਸਾਡੇ ਕੋਲ 15-20 million dollars ਅਸੀਂ ਲਗਾ ਦਿਆਂਗੇ ਉਹ ਕਹਿੰਦੇ ਜੀ ਸਾਨੂੰ ਤਾਂ ਉੱਥੋਂ ਆਫਰ ਹੈਗੀ ਹੈ ਟੈਂਪਾ ਬੇ ਫਲੋਰੀਡਾ ਤੋਂ ਅਮਰੀਕਾ ਤੋਂ ਆਫਰ ਹੈ ਫਲੋਰੀਡਾ ਦੀ ਸਰਕਾਰ ਸਾਨੂੰ 30 million dollars ਦੇ ਰਹੀ ਹੈ ਤੁਹਾਡੇ ਬ੍ਰਿਟਿਸ਼ ਕੋਲੰਬੀਆ ਨਹੀਂ ਅਸੀਂ ਕਰਵਾਉਣੇ ਉਹ ਕਹਿੰਦੇ ਜੀ ਹੁਣ ਕੀ ਕਰੀਏ ਉਹ ਕਹਿੰਦੇ ਜੀ ਡਾਕਟਰ ਮਨਮੋਹਨ ਸਿੰਘ ਸੀਗੇ ਪ੍ਰਧਾਨ ਮੰਤਰੀ ਉਹ ਕਹਿੰਦੇ ਜੀ ਉੱਥੇ ਤੱਕ ਬੰਦੇ ਨੇ ਕਿਹਾ ਜੀ ਸਾਡੀ ਡਾਕਟਰ ਮਨਮੋਹਨ ਸਿੰਘ ਤੱਕ ਪਹੁੰਚ ਹੈਗੀ ਹੈ ਪ੍ਰਧਾਨ ਮੰਤਰੀ ਤੱਕ ਤੇ ਕਿਸੇ ਨੇ ਉਹਨਾਂ ਨੂੰ ਸਲਾਹ ਦਿੱਤੀ ਵੀ ਡਾਕਟਰ ਮਨਮੋਹਨ ਸਿੰਘ ਵੀ ਉਹ ਕੰਮ ਨਹੀਂ ਕਰ ਸਕਦੇ ਇੱਕ ਬੰਦਾ ਤੁਹਾਡਾ ਕੰਮ ਕਰ ਸਕਦਾ ਉਹ ਕਹਿੰਦੇ ਜੀ ਉਹ ਕਿਹੜਾ ਬੰਦਾ ਹੈ ਉਹ ਕਹਿੰਦੇ ਜੀ ਉਹ ਬੰਦਾ ਹੈ ਵਿਨੀਤ ਜੈਨ ਟਾਈਮਸ ਆਫ ਇੰਡੀਆ ਦਾ ਮਾਲਕ ਉਹ ਪ੍ਰਧਾਨ ਮੰਤਰੀ ਵੀ ਨਹੀਂ ਕੰਮ ਕਰ ਸਕਦਾ ਉਹ ਕਰ ਸਕਦਾ ਉਹ ਕਹਿੰਦੇ ਉਹ ਕੀ ਕਰਨਗੇ ਤੁਹਾਡੇ ਉੱਥੇ ਕਹਿੰਦੇ ਜੀ ਇੱਕ ਤਾਂ ਤੁਸੀਂ ਅਵਾਰਡਸ ਕਰਾਉਣੇ ਆ ਉਹ ਵੀ ਇਲੈਕਸ਼ਨਾਂ ਤੋਂ ਪਹਿਲਾਂ ਕਰਾਉਣੇ ਆ ਤੁਸੀਂ ਫਰਵਰੀ ਦਾ ਮਹੀਨਾ ਚੱਲਦਾ ਪਿਆ ਤੁਸੀਂ ਚਾਹੁੰਦੇ ਹੋ ਵੀ ਅਪ੍ਰੈਲ ਦੇ ਵਿੱਚ ਅਵਾਰਡ ਹੋ ਜਾਣ ਠੀਕ ਹੈ ਜੀ ਕਹਿੰਦੇ ਹਾਂਜੀ ਹਾਂਜੀ ਮੇ ਚ ਤੁਹਾਡੀਆਂ ਇਲੈਕਸ਼ਨ ਉੱਥੇ ਬ੍ਰਿਟਿਸ਼ ਕੋਲੰਬੀਆ ਕਹਿੰਦੇ ਹਾਂਜੀ ਬਿਲਕੁਲ ਇਦਾਂ ਹੀ ਹੈ ਤੇ ਉਹ ਕਹਿੰਦੇ ਫਿਰ ਇਹ ਕੰਮ ਸਿਰਫ ਵਿਨੀਤ ਜੈਨ ਹੀ ਕਰ ਸਕਦਾ ਟਾਈਮਸ ਆਫ ਇੰਡੀਆ ਦਾ ਮਾਲਕ ਆ ਉਹਦੇ ਕੋਲ ਜਾ ਕੇ ਮਿਲੋ ਤੇ ਉਹ ਤੁਹਾਡਾ ਕੰਮ ਕਰ ਦੇਗਾ ਤੇ ਜਿਹੜੇ ਪੈਸੇ ਦੇਣੇ ਉਦਾਂ ਜਮ੍ਹਾਂ ਕਰਾ ਦਿਓ ਉਹਦੇ ਲਈ ਵੈਸੇ 15 million 10 million ਦੀ ਵੈਲਿਊ ਕੋਈ ਨਹੀਂ ਹੈ ਵਿਨੀਤ ਜੈਨ ਲਈ ਇਹ ਤਾਂ ਤੁਸੀਂ ਵੈਸੇ ਤੁਹਾਨੂੰ ਖਰਚਣ ਦਾ ਸ਼ੌਕ ਹੈ ਤੁਸੀਂ ਖਰਚ ਲਓ ਪੈਸੇ ਆਪਣੇ ਅਵਾਰਡ ਉਹ ਕਰਵਾ ਦੇਗਾ ਇਹ ਫਿਰ ਮੈਡਮ ਉੱਥੇ ਪਹੁੰਚੇ ਕਿ ਅਸੀਂ ਜੀ ਬ੍ਰਿਟਿਸ਼ ਕੋਲੰਬੀਆ ਚ ਵੈਂਕੂਵਰ ਸ਼ਹਿਰ ਚ ਜਿੱਦਾਂ ਟੋਰਾਂਟੋ ਆਈਫਾ ਅਵਾਰਡ ਹੋਏ ਸੀ ਉਦਾਂ ਹੀ ਕਰਵਾਉਣਾ ਚਾਹੁੰਦੇ ਆ ਵਿਨੀਤ ਜੈਨ ਸਾਹਿਬ ਨੇ 10 ਮਿੰਟ ਦਾ ਟਾਈਮ ਦਿੱਤਾ ਉਹ ਕਹਿੰਦੇ 10 ਮਿੰਟਾਂ ਮਿਲਣ ਲਈ ਚਾਹੇ ਸ਼ਾਹਰੁਖ ਖਾਨ ਆ ਚਾਹੇ ਸਲਮਾਨ ਖਾਨ ਆ ਆਪਣੇ ਆਪ ਟਿਕਟਾਂ ਖਰਚਣਗੇ ਤੇ ਉੱਥੇ ਆ ਕੇ ਡਾਂਸ ਵੀ ਕਰਨਗੇ ਸਾਰਾ ਕੁਝ ਕਰਨਗੇ ਮੈਡਮ ਕਹਿੰਦੇ ਸੱਚੀ ਕਹਿੰਦੇ ਬਿਲਕੁਲ ਮੈਂ ਟਾਈਮਸ ਆਫ ਇੰਡੀਆ ਦਾ ਮਾਲਕ ਆ ਮੇਰੇ ਇੱਕ ਇਸ਼ਾਰੇ ਤੇ ਕਟਰੀਨਾ ਕੈਫ ਸਭ ਉੱਥੇ ਪਹੁੰਚ ਜਾਣਗੇ ਪੈਸੇ ਤੁਸੀਂ ਬਾਹਰ ਜਮ੍ਹਾਂ ਕਰਾ ਦਿਓ ਵੈਸੇ ਲੋੜ ਨਹੀਂ ਸੀ ਪੈਸਿਆਂ ਦੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਡਮ ਸ਼ਰਤ ਇੱਕੋ ਹੀ ਆ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੀ ਕਹਿੰਦੇ ਸ਼ਰਤ ਕੀ ਆ ਜਿਹੜੀ ਕੁਰਸੀ ਤੇ ਤੁਸੀਂ ਬੈਠਣਾ ਫਰੰਟ ਰੋ ਤੇ ਨਾਲ ਦੀ ਕੁਰਸੀ ਤੇ ਮੈਂ ਬੈਠਾਂਗਾ ਕਿਉਂਕਿ ਮੇਰਾ ਨਾਮ ਹੈਗਾ ਵਿਨੀਤ ਜੈਨ ਮੈਂ ਸਭ ਤੋਂ ਫਰੰਟ ਰੋ ਤੇ ਬੈਠਦਾ ਹੁੰਦਾ ਤੇ ਉੱਥੇ ਵੈਂਕੂਵਰ ਜਿਹੜੇ ਵੀ ਤੁਸੀਂ ਜਗ੍ਹਾ ਕਰਾਉਣਾ ਹੋਵੇ ਬਾਹਰ ਸੈਕਟਰ ਨਾਲ ਗੱਲ ਕਰ ਲਈਓ ਤੁਹਾਡੀ ਨਾਲ ਦੀ ਕੁਰਸੀ ਤੇ ਮੈਂ ਬੈਠ ਜਾਗਾ ਸਟਾਰਸ ਤੇ ਤੁਸੀਂ ਉਂਗਲੀ ਰੱਖੀ ਜਾਣੀ ਹੈ ਤੁਹਾਨੂੰ ਸ਼ਾਹਰੁਖ ਖਾਨ ਚਾਹੀਦਾ ਸਲਮਾਨ ਖਾਨ ਚਾਹੀਦਾ ਆਪਣੇ ਆਪ ਖਰਚਣਗੇ ਪੈਸੇ ਮੈਂ ਇਹਨਾਂ ਨੂੰ ਪੈਸੇ ਵੀ ਨਹੀਂ ਦੇਣੇ ਆਪਣੇ ਆਪ ਟਿਕਟਾਂ ਖਰਚਣਗੇ ਤੇ ਉੱਥੇ ਪਹੁੰਚ ਜਾਣਗੇ ਤੇ ਮੈਡਮ ਨੇ ਕਿਹਾ ਠੀਕ ਹੈ ਜੀ ਸਾਡੇ ਉੱਥੇ ਆਈਫਾ ਅਵਾਰਡਸ ਹੋ ਜਾਣਗੇ ਕਹਿੰਦੇ ਨਹੀਂ ਨਹੀਂ ਆਈਫਾ ਅਵਾਰਡਸ ਕੀ ਹੈ ਆਪਣਾ ਨਾਮ ਰੱਖ ਲੈਂਦੇ ਆ ਉਹ ਕਹਿੰਦੇ ਨਾਮ ਕਿਹੜਾ ਰੱਖਣਾ ਨਾਮ ਕਹਿੰਦੇ ਜਿੱਦਾਂ ਟਾਈਮਸ ਆਫ ਇੰਡੀਆ ਹੈ ਉਹਨਾਂ ਨੇ ਆਈਫਾ ਕਰਾਇਆ ਤੁਸੀਂ ਟੋਇਫਾ ਰੱਖ ਲਓ ਟਾਈਮਸ ਆਫ ਇੰਡੀਆ ਤੋਂ ਉਹ ਕਹਿੰਦੇ ਠੀਕ ਹੈ ਜੀ ਟੋਇਫਾ ਅਵਾਰਡ ਤੇ ਇਦਾਂ ਸ਼ੁਰੂ ਹੋ ਗਏ ਟੋਇਫਾ ਅਵਾਰਡਸ ਉਹਦੇ ਲਈ ਜਿੱਦਾਂ ਟਰਾਫੀ ਵੰਡਣ ਵਾਲਾ ਕੰਮ ਸੀ ਟੋਇਫਾ ਅਵਾਰਡ ਉਹਨੇ ਕਰਵਾ ਦਿੱਤੇ ਵੈਂਕੂਵਰ ਅਵਾਰਡਸ ਹੋ ਗਏ ਉੱਥੇ ਵਿਨੀਤ ਜੈਨ ਸਾਹਿਬ ਵੀ ਆ ਗਏ ਇੰਡੀਆ ਤੋਂ ਮੈਡਮ ਪ੍ਰੀਮੀਅਰ ਸਾਹਿਬ ਮੈਡਮ ਪ੍ਰੀਮੀਅਰ ਤੁਹਾਨੂੰ ਪਤਾ ਹੀ ਹੈ ਕੌਣ ਸੀਗੇ ਉਸ ਵੇਲੇ ਠੀਕ ਹੈ ਮੇਰੇ ਤੋਂ ਕਿਉਂ ਸੁਣਨਾ ਨਾਮ ਉਹਨਾਂ ਦਾ ਨਾਲ ਦੀ ਕੁਰਸੀ ਤੇ ਬੈਠੇ ਸਾਰੇ ਉਹਨਾਂ ਨੇ ਜਿੰਨਾ ਜਿੰਨਾ ਸਟਾਰਸ ਦੇ ਨਾਮ ਰੱਖੇ ਸੀਗੇ ਉਹ ਸਾਰੇ ਜਣੇ ਪਹੁੰਚ ਗਏ ਬ੍ਰਿਟਿਸ਼ ਕੋਲੰਬੀਆ ਅਵਾਰਡਸ ਕਰਵਾਏ ਮੈਡਮ ਦੀ ਖੁਸ਼ ਇਲੈਕਸ਼ਨਾਂ ਵੀ ਜਿੱਤ ਲਈਆਂ ਵਿਨੀਤ ਜੈਨ ਸਾਹਿਬ ਦੇ ਖਾਤੇ ਤੁਸੀਂ ਮੱਲੋ ਮੱਲੀ ਜਾ ਕੇ ਕੈਨੇਡੀਅਨ ਟੈਕਸ ਪੇਅਰ ਮਨੀ ਦਾ 10-15 million dollars ਉੱਥੇ ਖਰਚ ਆਏ ਹੋ ਉਹਨੂੰ ਤਾਂ ਕੋਈ ਫਰਕ ਪੈਂਦਾ ਨਹੀਂ ਇਹਨਾਂ ਪੈਸਿਆਂ ਦਾ ਠੀਕ ਹੈ ਜੀ ਸੋ ਇਹ ਜਿਹੀਆਂ ਕਈ ਕਹਾਣੀਆਂ ਅੰਦਰ ਦੀਆਂ ਹੁੰਦੀਆਂ ਜਿਹੜੀਆਂ ਅਸੀਂ ਤੁਹਾਨੂੰ ਕਦੇ ਕਦੇ ਸ਼ੇਅਰ ਕਰ ਲੈਂਦੇ ਦੱਸੋ ਗੱਲ ਹੁਣ ਤੁਸੀਂ
ਮੈਂ ਮਾੜੀ ਛੋਟੀ ਗੱਲ ਕਰਨੀ ਫਿਰ ਬੰਦ
ਮੈਂ
ਤੁਸੀਂ ਕਹਿੰਦੇ ਹੋ ਵੀ ਮਤਲਬ ਖਰਚਾ ਕਰਦੇ ਆ ਪਾਰਟੀ ਪਰ ਬੀਜੇਪੀ ਬਹੁਤ ਜ਼ਿਆਦਾ ਖਰਚਾ ਕਰਦੀ ਹੈ ਦੂਜੀ ਗੱਲ ਜਿਹੜੇ ਚੰਗੇ ਕੰਮ ਕੀਤੇ ਆ ਮਤਲਬ ਕੇਜਰੀਵਾਲ ਨੇ ਕੋਈ ਸਕੂਲ ਕਦੇ ਵੀ ਕਿਸੇ ਵੀ ਚੈਨਲ ਨੇ ਦਿਖਾਇਆ ਨੀ ਜਿਹੜੇ ਸਕੂਲ ਬਣਾਏ ਨੇ ਜਿਹੜੇ ਆਪਣੇ ਮੁਹੱਲਾ ਕਿਵੇਂ ਬਣਾਇਆ ਇਵੇਂ ਪੰਜਾਬ ਦੇ ਵਿੱਚ ਮਤਲਬ ਇਹ ਵੀ ਚਾਹੀਦਾ ਵੀ ਚੰਗੇ ਕੰਮ ਵੀ ਲੋਕਾਂ ਸਾਹਮਣੇ ਆਉਣੇ ਚਾਹੀਦੇ ਉਹ ਆਉਣੀ ਹੁੰਦੇ ਇਸ ਕਰਕੇ
ਠੀਕ ਹੈ ਜੀ, ਠੀਕ ਹੈ, ਬਿਲਕੁਲ। ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਹਰਪਾਲ ਜੀ ਕਾਲ ਲਾਈਨ ਤੇ ਨੇ, ਬਾਕੀ ਸਾਰੇ ਕਾਲਰਸ ਵੀ ਮੈਨੂੰ ਇਸ਼ਾਰਾ ਹੋ ਰਿਹਾ, ਕਹਿੰਦੇ ਜੀ ਰਿਕਾਰਡਡ ਬ੍ਰੇਕ ਲਓ ਔਰ ਸਪੋਂਸਰ। ਸਰਾ ਜੀ ਆਲ ਯੂਅਰਸ, ਹੁਣ ਤੁਸੀਂ ਲੀਡ ਲੈ ਲਓ, ਗੋ ਹੈਡ ਸਰਾ ਜੀ।
थैंक यू सो मच इकबीर जी। हमारे साथ लुकमान जुड़े हैं चार्टर से, उनसे थोड़ी बात कर लेते हैं, उसके बाद रिकॉर्डेड ब्रेक पे भी जाना है। तो लुकमान वेलकम, हाउ आर यू?
ग्रेट, थैंक यू सो मच, वेलकम टू योर लिसनर्स, द वाई मीडिया लिसनर्स, एंड इट्स अ प्लेजर बीइंग ऑन विद यू गाइस एंड स्पीकिंग टू योर लिसनर्स टुडे अगेन वंस अ वीक। सो वी हैव सम अमेजिंग डील्स, सम दैट आर एक्चुअली एंडिंग टुडे, सो सम वी हैव coffee offers hain jo aaj khatam ho rahi hain. So let's start off with what Chatter brings. Chatter is your very low cost, no contract, no credit check wireless company, prepaid, pay and use, nahi pay karna, no problem,